राज न चाहो मुकत न चरण कमला रे
चरण कमला रे
प्रीत चरण कमला मन प्रीत चरण कमला रे
चरण कमला रे
प्रीत चरण कमला रे राज न चाहो मुकत न अमृता प्रिय वचन तुहारे अति सुंदर मन मोहन प्यारा अति सुंदर मन मोहन प्यारे सब हूँ मत निरारे सब हूँ मत निरारे सब हूँ मत निरारे सब हूँ मत निरारे राज न चाहो मुकत न चाहो राज न चाहो मुकत न चाहो मन प्रीत चरण कमला रे
चरण कमला रे
प्रीत चरण कमला रे राज न चाहो मुक राज ना चाहो, मुक्त ना चाहो। राज ना चाहो, मुक्त ना चाहो। मन प्रीत चरण मन प्रीत चरण कमलारे, प्रीत चरण कमलारे। राज न चाहो, मुक्त न चाहो। राज न चाहो, मुक्त न चाहो। मन प्रीत चरण कमलारे,
प्रीत चरण कमलारे,
प्रीत चरण कमलारे। राज चाहो, मुक्त ब्रह्म महेश सिद्ध मन इंद्र। ब्रह्म महेश सिद्ध मन इंद्र, मोह ठाकुर ही दर्शा ठाकुर ही दर्शारे, ठाकुर ही दर्शारे,
ठाकुर ही दर्शारे,
ठाकुर ही दर्शारे। मन प्रीत चरण कमलारे,
प्रीत चरण कमलारे,
प्रीत चरण कमलारे। राज न चाहो, मुक्त न चाहो।
Thank you.
ਸਾਹਿਬ ਜੀ ਦੀ ਪਾਵਨ ਗੋਦ ਅੰਦਰ ਬੈਠ ਕੇ ਜਾਂ ਇੰਟਰਨੈਟ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ 'ਚ ਬੈਠ ਕੇ ਗੁਰੂ ਕਾ ਹਰ ਜਸ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕਰਨ ਦਾ ਮੌਕਾ ਸਾਨੂੰ ਸਾਰਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਆਪਾਂ ਸਾਰੇ ਰਲ ਮਿਲ ਕੇ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਕੁਝ ਨਾ ਕੁਝ ਸੁਣਨ ਲਈ, ਕੁਝ ਨਾ ਕੁਝ ਸਮਝਣ ਵਾਸਤੇ ਆਪਾਂ ਜੁੜਦੇ ਹਾਂ। ਗੁਰਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਇੱਕ ਬੀਜ ਦਾ ਕੰਮ ਕਰਦਾ ਹੈ। ਇੱਕ ਛੋਟੀ ਜਿਹੀ ਗੱਲ ਆਪਾਂ ਸਮਝ ਲਈਏ, ਜੇ ਜਿੰਨੇ ਵੀ ਬੰਦੇ ਆਪਣੀ ਜ਼ਿੰਦਗੀ 'ਚ ਅੱਜ ਸਫਲ ਦੇਖੇ ਜਾ ਰਹੇ ਆ, ਜਿਨ੍ਹਾਂ ਨੇ ਅੱਜ ਸਫਲਤਾ ਦੇ ਮੁਕਾਮ ਨੂੰ ਹਾਸਲ ਕੀਤਾ, ਉਹ ਸਫਲ ਤਾਂ ਹੋਏ ਉਹਨਾਂ ਨੇ ਬੀਜ ਪਾਇਆ। ਕੱਲ ਵੀ ਬੜੀ ਸੋਹਣੀ ਉਦਾਹਰਣ ਭਾਈ ਸਾਹਿਬ ਨੇ ਕੱਲ ਦੇ ਦੀਵਾਨ 'ਚ ਦਿੱਤੀ ਵੀ 2.5 ਕਿੱਲਿਆਂ ਵਾਲਾ ਜਿਹੜਾ ਬੰਦਾ ਕਦੇ ਜੋ ਅੱਜ ਜ਼ਿੰਦਗੀ ਮਾਣ ਰਿਹਾ, ਜਿਹੜਾ ਉਹਨੇ ਕਦੀ ਸੋਚਿਆ ਵੀ ਨਹੀਂ ਹੁੰਦਾ, ਅੱਜ ਉਹ ਪ੍ਰਾਪਤ ਕਰ ਰਿਹਾ। ਜਿਹੜਾ ਆਪਾਂ ਦੀਵਾਨ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਸੁਣਦੇ ਹਾਂ, ਉਹ ਤੇ ਇੱਕ ਬੀਜ ਦੀ ਤਰ੍ਹਾਂ ਆ। ਧਰਤੀ ਤੇ ਅਸੀਂ ਆਪ ਤਿਆਰ ਕਰਨੀ ਹੁੰਦੀ। ਜਿਵੇਂ ਹੁਣ ਜੀਰੀ ਲਾਉਂਦੇ ਆ, ਝੋਨਾ ਲਾਉਂਦੇ ਆ ਲੋਕ, ਜੀਰੀ ਲਾਉਣੀ ਪੈਂਦੀ ਹੈ, ਬੀਜ ਤਿਆਰ ਕਰਨਾ ਪੈਂਦਾ, ਪੁੰਗਰਦਾ ਉਹ, ਤੇ ਪੁੰਗਰਨ ਤੋਂ ਬਾਅਦ ਫਿਰ ਹੌਲੀ ਹੌਲੀ ਫਿਰ ਉਹਨੂੰ ਕੱਦੂ ਕਰਕੇ ਚੰਗੀ ਤਰ੍ਹਾਂ ਜ਼ਮੀਨ ਨੂੰ ਵਾਹ ਕੇ ਫਿਰ ਜ਼ਮੀਨ ਤਿਆਰ ਕਰਕੇ ਫਿਰ ਉਹਦੇ ਵਿੱਚ ਬੀਜ ਪਾਇਆ ਜਾਂਦਾ, ਫਿਰ ਉਹਦੇ ਵਿੱਚ ਉਹ ਪੁੰਗਰੀ ਹੋਈ ਪਨੀਰੀ ਲਾਈ ਜਾਂਦੀ ਹੈ। ਇਵੇਂ ਜੇ ਅਸੀਂ ਅੱਜ ਕਹੀਏ ਵੀ ਬੰਦਾ ਮੈਂ ਸਫਲ ਹੋਣਾ ਚਾਹੁੰਦਾ, ਮੈਂ ਕਿਸੇ ਮੁਕਾਮ ਤੱਕ ਪਹੁੰਚਣਾ ਚਾਹੁੰਦਾ, ਤੇ ਉਹ ਜੇ ਬੰਦਾ ਬੀਜ ਹੀ ਨਹੀਂ ਪਾਊ ਕਦੇ ਜ਼ਿੰਦਗੀ 'ਚ, ਤੇ ਯਾਦ ਰੱਖੀਏ ਉਹ ਕਦੇ ਵੀ ਇਹ ਆਸ ਨਹੀਂ ਰੱਖ ਸਕਦਾ। ਪਰ ਪਿਛਲੇ ਦਿਨੀ ਪਿਛਲੇ ਹਫ਼ਤੇ ਵੀ ਸ਼ਾਇਦ ਗੱਲ ਕੀਤੀ ਸੀ, ਆਸ ਉੱਥੇ ਕੀਤੀ ਜਾ ਸਕਦੀ ਜਿੱਥੇ ਆਪਣੇ ਵੱਲੋਂ ਕੁਛ ਕੀਤਾ ਜਾ ਰਿਹਾ ਹੋਵੇ। ਜੇ ਬੰਦਾ ਆਪਣੇ ਵੱਲੋਂ ਕੁਛ ਨਹੀਂ ਕਰ ਰਿਹਾ, ਫਿਰ ਆਸ ਵੀ ਬੰਦੇ ਨੂੰ ਕਦੇ ਆਪਣੀ ਜ਼ਿੰਦਗੀ 'ਚ ਰੱਖਣੀ ਨਹੀਂ ਚਾਹੀਦੀ, ਤੇ ਨਾ ਹੀ ਉਹ ਬੰਦੇ ਰੱਖਦੇ ਆ। ਜਿਹੜੇ ਬੰਦੇ ਅੱਜ ਸਫਲ ਹੋਏ ਆ, ਕਿਸੇ ਮੁਕਾਮ ਤੱਕ ਪਹੁੰਚੇ ਆ, ਉਹਨਾਂ ਦੀ ਜ਼ਿੰਦਗੀ 'ਚ ਇਹ ਲਾਜ਼ਮੀ ਰਿਹਾ, ਉਹਨਾਂ ਨੇ ਬੀਜ ਪਾਇਆ, ਬਸ ਆਪਣੀ ਜ਼ਿੰਦਗੀ 'ਚ ਫਸਲ ਹੋ ਗਿਆ, ਸਫਲ ਹੋ ਗਿਆ। ਫਸਲ ਉੱਥੇ ਉੱਗਦੀ ਜਿੱਥੇ ਬੀਜ ਪਾਇਆ ਜਾਂਦਾ। ਇਵੇਂ ਹੀ ਸਾਡੀ ਜ਼ਿੰਦਗੀ ਹੈ। ਜਿਹੜਾ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਅੰਮ੍ਰਿਤਾ ਪਰੇ ਬਚਨ ਤੁਹਾਰੇ, ਜਿਹੜੇ ਗੁਰੂ ਦੇ ਬਚਨ ਨੇ, ਕਹਿ ਲਓ ਐ ਕਹਿ ਸਕਦੇ ਆਪਾਂ ਸੌਖੇ ਜਿਹੇ ਸ਼ਬਦਾਂ 'ਚ, ਜਿਹੜੀ ਕੁਦਰਤ ਸਾਨੂੰ ਸਲਾਹ ਦਿੰਦੀ ਹੈ। ਜਿਵੇਂ ਸਲਾਹ ਤੇ ਕੋਈ ਵੀ ਦੇ ਦੇ ਤੇ ਉਹ ਵੀ ਬੜੇ ਕਮਾਲ ਦੀ ਹੁੰਦੀ, ਕੋਈ ਬੰਦਾ ਸਲਾਹ ਹੀ ਦੇ ਜਾਏ, ਪਰ ਹੋਵੇ ਵਧੀਆ ਸਲਾਹ। ਸਲਾਹ ਮਾੜੀ ਵੀ ਜ਼ਿੰਦਗੀ ਖਰਾਬ ਕਰਦੀ, ਚੰਗੀ ਸਲਾਹ ਦੇ ਜਾਏ ਕੋਈ ਬੰਦਾ ਤੇ ਉਹ ਜ਼ਿੰਦਗੀ ਬਹੁਤ ਸੋਹਣੀ ਬਣਾ ਦਿੰਦੀ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤਾ ਪਰੇ ਬਚਨ ਤੁਹਾਰੇ, ਜਿਹੜੀ ਤੇਰੀ ਸਲਾਹ, ਕੁਦਰਤ ਹੁਣ ਸਲਾਹ ਹੀ ਦਿੰਦੀ ਹੈ। ਜਿਵੇਂ ਕਬੀਰ ਸਾਹਿਬ ਕਹਿੰਦੇ ਆ ਵੀ ਜਿਉਂ ਬੰਨ ਫਲ ਪਾਕੇ ਭੋਏ ਗਿਰੇ, ਬੋਰ ਨਾ ਲੱਗੇ ਡਾਰ, ਅੱਜ ਅੰਬ ਲੱਗੇ ਆ, ਜਾਮਣਾ ਲੱਗਣਗੀਆਂ। ਜਦੋਂ ਉਹ ਜਾਮਣਾ ਉਹ ਅੰਬ ਪੱਕ ਪੱਕ ਕੇ ਡਿੱਗਦੇ ਆ, ਤੇ ਉਹ ਸਲਾਹ ਹੀ ਹੁੰਦੀ ਹੈ ਬੰਦੇ ਨੂੰ। ਉਹ ਇੱਕ ਇੱਕ ਸਲਾਹ ਜੇ ਬੰਦਾ ਦੇਖਣਾ ਚਾਹੇ, ਤੇ ਜ਼ਰੂਰੀ ਨਹੀਂ ਹੁੰਦਾ ਵੀ ਗ੍ਰੰਥਾਂ 'ਚ ਹੀ ਗਿਆਨ ਪਿਆ ਹੁੰਦਾ, ਜ਼ਰੂਰੀ ਨਹੀਂ ਹੁੰਦਾ ਕਿਤਾਬਾਂ 'ਚ ਗਿਆਨ ਮਿਲਦਾ, ਬੰਦਾ ਆਲੇ ਦੁਆਲੇ 'ਚ ਬਥੇਰਾ ਗਿਆਨ ਲੈ ਸਕਦਾ। ਜੇ ਬੰਦਾ ਥੋੜ੍ਹਾ ਜਿਹਾ ਆਪਣੀ ਜ਼ਿੰਦਗੀ ਵਿੱਚ ਸੋਚਣਾ ਚਾਹੇ, ਤੇ ਕੁਦਰਤ ਬੰਦੇ ਨੂੰ ਬਹੁਤ ਕੁਝ ਸਿਖਾਉਂਦੀ। ਕਬੀਰ ਸਾਹਿਬ ਨੇ ਕਿੰਨੀਆਂ ਉਦਾਹਰਣਾਂ, ਆ ਚਾਰ ਸ਼ਲੋਕ ਆਪਾਂ ਪੜ੍ਹਦੇ ਹਾਂ, ਕਿੰਨੇ ਵਾਰੀ ਇਹਦੀ ਵਿਆਖਿਆ ਭਾਈ ਸਾਹਿਬ ਨੇ ਕੀਤੀ ਹੈ। ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਪਮਾਨ, ਕਿਤੇ ਪਾਣੀ ਦੀ ਉਦਾਹਰਣ, ਕਿਤੇ ਹਵਾ ਦੀ ਉਦਾਹਰਣ, ਕਿਤੇ ਅੱਗ ਦੀ ਉਦਾਹਰਣ ਦਿੱਤੀ ਜਾ ਰਹੀ ਹੈ, ਕਿਤੇ ਕਿਸੇ ਦੀ, ਕਿਤੇ ਕਿਸੇ ਦੀ, ਸਾਰੀਆਂ ਦੀਆਂ ਸਾਰੀਆਂ ਕੁਦਰਤ ਦੀਆਂ ਉਦਾਹਰਣਾਂ। ਤੇ ਅੰਮ੍ਰਿਤਾ ਪਰੇ ਬਚਨ ਤੁਹਾਰੇ, ਜਿਹੜਾ ਇਹਦੀ ਸਲਾਹ ਆ, ਕਹਿੰਦੇ ਉਹ ਬੰਦੇ ਨੂੰ ਅੰਮ੍ਰਿਤ ਵਰਗੀ ਲੱਗਣੀ ਚਾਹੀਦੀ ਹੈ। ਪਰ ਬੰਦਾ ਚੰਗੀ ਸਲਾਹ ਨੂੰ ਆਪਣੀ ਜ਼ਿੰਦਗੀ ਵਿੱਚ ਕੌੜਾ ਸਮਝਦਾ। ਹੁਣ ਮਾਪੇ ਬੱਚਿਆਂ ਨੂੰ ਸਲਾਹ ਦਿੰਦੇ ਹੀ ਅਗਲੇ ਭੈੜੇ, ਮਾਪੇ ਭੈੜੇ ਲੱਗਣ ਲੱਗ ਜਾਂਦੇ ਆ। ਕੋਈ ਟੀਚਰ ਚੰਗੀ ਸਲਾਹ ਦੇਵੇ, ਉਹ ਟੀਚਰ ਭੈੜਾ ਲੱਗਣ ਲੱਗ ਜਾਂਦਾ। ਅਸਲ ਵਿੱਚ ਸਲਾਹ, ਚੰਗੀ ਸਲਾਹ ਬੰਦੇ ਦੀ ਜ਼ਿੰਦਗੀ ਵਿੱਚ ਰੰਗ ਭਰਦੀ ਹੈ। ਤੇ ਅੱਗੇ ਜਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਅਤ ਸੁੰਦਰ ਮਨਮੋਹਨ ਪਿਆਰੇ ਸਭੋਂ ਮੱਧ ਨਰਾਰੇ। ਜਿਹੜੀ ਇਹ ਸਲਾਹ, ਇਹ ਤੇ ਹਰ ਥਾਂ ਤੇ ਕਾਇਮ ਹੈ, ਹਰ ਥਾਂ ਤੇ ਮੌਜੂਦ ਹੈ, ਹਰ ਇੱਕ ਜੀਵ, ਹਰ ਇੱਕ ਜੰਤੂ, ਜਿਸ ਵੇਲੇ ਵੀ ਅਸੀਂ ਥੋੜਾ ਜਿਹਾ ਕਿਤੇ ਦੇਖਣਾ ਚਾਹੀਏ ਤੇ ਬਹੁਤ ਕੁਝ ਬੰਦਾ ਆਪਣੀ ਜ਼ਿੰਦਗੀ 'ਚ ਸਿੱਖ ਸਕਦਾ। ਪਰ ਪ੍ਰੋਬਲਮ ਸਾਰੀ ਦੀ ਸਾਰੀ ਇਹ ਹੈ ਵੀ ਬੀਜ ਤਿਆਰ ਹੁੰਦਾ ਹੈ, ਪਰ ਸਾਡੀ ਧਰਤੀ ਤਿਆਰ ਨਹੀਂ ਹੁੰਦੀ। ਜਿਸ ਵੇਲੇ ਧਰਤੀ ਤਿਆਰ ਹੁੰਦੀ, ਉਸ ਵੇਲੇ ਸਾਡੇ ਕੋਲ ਬੀਜ ਨਹੀਂ ਹੁੰਦਾ। ਆ ਕੀਰਤਨ ਗੱਲ ਕਰਨ ਲੱਗਾ ਸੀ, ਆ ਕੀਰਤਨ, ਆ ਕਥਾ, ਆ ਗੁਰਮਤਿ ਵਿਚਾਰਾਂ, ਆ ਗਿਆਨ ਦੀਆਂ ਗੱਲਾਂ, ਭਾਵੇਂ ਉਹ ਕਿਤਾਬਾਂ 'ਚ ਵੀ ਕਿਤੇ ਨਾ ਕਿਤੇ ਪਈਆਂ ਹੋਣ, ਭਾਵੇਂ ਉਹ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਪਈਆਂ ਹੋਣ, ਉਹ ਤੇ ਇੱਕ ਬੀਜ ਹੈ। ਤੇ ਯਾਦ ਰੱਖੀ ਉਹ ਬੀਜ ਸਾਡੇ ਕੋਲ ਹੈਗਾ ਉਹ ਕਈ ਸਾਲਾਂ ਤੋਂ ਹੈਗਾ ਅੱਜ ਤੋਂ ਤਕਰੀਬਨ ਕਿੰਨੇ ਕਿੰਨੀਆਂ ਸਦੀਆਂ ਤਿੰਨ ਚਾਰ ਸਦੀਆਂ ਹੋ ਚੱਲੀਆਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਇਆ ਕੱਲ ਵੀ ਗੱਲ ਕੀਤੀ ਸੀ ਪਰ ਅੱਜ ਸਿਰਫ ਤੇ ਸਿਰਫ ਇੱਕ ਰੀਤੀ ਰਿਵਾਜ ਬਣ ਕੇ ਰਹਿ ਗਿਆ ਗੁਰਬਾਣੀ ਸਿਰਫ ਰੀਤੀ ਰਿਵਾਜ ਬਣ ਕੇ ਰਹਿ ਗਈ ਹੈ ਕਿਉਂਕਿ ਜੰਮ ਪਿਆ ਤਾਂ ਗੁਰੂ ਗ੍ਰੰਥ ਸਾਹਿਬ ਨੇ ਆਉਣਾ ਮਰਿਆ ਤਾਂ ਲੈ ਕੇ ਆਉਣਾ ਉਦਾਂ ਪਿਆਰ ਨਾਲ ਕਿਹੜਾ ਗਲਾ ਗੁਰੂ ਗ੍ਰੰਥ ਸਾਹਿਬ ਨੂੰ ਘਰੇ ਲੈ ਕੇ ਆਉਂਦਾ ਬਸ ਸਿਰਫ ਇੱਕ ਫਾਰਮੈਲਿਟੀ ਪਰ ਸਿੱਖ ਰਹਿਤ ਮਰਿਆਦਾ ਕਹਿੰਦੀ ਥੋੜਾ ਥੋੜਾ ਰੋਜ਼ 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 ਸਹਿਜ ਪਾਠ ਕਰਦੇ ਰਹੋ ਥੋੜਾ ਥੋੜਾ ਗਿਆਨ ਲੈਂਦੇ ਰਹੋ ਨਵਾਂ ਨਵਾਂ ਜਿਸ ਵੇਲੇ ਅੱਜ ਬੰਦੇ ਔਖੇ ਔਖੇ ਤਾਂ ਹੀ ਰਹਿੰਦੇ ਕਿਉਂਕਿ ਨਵਾਂ ਨਹੀਂ ਹੁੰਦਾ ਕੁਛ ਕਰਨ ਵਿੱਚ ਜ਼ਿੰਦਗੀ 'ਚ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਨਵਾਂ ਬਹੁਤ ਕੁਛ ਕਰਨ ਨੂੰ ਹੁੰਦਾ ਉਹ ਕਦੇ ਔਖੇ ਨਹੀਂ ਹੁੰਦੇ ਨਵਾਂ ਕੁਛ ਹੁੰਦਾ ਨਹੀਂ ਕਰਨ ਲਈ ਤਾਂ ਕਰਕੇ ਜ਼ਿੰਦਗੀ ਭੈੜੀ ਭੈੜੀ ਲੱਗਣ ਲੱਗ ਜਾਂਦੀ ਹੈ ਤਾਂ ਕਰਕੇ ਵਧੀਆ ਨਹੀਂ ਲੱਗਦੇ ਜਿਸ ਵੇਲੇ ਬੰਦਾ ਆਪਣੀ ਐਕਟੀਵਿਟੀ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਵਧਾਉਂਦਾ ਰਹਿੰਦਾ ਫਿਰ ਆਪਣੇ ਆਪ ਨੂੰ ਬੰਦਾ ਆਪ ਵਧੀਆ ਲੱਗਣ ਲੱਗ ਜਾਂਦਾ ਦੂਜੇ ਤੇ ਨਹੀਂ ਵਧੀਆ ਕਹਿੰਦੇ ਹੁੰਦੇ ਅਗਲਾ ਕਹਿੰਦੇ ਲੈ ਇਹ ਇਕੱਲਾ ਹੀ ਲੱਗਿਆ ਰਹਿੰਦਾ ਇਹ ਆਪਣੇ ਆਪਣੀ ਅਸਲ 'ਚ ਆਹ ਮਸਤੀ ਦੇ ਸ਼ਬਦ ਨੇ ਜਿਹੜੇ ਆਹ ਸ਼ਬਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਹੇ ਆ ਜੇ ਕਿਤੇ ਇਹਨਾਂ ਨੂੰ ਵਿਚਾਰਿਆ ਜਾਏ ਇਹਨਾਂ ਨੂੰ ਸੁਣਿਆ ਜਾਵੇ ਇਹਨਾਂ ਨੂੰ ਸਮਝਿਆ ਜਾਵੇ ਕਿੰਨੇ ਪਿਆਰ ਨਾਲ ਸ਼ਬਦ ਪੜਿਆ ਸ਼ਬਦ ਗਾਇਆ ਬੰਦਾ ਝੂਮਣ ਲੱਗ ਜਾਂਦਾ ਪਰ ਜਿਸ ਵੇਲੇ ਦੀ ਵਿਆਖਿਆ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਅੰਮ੍ਰਿਤਾ ਪਰੇ ਬਚਨ ਤੁਹਾਰੇ ਜਿਹੜੀ ਤੇਰੀ ਸਲਾਹ ਕੁਦਰਤ ਦੀ ਸਲਾਹ ਉਹ ਬੜੇ ਕਮਾਲ ਦੀ ਹੈ ਡਿੱਗਦਾ ਹੋਇਆ ਫਲ ਸਲਾਹ ਦੇ ਰਿਹਾ ਡਿੱਗਦਾ ਹੋਇਆ ਪੱਤਾ ਸਲਾਹ ਦੇ ਰਿਹਾ ਆ ਕਿੰਨੀ ਸੋਹਣੀ ਉਦਾਹਰਨ ਆਪਾਂ ਸੰਸਕ੍ਰਿਤ ਵਿੱਚ ਪੜ੍ਹਦੇ ਹਾਂ ਪੱਤਰ ਪਰਜੇਣ ਝੜੀਆਂ ਨੇ ਜੜੀਆਂ ਪੇਟ ਸੰਪਤਾ ਕਹਿੰਦੇ ਪੱਤਾ ਜਿਸ ਵੇਲੇ ਟਾਣੀ ਨਾਲ ਟੁੱਟਦਾ ਪਹਿਲਾਂ ਤੇ ਉਹਦੇ ਵਿੱਚੋਂ ਹਰਿਆਵਲ ਖਤਮ ਹੁੰਦੀ ਹੈ ਤੇ ਜਿਸ ਵੇਲੇ ਹਰਿਆਵਲ ਉਹਨਾਂ ਪੱਤਿਆਂ ਚੋਂ ਖਤਮ ਹੋ ਜਾਏ ਫਿਰ ਹਨੇਰੀਆਂ ਆਉਂਦੀਆਂ ਹਨੇਰੀਆਂ ਉਡਾ ਕੇ ਕਿਤੇ ਦੀ ਕਿਤੇ ਲੈ ਜਾਂਦੀਆਂ ਬੰਦੇ ਨੂੰ ਇਵੇਂ ਸਾਡੀ ਜ਼ਿੰਦਗੀ ਹੈ ਜਿੱਦਣ ਅਸੀਂ ਸਮਝ ਨਾਲੋਂ ਅਕਲ ਨਾਲੋਂ ਟੁੱਟਦੇ ਹਾਂ ਤੇ ਯਾਦ ਰੱਖੋ ਅਗਲੇ ਕਹਿੰਦੇ ਸਾਡੇ ਤੋਂ ਮੁਕਤੀ ਲੈ ਲੈ ਕਿੰਨੇ ਆ ਗੋਰੇ ਤੁਸੀਂ ਇੱਥੇ ਆਪਾਂ ਹਰਿਦੁਆਰ ਵੀਡੀਓ ਨੈੱਟ ਤੇ ਕੱਢ ਕੱਢ ਕੇ ਦੇਖੀਏ ਕਿਵੇਂ ਗੋਰੇ ਸਮਾਧੀਆਂ ਲਾ ਕੇ ਬੈਠੇ ਨਾਲੇ ਇੰਨੇ ਸੋਹਣੇ ਦੇਸ਼ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਮੁਕਤੀਆਂ ਵਾਲੇ ਪਾਸੇ ਭੱਜੇ ਫਿਰਦੇ ਆ ਉਹ ਲੰਮੀਆਂ ਲੰਮੀਆਂ ਮਾਲਾਂ ਐਡੇ ਐਡੇ ਲੰਮੇ ਵੱਡੇ ਵੱਡੇ ਤਿਲਕ ਉਹ ਲਾ ਕੇ ਬੈਠੇ ਆ ਉਹ ਕਾਰਨ ਤੇ ਇੱਕੋ ਇੱਕ ਹੀ ਹੈ ਬਸ ਉਹਨਾਂ ਨੇ ਸਲਾਹ ਨੂੰ ਨਹੀਂ ਲਿਆ ਜ਼ਿੰਦਗੀ 'ਚ ਸਲਾਹ ਨਾ ਲੈਣ ਕਰਕੇ ਅੰਮ੍ਰਿਤਾ ਪਰੇ ਬਚਨ ਤੁਹਾਰੇ ਅਤ ਸੁੰਦਰ ਮਨਮੋਹਨ ਪਿਆਰੇ ਸਭੂ ਮੱਦ ਨਰਾਰੇ ਫਲਾਂ 'ਚ ਵੀ ਸਲਾਹ ਪੱਤਿਆਂ 'ਚ ਵੀ ਸਲਾਹ ਪੱਤਰ ਪਰਜੇਣ ਝੜੀਆਂ ਨੇ ਜੜੀਆਂ ਪੇਟ ਸੰਪਤਾ ਬਸ ਸਲਾਹ ਨਾ ਲੈਣ ਕਰਕੇ ਜ਼ਿੰਦਗੀ ਨਰਕ ਬਣ ਗਈ ਹੁਣ ਬੰਦਾ ਔਖੇ ਔਖੇ ਹੋ ਕੇ ਜ਼ਿੰਦਗੀ ਲੰਘਾਈ ਜਾਂਦਾ ਕੱਟਦਾ ਜ਼ਿੰਦਗੀ ਬੰਦਾ ਮਾਣਦਾ ਥੋੜ੍ਹਾ ਇਸ ਕਰਕੇ ਇਹਨੂੰ ਅਸੀਂ ਮੰਨਣਾ ਚਾਹੀਦਾ ਤੇ ਜਿਹੜੀ ਆਪਾਂ ਗੱਲ ਕਰਨ ਲੱਗੇ ਸਾਂ ਗੁਰਬਾਣੀ ਬਸ ਇੱਕ ਬੀਜ ਹੈ ਅਸੀਂ ਆਪਣੀ ਧਰਤੀ ਤਿਆਰ ਕਰੀਏ ਉਹ ਤੇ ਬੀਜ ਪੈਣ ਲਈ ਤਿਆਰ ਪਿਆ ਸਾਰਾ ਕੁਛ ਝੋਨਾ ਜੀਰੀ ਤਿਆਰ ਪਈ ਹੈ ਅਗਲੇ ਨੇ ਬੀਜ ਪਾਇਆ ਉਹ ਪੁੰਗਰ ਵੀ ਹੈ ਹੁਣ ਤਾਂ ਹੁਣ ਤੇ ਬਸ ਢਿੱਲ ਤੇ ਸਾਡੇ ਜਾਵੇ ਹੁਣ ਪੰਜ ਚਾਰ ਦਿਨ ਲਾ ਕੇ ਚੰਗੀ ਤਰ੍ਹਾਂ ਹਲ ਵਾਹ ਕੇ ਕੱਦੂ ਮਾਰ ਕੇ ਚੰਗੀ ਤਰ੍ਹਾਂ ਫਿਰ ਹੁਣ ਤੇ ਫਸਲ ਬੀਜਣ ਲਈ ਤਿਆਰ ਪਈ ਹੈ ਸਾਰਾ ਕੁਛ ਤਿਆਰ ਹੈ ਇਵੇਂ ਗੁਰਬਾਣੀ ਤੇ ਇਹ ਗੁਰਬਾਣੀ ਤੇ ਸਾਨੂੰ ਕਿੰਨੇ ਸੌ ਸਾਲ ਪਹਿਲਾਂ ਮਿਲ ਗਈ ਜੇ ਇਹਦੀ ਵਿਆਖਿਆ ਅਸੀਂ ਬੜੇ ਸੌਖੇ ਸੌਖੇ ਢੰਗ ਨਾਲ ਸੌਖੇ ਸੌਖੇ ਤਰੀਕੇ ਨਾਲ ਕਰਦੇ ਸ਼ਾਇਦ ਸਾਡਾ ਆਲਾ ਦੁਆਲਾ ਅਸੀਂ ਅੱਜ ਜਿਹੜੇ ਨਰਕ ਸਵਰਗ ਦੇ ਪਿੱਛੇ ਉਹ ਗੋਰੇ ਭੱਜੇ ਫਿਰਦੇ ਸਾਡੇ ਸਿੱਖ ਵੀ ਐਂ ਭੱਜੇ ਫਿਰਦੇ ਸਾਡੇ ਵਾਲੇ ਵੀ ਐਂ ਕਹੀ ਜਾਂਦੇ ਮੰਜਾ ਬਿਸਤਰਾ ਬਹੁਤ ਜ਼ਰੂਰੀ ਹੁੰਦਾ ਸਾਡੇ ਵਾਲੇ ਵੀ ਕਹੀ ਜਾਂਦੇ ਵੀ ਸ਼ਰਾਧ ਬਹੁਤ ਜ਼ਰੂਰੀ ਹੁੰਦੇ ਆ ਅਸੀਂ ਵੀ ਕਹੀ ਜਾਂਦੇ ਹਾਂ ਨਰਕਾਂ ਚੋਂ ਸੰਤ ਸਵਰਗਾਂ ਚੋਂ ਸੰਤਰੇ ਆਉਂਦੇ ਆ ਫਲਾਨਾ ਆਉਂਦਾ ਢੀਂਕਣਾ ਆਉਂਦਾ ਇੱਦਾਂ ਬਥੇਰਾ ਕੁਛ ਅਸੀਂ ਵੀ ਤੇ ਕਹੀ ਰਹੇ ਹਾਂ ਇਸ ਕਰਕੇ ਜੇ ਅਸੀਂ ਸਮਝਣਾ ਚਾਹੀਏ ਤੇ ਬਹੁਤ ਕੁਝ ਜ਼ਿੰਦਗੀ ਵਿੱਚ ਗੁਰਬਾਣੀ ਵਿੱਚ ਸਮਝਣ ਲਈ ਬਹੁਤ ਕੁਛ ਪਿਆ ਹੋਇਆ ਪ੍ਰੋਬਲਮ ਸਾਡੀ ਸਾਰੀ ਦੀ ਸਾਰੀ ਇਹ ਆ ਥੋੜਾ ਥੋੜਾ ਵਾਚਦੇ ਰਹੀਏ ਥੋੜਾ ਥੋੜਾ ਪੜ੍ਹਦੇ ਰਹੀਏ ਥੋੜਾ ਥੋੜਾ ਸਮਝਦੇ ਰਹੀਏ ਤੇ ਸਮਝ ਹੌਲੀ ਹੌਲੀ ਡਿਵੈਲਪ ਹੁੰਦਿਆਂ 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 ਤੇ ਬਹੁਤ ਕੁਝ ਸਿੱਖਿਆ ਜਾ ਸਕਦਾ ਅੰਮ੍ਰਿਤਾ ਪਰੇ ਬਚਨ ਤੁਹਾਰੇ ਅਤ ਸੁੰਦਰ ਮਨਮੋਹਨ ਪਿਆਰੇ ਸਭੂ ਮੱਧ ਨਰਾਰੇ ਰਹਾਓ ਅੱਗੇ ਜਾ ਕੇ ਕਹਿੰਦੇ ਰਾਜ ਨਾ ਚਾਹੋ ਬ੍ਰਾਹਮਣ ਕਹਿੰਦਾ ਸੀ ਪੁਜਾਰੀ ਕਹਿੰਦਾ ਸੀ ਕਹਿੰਦੇ ਰਾਜ ਭਾਗ ਮਿਲ ਜੁਲ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਕਹਿੰਦੇ ਇਹੋ ਜਿਹੇ ਰਾਜ ਨੂੰ ਮੈਂ ਕੀ ਕਰਨਾ ਜਿਹੜੇ ਰਾਜ ਨੂੰ ਭੋਗਦਿਆਂ ਭੋਗਦਿਆਂ ਬੰਦਾ ਨਰਕ ਵਰਗੀ ਜ਼ਿੰਦਗੀ ਬਣਾ ਲੈ ਬਸੰਤ ਸਵਰਗ ਲੋਕਾਂ ਜਿੱਤ ਤੇ ਪ੍ਰਿਥਵੀ ਨਵ ਖੰਡਣਾ ਕਹਿੰਦੇ ਜਿੰਨਾ ਮਰਜ਼ੀ ਕਹਿੰਦੇ ਭਾਵੇਂ ਸਾਰੀ ਧਰਤੀ ਨੂੰ ਜਿੱਤ ਲੈ ਫਾਇਦਾ ਕੀ ਹੈ ਉਹਦਾ ਬਸੰਤ ਸਵਰਗ ਲੋਕ ਕਹਿੰਦੇ ਸਵਰਗ ਲੋਕ ਵਿੱਚ ਬੰਦਾ ਵੱਸਦਾ ਹੋਵੇ ਜਿੱਤ ਤੇ ਪ੍ਰਿਥਵੀ ਨਵ ਖੰਡਣਾ ਕਹਿੰਦੇ ਨੌ ਖੰਡਾਂ ਨੂੰ ਬੰਦਾ ਜਿੱਤ ਲੈ ਇਹੋ ਜਿਹੇ ਰਾਜ ਭਾਗ ਨੂੰ ਕੀ ਕਰਨਾ ਜੇ ਜ਼ਿੰਦਗੀ 'ਚ ਰਸ ਨਾ ਆਇਆ ਅਤ ਕਿਤੇ ਤੁਸੀਂ ਇੰਡੀਆ ਦੀ ਹਿਸਟਰੀ ਭਾਰਤ ਦਾ ਇਤਿਹਾਸ ਜੇ ਪੜ੍ਹ ਕੇ ਦੇਖੀਏ ਇੱਥੇ ਤੇ ਇਹੋ ਜਿਹੇ ਵੀ ਰਾਜੇ ਹੋਏ ਆ ਜਿਹੜੇ ਰਾਣੀਆਂ ਹੋਈਆਂ ਰਾਜੇ ਹੋਏ ਆ ਜਿਨ੍ਹਾਂ ਨੇ ਆਪਣੇ ਅੰਦਰ ਇੰਨਾ ਰਾਸ਼ਨ ਖਾਂਦੇ ਸੀ, ਇੰਨੀਆਂ ਰੋਟੀਆਂ ਖਾਂਦੇ ਸੀ, ਨੌਕਰ ਰੱਖੇ ਸੀ, ਨੌਕਰ ਰੋਕੀ ਇੱਕ ਤੇ ਰੱਖਦੇ ਆ ਰੋਟੀ ਖਵਾਉਣ ਲਈ, ਇੱਕ ਨੌਕਰ ਰੱਖਦੇ ਲੋਕੀ ਰੋਟੀ ਬਾਹਰ ਕੱਢਣ ਲਈ ਉਹਨਾਂ ਵੇਲਿਆਂ ਚ, ਇੰਨਾ ਭੋਗ ਕਿਉਂਕਿ ਮੈਂ ਭੋਗਣਾ ਹੀ ਕਿਹਾ ਇੰਨਾ ਚਾਹੁੰਦਾ ਆ। ਹਾਲਾਂਕਿ ਜਿਉਣ ਲਈ ਰੋਟੀ ਨਹੀਂ ਖਾਂਦੇ, ਹਾਲਾਂਕਿ ਰੋਟੀ ਲਈ ਕਈ ਬੰਦੇ ਜਿਉਂਦੇ ਆ, ਖਾਣ ਲਈ ਰੋਟੀ ਜਿਉਣ ਲਈ ਰੋਟੀ ਖਾ ਲੈ ਬੰਦਾ ਵਧੀਆ ਚੀਜ਼ ਹੈ ਉਹ, ਪਰ ਜੇ ਕਹਿ ਲਓ ਖਾਣ ਲਈ ਜਿਉਣਾ, ਆ ਗਾਣੇ ਵੀ ਤੇ ਇਹੋ ਜਿਹੇ ਬਣੇ ਕਹਿੰਦੇ ਖਾਣਾ ਖਾਓ ਪੀਓ ਐਸ਼ ਕਰੋ, ਅਗਲੇ ਗਾਉਂਦੇ ਹੀ ਹੈ, ਪਰ ਅਸੀਂ ਖਾਣ ਲਈ ਨਹੀਂ ਜਿਉਣਾ, ਅਸੀਂ ਜਿਉਣ ਲਈ ਖਾਣਾ ਹੁੰਦਾ, ਅਸੀਂ ਲੋਕਾਂ ਨੂੰ ਦਿਖਾਉਣ ਲਈ ਥੋੜਾ ਪਹਿਨਣਾ ਹੁੰਦਾ, ਅਸੀਂ ਆਪਣੇ ਤਨ ਨੂੰ ਢੱਕਣ ਲਈ ਜਿਹੜੀ ਜਿਹੜੀ ਚੀਜ਼ ਮੈਨੂੰ ਕੰਫਰਟੇਬਲ ਹੈ ਉਹ ਮੈਂ ਪਹਿਨਣੀ ਹੁੰਦੀ ਹੈ, ਪਰ ਬੰਦਾ ਲੋਕਾਂ ਦੇ ਦਿਖਾਵੇ ਲਈ ਬਹੁਤਾ ਕਰਦਾ ਹੀ ਹੈ। ਤੇ ਮਹਾਰਾਜ ਕਹਿੰਦੇ ਇੱਥੇ ਰਾਜ ਨਾ ਚਾਹੋ ਮੁਕਤ ਨਾ ਚਾਹੋ, ਇੱਥੇ ਇਹੋ ਜਿਹੇ ਰਾਜੇ ਹੋਏ ਜਿਨ੍ਹਾਂ ਨੇ ਖਾਣਾ ਪਕਾਉਣ ਲਈ ਨੌਕਰ ਵੱਖਰੇ, ਖਵਾਉਣ ਲਈ ਵੱਖਰੇ, ਤੇ ਜਿਹੜਾ ਉਲਟੀਆਂ ਕਰਾਉਣ ਲਈ, ਫਿਰ ਉੱਤੇ ਮੈਂ ਜ਼ੋਰ ਦੇ ਦੇ ਕੇ ਕਹਿੰਦੇ ਰਾਸ਼ਨ ਬਾਹਰ ਕੱਢਦੇ ਸੀ, ਕਹਿੰਦੇ ਫਿਰ ਹੋਰ ਬਣਾਓ ਫਿਰ ਹੋਰ ਖਾਈਏ, ਫਿਰ ਬਾਹਰ ਕੱਢਦੇ ਸੀ ਫਿਰ ਅੰਦਰ ਪਾਉਂਦੇ ਸੀ, ਫਿਰ ਰਾਸ਼ਨ ਖਾਂਦੇ ਸੀ, ਇਹੀ ਇਹੀ ਸਾਰਾ ਦਿਨ ਇਹੀ ਲੰਘ ਜਾਂਦਾ ਸੀ। ਇੱਥੇ ਰਾਣੀਆਂ ਵੀ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਨੇ ਦਿਨ ਵਿੱਚ ਕਈ ਕਈ ਕੱਪੜੇ ਆਪਣੀ ਜ਼ਿੰਦਗੀ 'ਚ ਬਦਲਣੇ, ਪਰ ਅੱਜ ਕੌਣ ਯਾਦ ਕਰਦਾ। ਪਰ ਸਮਝ ਵਾਲੇ ਭਾਵੇਂ ਰਵਿਦਾਸ ਜੀ ਵੀ ਸੀ, ਹੁਣ ਜੁੱਤੀਆਂ ਗੰਢਣ ਵਾਲੇ ਬੰਦੇ ਦੇ ਸੋਚੀ ਦੇ ਵੀ ਕੱਪੜੇ ਕਿਹੋ ਜਿਹੇ ਹੁੰਦੇ ਆ, ਆ ਤੁਸੀਂ ਜਿਹੜੇ ਬੰਦੇ ਪਸ਼ੂ ਧੋਣ ਵਾਲਾ ਕੰਮ ਕਰਦੇ ਆ ਉਹਨਾਂ ਦੇ ਕੱਪੜੇ ਕਿਹੋ ਜਿਹੇ ਹੋਣਗੇ, ਖੱਡੀ ਬੁਣਨ ਵਾਲੇ ਬੰਦੇ ਦੇ ਕੱਪੜੇ ਕਿਹੋ ਜਿਹੇ ਹੁੰਦੇ ਆ, ਘਰ ਕਿਹੋ ਜਿਹਾ ਹੁੰਦਾ ਹੈ ਉਹਦਾ, ਦਿਹਾੜੀਦਾਰ ਬੰਦਾ ਕਿਹੋ ਜਿਹੀ ਜ਼ਿੰਦਗੀ ਜਿਉਂਦਾ ਆਪਾਂ ਸੋਚਦੇ ਹਾਂ, ਇੱਕ ਆਮ ਆਮ ਕਿੱਤਾ ਕਰਨ ਵਾਲਾ ਕੰਮ ਕਰਨ ਵਾਲਾ ਬੰਦਾ ਕਿਹੋ ਜਿਹੀ ਜ਼ਿੰਦਗੀ ਜਿਉਂਦਾ। ਇਸ ਕਰਕੇ ਰਾਜ ਹੋਵੇ ਆਪਣੇ ਆਪ ਉੱਤੇ, ਰਾਜ ਬੰਦਾ ਆਪਣੇ ਆਪ ਦਾ ਖੁਦ ਦਾ ਰਾਜਾ ਹੋਵੇ, ਇਹਨੂੰ ਕਹਿੰਦੇ ਰਾਜ ਕਰੇਗਾ ਖਾਲਸਾ, ਆਪਣੇ ਆਪ ਉੱਤੇ ਰਾਜ ਹੋਵੇ, ਬੰਦਾ ਦੁਨੀਆਂ ਤੇ ਰਾਜ ਕਰਨਾ ਚਾਹੁੰਦਾ। ਇੱਥੇ ਤੇ ਸਿਕੰਦਰ ਵਰਗੇ ਕਹਿੰਦੇ ਸੀ ਅਸੀਂ ਦੁਨੀਆਂ ਤੇ ਰਾਜ ਕਰਨਾ, ਪਰ ਮਰਨ ਤੋਂ ਬਾਅਦ ਉਹ ਇੱਕੋ ਗੱਲ ਕਹਿੰਦੇ ਵੀ ਮੇਰੇ ਹੱਥ ਏਦਾਂ ਬਾਹਰ ਕੱਢ ਕੇ ਰੱਖਿਓ। ਮਿਹਨਤ ਕਰਨੀ ਮਾੜੀ ਗੱਲ ਨਹੀਂ, ਹਿੰਮਤੀ ਹੋਣਾ ਐਕਟਿਵ ਹੋਣਾ ਉਹ ਕੋਈ ਮਾੜੀ ਗੱਲ ਨਹੀਂ, ਪਰ ਜੇ ਬੰਦਾ ਕਵੇ ਬੰਦਾ ਸੋਚੇ ਵੀ ਇਹਦੇ ਲਈ ਬਸ ਮੈਂ ਜਿਉਣਾ, ਫਿਰ ਉਹ ਗਲਤ ਹੈ। ਇਸ ਕਰਕੇ ਰਾਜ ਨਾ ਚਾਹੋ ਆਪਣੇ ਆਪ ਉੱਤੇ ਰਾਜ ਹੋਵੇ, ਨਾ ਕਿ ਦੁਨੀਆਂ ਤੇ ਰਾਜ। ਮੁਕਤ ਨਾ ਚਾਹੋ ਨਾ ਮਰਨ ਤੋਂ ਬਾਅਦ ਕੋਈ ਮੁਕਤੀ ਦੀ ਗੱਲ ਕਰਦੇ ਹੈ। ਮਨਪ੍ਰੀਤ ਚਰਨ ਕਮਲਾਰੇ, ਆਓ ਭਾਈ ਸਾਹਿਬ ਜੀ ਪਹੁੰਚ ਚੁੱਕੇ ਹੈ ਤੇ ਲਾਸਟ ਪੰਕਤੀ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸ਼ੀਤਲ ਬਿਕਸਾਰੇ, ਲਾਸਟ ਪੰਕਤੀ ਸੁਣ ਕੇ ਆਪਾਂ ਸਮਾਪਤੀ ਕਰਦੇ ਹਾਂ।
ਕਹੋ ਨਾਨਕ ਪ੍ਰਭ ਮਿਲੇ ਮਨੋ ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬੇਗਸਾਰੇ ਮਨ ਸੀਤਲ ਬੇਗਸਾਰੇ ਮਨ ਸੀਤਲ ਬੇਗਸਾਰੇ ਮਨ ਸੀਤਲ ਬੇਗਸਾਰੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਰਾਜ ਨਾ ਚਾਹੋ ਮੁਕਤ ਨਾ ਚਾਹੋ ਮੁਕਤ ਨਾ ਚਾਹੋ ਮੁਕਤ ਨਾ ਚਾਹੋ।
ਸਵਾਓ ਰਹਿੰਦਾ ਸਮਾਪਾ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਦੇ ਹਾਂ। ਲਾਸਟ ਪੰਕਤੀ ਗੁਰੂ ਅਰਜਨ ਦੇਵ ਜੀ ਕਹਿੰਦੇ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸ਼ੀਤਲ ਬਿਗਸਾਰੇ, ਜਦੋਂ ਚੰਗੀ ਸਲਾਹ ਅੰਮ੍ਰਿਤ ਆਪਰੇ ਬਚਨ ਤੁਹਾਰੇ, ਜਦੋਂ ਚੰਗੀ ਸਲਾਹ ਜ਼ਿੰਦਗੀ ਚ ਆਈ ਤੇ ਉਸ ਵੇਲੇ ਮਨ ਸ਼ੀਤਲ ਬਿਗਸਾਰੇ। ਆਓ ਰਹਿੰਦਾ ਸਮਾਂ ਗੁਰਮਤਿ ਦੀਆਂ ਵਿਚਾਰਾਂ ਭਾਈ ਸਾਹਿਬ ਜੀ ਤੋਂ ਸਰਵਣ ਕਰਦੇ ਹਾਂ। ਇਸੇ ਤਰ੍ਹਾਂ ਰੋਜ਼ ਦੀ ਤਰ੍ਹਾਂ ਬੜੇ ਟਕਾ ਨਾਲ ਆਪੋ ਆਪਣੇ ਘਰਾਂ ਚ ਬੈਠ ਕੇ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ, ਵਿਚਾਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਜਮ ਕਾ ਠੇਂਗਾ ਬੁਰਾ ਹੈ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹਿ ਮਿਲਿਓ ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ ਅੰਚਲ ਲਾਏ ਜਪ ਤੇ ਦਰਸ਼ਨ ਭੇਟੇ ਸਾਧੂ ਜਪਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਕਮਾਲ ਦੀ ਗੱਲ ਹੈ ਲੋਕਾਂ ਨੇ ਆਨੰਦ ਲੱਭਣ ਲਈ ਬੜੇ ਧੱਕੇ ਖਾਧੇ ਰਾਹ ਦੋਵੇਂ ਠੀਕ ਨਹੀਂ ਉਹ ਰਾਹ ਸਹੀ ਹੈ ਜੋ ਆਟੋਮੈਟਿਕ ਹੋਵੇ ਸਹਿਜ ਵਿੱਚ ਇੱਕ ਹੁੰਦਾ ਹੈ ਭੁੱਖੇ ਰਹਿਣ ਦਾ ਧੱਕਾ ਇੱਕ ਆਪਣੇ ਆਪ ਨੂੰ ਵੱਧ ਖਾ ਕੇ ਖੁਸ਼ ਰੱਖਣ ਲਈ ਇੱਕ ਹੁੰਦਾ ਹੈ ਸਹਿਜ ਵਿੱਚ ਆਪਣੇ ਆਪ ਦੋਵੇਂ ਰਾਹ ਹੀ ਠੀਕ ਨਹੀਂ ਨਾ ਰਾਜ ਦਾ ਇੱਕ ਮੁਕਤੀ ਦਾ ਮਤਲਬ ਜਿੱਥੇ ਕੁਛ ਕੀਤਾ ਜਾ ਰਿਹਾ ਹੈ ਨਾ ਐਕਸਟਰਾ ਕੀਤਾ ਜਾ ਰਿਹਾ ਹੈ ਉਹ ਦੋਵੇਂ ਹੀ ਠੀਕ ਨਹੀਂ ਇੱਕ ਸਹਿਜ ਵਿੱਚ ਬੰਦਾ ਮੁਕਤ ਹੋ ਗਿਆ ਬੰਧਨਾਂ ਤੋਂ ਆਟੋਮੈਟਿਕ ਸਮਝ ਲੈ ਕੇ ਇੱਕ ਸਹਿਜ ਦੇ ਵਿੱਚ ਹੀ ਆਪਣਾ ਕਾਰੋਬਾਰ ਕਰਦਾ ਕਰਦਾ ਰਾਜਿਆਂ ਵਾਂਗੂ ਜ਼ਿੰਦਗੀ ਜੀਣ ਲੱਗ ਗਿਆ ਉਹਦਾ ਇੱਕ ਸਹਿਜ ਹੈ ਕਈ ਬੰਦਿਆਂ ਦਾ ਸਹਿਜ ਹੀ ਹੈ ਜੇ ਫੌਜਾ ਸਿੰਘ ਵਰਗਿਆਂ ਨੂੰ ਪੁੱਛੋਗੇ ਭੱਜਣ ਦਾ ਉਹਨਾਂ ਦਾ ਸਹਿਜ ਹੈ ਮਿਲਖਾ ਸਿੰਘ ਵਰਗਿਆਂ ਦੀ ਜਿਹੜੀ ਸਪੀਡ ਹੈ ਨਾ ਉਹ ਸਹਿਜ ਹੈ ਉਹਦੇ ਵਿੱਚ ਕੁਛ ਕੀਤਾ ਨਹੀਂ ਜਾ ਰਿਹਾ ਜ਼ੋਰ ਨਹੀਂ ਲਾਇਆ ਜਾ ਰਿਹਾ ਜਿਹੜਾ ਆਪਣੇ ਆਪ ਹੋਣ ਲੱਗ ਜਾਂਦਾ ਉਹ ਸਹਿਜ ਹੁੰਦਾ ਹੈ ਆਪਣੇ ਆਪ ਕੀਤਾ ਨਹੀਂ ਜਾਂਦਾ ਜਿਵੇਂ ਹੁਣ ਗੱਡੀ ਆਟੋਮੈਟਿਕ ਹੁੰਦੀ ਹੈ ਨਾ ਜਿੱਥੇ ਲੋੜ ਪੈਂਦੀ ਆਪਣੇ ਆਪ ਹੀ ਉਹਦਾ ਗੇਅਰ ਚੇਂਜ ਹੋ ਜਾਂਦਾ ਆਪਣੇ ਆਪ ਹੁਣ ਜਿਵੇਂ ਆਪਾਂ ਸੋਚ ਕੇ ਵੇਖੋ ਜਦੋਂ ਆਪਾਂ ਤਾਜੀ ਸ਼ੁਰੂ ਸ਼ੁਰੂ ਚ ਗੱਡੀ ਸਿੱਖਦੇ ਹਾਂ ਉਦੋਂ ਸਾਨੂੰ ਐਂ ਦਿਮਾਗ ਚ ਹੁੰਦਾ ਵੀ ਹੁਣ ਪਹਿਲਾ ਗੇਅਰ ਪਾਉਣਾ ਹੁਣ ਦੂਜਾ ਪਾਉਣਾ ਹੁਣ ਕਲੱਚ ਨੱਪਣਾ ਫਿਰ ਤੀਜਾ ਪਾਉਣਾ, ਫਿਰ ਚੌਥਾ, ਫਿਰ ਪੰਜਵਾਂ, ਏਦਾਂ ਬੈਕ ਪੈਂਦਾ। ਅਸੀਂ ਸੋਚ ਕੇ ਪਾਉਂਦੇ ਹਾਂ, ਉਹ ਸਾਡਾ ਸਹਿਜ ਨਹੀਂ, ਅਸੀਂ ਉੱਥੇ ਕੁਛ ਜ਼ੋਰ ਲਾ ਰਹੇ ਹਾਂ, ਕੁਛ ਕਰ ਰਹੇ ਹਾਂ। ਪਰ ਹੁਣ ਜਿੰਨੇ ਗੱਡੀ ਚਲਾਉਂਦੇ ਹੋ, ਸੋਚ ਸੋਚ ਕੇ ਗੈਰ ਥੋੜਾ ਪਾਉਂਦੇ ਹੋ, ਆਟੋਮੈਟਿਕ ਪਈ ਗਈ। ਮੰਨ ਲਓ ਆਪਾਂ ਵਾਜਾ ਵਜਾਉਣਾ ਸਿੱਖਦੇ ਹਾਂ, ਇਹ ਸੁਰ ਗਲਤ ਲੱਗੀ, ਇਹ ਲੱਗ ਨਾ ਜਾਵੇ, ਸ਼ੁਰੂ ਚ ਸਿੱਖਦਾ ਬੰਦਾ, ਜਦੋਂ ਸਿੱਖ ਜਾਂਦਾ ਫਿਰ ਅੱਖਾਂ ਬੰਦ ਕਰਕੇ ਵੀ ਜਾਈ, ਫਿਰ ਵੇਖਣਾ ਵੀ ਨਹੀਂ ਪੈਂਦਾ। ਪਰ ਹੁਣ ਕੀ ਹੋ ਗਿਆ, ਹੁਣ ਇਹ ਸਹਿਜ ਹੀ ਹੋ ਗਿਆ। ਸਹਿਜ ਕਦੋਂ ਬਣਦਾ, ਜਦੋਂ ਅਸੀਂ ਮਿਹਨਤ ਕਰਦੇ ਹਾਂ। ਪ੍ਰੈਕਟਿਸ ਜਿਹੜੀ ਹੈ ਨਾ, ਉਸ ਚੀਜ਼ ਨੂੰ ਸਹਿਜ ਬਣਾ ਦਿੰਦੀ ਹੈ, ਉਹ ਸਹਿਜ ਹੀ ਬਣ ਜਾਂਦਾ। ਐਫਰਟ ਨਹੀਂ ਕੀਤਾ ਜਾ ਰਿਹਾ, ਕਿਤੇ ਕੀਤਾ ਸੀ, ਮਿਹਨਤ ਕੀਤੀ ਸੀ, ਪਰ ਫਿਰ ਉਹ ਸਹਿਜ ਬਣ ਗਿਆ ਆਪਣੇ ਆਪ। ਜਿਹੜਾ ਆਪਣੇ ਆਪ ਹੋਣ ਲੱਗ ਜਾਂਦਾ, ਉਹਦੇ ਚ ਸਵਾਲ ਹੈ, ਜਿੰਨਾ ਚਿਰ ਕੀਤਾ ਜਾ ਰਿਹਾ ਨਾ, ਚਾਹੇ ਉਹ ਰਾਜ ਲਈ ਐਫਰਟ ਹੋ ਰਿਹਾ, ਚਾਹੇ ਉਹ ਮੁਕਤੀ ਲਈ ਹੋ ਰਿਹਾ, ਉਹ ਉਹਦਾ ਰਸ ਹੀ ਨਹੀਂ, ਉਹਦੇ ਚ ਆਨੰਦ ਨਹੀਂ। ਇਸੇ ਤਰ੍ਹਾਂ ਜਦੋਂ ਅਸੀਂ ਪ੍ਰੈਕਟਿਸ ਹੋ ਜਾਂਦੀ ਹੈ, ਜਿਵੇਂ ਹੁਣ ਮੰਨ ਲਓ ਇੱਕ ਮੇਰੇ ਨਾਲ ਸਿੰਘ ਆਪਣਾ ਗੱਲ ਕਰਦਾ ਹੈ, ਇੰਗਲੈਂਡ ਵਾਲੇ ਬੱਚੇ ਆਪਣੇ ਸਾਰੇ ਮੇਰੇ ਨਾਲ ਗੱਲ ਕਰਦਾ ਕਰਦਿਆਂ ਕਿਹਾ ਵੀ ਆ ਵੇਖ ਲਓ ਹੁਣ ਹੋਰ ਪੰਗਾ ਪੈ ਗਿਆ ਇੱਕ, ਮੈਨੂੰ ਉਹਨੇ ਕਿਹਾ ਵੀ ਵੇਖੋ ਜੀ ਵੀ ਆਹ ਹੁਣ ਹੋਰ ਆ ਗਿਆ, ਕੁਛ ਨਾ ਕੁਛ ਹੋਇਆ ਹੀ ਰਹਿੰਦਾ ਪੰਦਰਾਂ ਕੁ ਦਿਨਾਂ ਬਾਅਦ, ਵੀ ਹਟਦੇ ਕਿਉਂ ਨਹੀਂ, ਏਦਾਂ ਮੇਰੇ ਨਾਲ ਗੱਲ ਚੱਲਦੀ ਸੀ ਵੀ ਤੁਹਾਡੇ ਦਿਮਾਗ 'ਚ ਕਿਤੇ ਆਉਂਦਾ ਏਦਾਂ ਵੀ ਯਾਰ ਇਹ ਹਟਦੇ ਹੀ ਨਹੀਂ ਹੁਣ ਆਹ ਕਰਦੇ ਨੇ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਇਹ ਪਹਿਲਾਂ ਪਹਿਲਾਂ ਆਉਂਦਾ ਸੀ, ਅਸਰ ਵੀ ਹੁੰਦਾ ਸੀ, ਹੁਣ ਮਾਇੰਡ ਮੈਨੂਅਲ ਨਹੀਂ ਵੀ ਕੁਛ ਕਰਨਾ ਹੈ, ਜ਼ੋਰ ਨਹੀਂ ਲਾਉਣਾ ਪੈਂਦਾ, ਮਾਇੰਡ ਆਪਣੇ ਆਪ ਹੀ ਉਹਨੂੰ ਐਡਜਸਟ ਕਰ ਦਿੰਦਾ। ਜਿਵੇਂ ਗੱਡੀ ਮੈਨੂਅਲ ਹੁੰਦੀ ਹੈ ਤੇ ਗੇਅਰ ਪਾਉਣਾ ਪੈਂਦਾ, ਜਦੋਂ ਆਟੋਮੈਟਿਕ ਹੋਵੇ ਤੇ ਗੱਡੀ ਆਪੇ ਹੀ ਪਾ ਦਿੰਦੀ ਹੈ, ਫਿਰ ਪਾਉਣਾ ਨਹੀਂ ਪੈਂਦਾ। ਮਾਇੰਡ ਹੈ ਜਿਹੜਾ ਉਹ ਆਪਣੇ ਆਪ ਹੀ ਫਿਰ ਕੰਮ ਕਰਨ ਲੱਗ ਜਾਂਦਾ, ਉਹਨੂੰ ਫਿਰ ਡਾਇਰੈਕਸ਼ਨ ਮਿਲ ਜਾਂਦੀ ਹੈ। ਪਹਿਲਾਂ ਉਹ ਜਾ ਚੁੱਕਿਆ ਹੁੰਦਾ ਤਕਲੀਫ ਵਿੱਚ, ਉਹ ਤਕਲੀਫ ਦਾ ਸਾਹਮਣਾ ਕਰ ਚੁੱਕਿਆ ਹੁੰਦਾ, ਫਿਰ ਜਦੋਂ ਦੂਜੀ ਵਾਰੀ ਉਹ ਤਕਲੀਫ ਆਉਂਦੀ ਹੈ ਤੇ ਤੁਹਾਨੂੰ ਉਹਨੂੰ ਸਿਖਾਉਣਾ ਨਹੀਂ ਪੈਂਦਾ, ਇਹ ਤੇ ਕਮਾਲ ਦੀ ਚੀਜ਼ ਹੈ। ਸੁਣ ਮਨ ਮਿੱਤਰ ਪਿਆਰਿਆ, ਇਹ ਮਿੱਤਰ ਇਹੋ ਜਿਹਾ, ਵਿਗੜ ਜੇ ਦੁਸ਼ਮਣ ਇਹਦੇ ਵਰਗਾ ਕੋਈ ਨਹੀਂ। ਉਹੀ ਗੱਡੀ ਹੈ ਮਾਰ ਦਿੰਦੀ ਹੈ ਜੇ ਗਲਤ ਕਿਸੇ ਥਾਂ ਤੇ ਚਲੇਗੀ, ਉਹੀ ਗੱਡੀ ਹੈ ਸਾਨੂੰ ਸਾਰੀ ਜ਼ਿੰਦਗੀ ਪਤਾ ਨਹੀਂ ਕਿੱਥੇ ਕਿੱਥੇ ਲੈ ਜਾਂਦੀ ਹੈ। ਪਾਣੀ ਉਹੀ ਹੈ ਜਿਹੜਾ ਜਿਹਦੇ ਉੱਤੇ ਆਪਾਂ ਕਿਤੇ ਦੀ ਕਿਤੇ ਪਹੁੰਚ ਜਾਂਦੇ ਹਾਂ, ਤਿਰਦੇ ਹਾਂ, ਤੈਰਦੇ ਹਾਂ, ਬੇੜੀਆਂ ਵੱਡੀਆਂ ਵੱਡੀਆਂ, ਪਰ ਉਹੀ ਜਦੋਂ ਉਲਟ ਹੋ ਜਾਏ ਤੇ ਉਹੀ ਨੁਕਸਾਨ ਕਰ ਦਿੰਦਾ। ਇਹ ਮਾਇੰਡ ਹੀ ਹੈ, ਜਦੋਂ ਮਿੱਤਰ ਬਣ ਜਾਂਦਾ ਤੇ ਇਹਦੇ ਵਰਗਾ ਮਿੱਤਰ ਕੋਈ, ਪੁੱਠੇ ਪਾਸੇ ਚੱਲਦਾ ਇਹਦੇ ਵਰਗਾ ਦੁਸ਼ਮਣ ਕੋਈ, ਇਹ ਆਟੋਮੈਟਿਕ। ਇੱਦਾਂ ਇੱਕ ਵਾਰ ਤਕਲੀਫ 'ਚ ਜਾ ਆਉਂਦਾ, ਉਹਨੂੰ ਸੋਲਵ ਕਰ ਲੈਂਦਾ, ਜਦੋਂ ਦੂਜੀ ਵਾਰੀ ਉਹ ਆਉਂਦੀ ਹੈ ਫਿਰ ਤੁਹਾਨੂੰ ਇਹਨੂੰ ਕਰਨਾ ਨਹੀਂ ਪੈਂਦਾ। ਇਹ ਆਪੇ ਨੂੰ ਤਜਰਬਾ ਹੋਇਆ ਹੁੰਦਾ ਨਾ ਵੀ ਏਦਾਂ ਮੈਂ ਕੀਤਾ ਸੀ, ਆਪਣੇ ਆਪ ਕਰਨ ਲੱਗ ਜਾਂਦਾ, ਫਿਰ ਦੂਜੀ, ਫਿਰ ਤੀਜੀ, ਫਿਰ ਚੌਥੀ, ਫਿਰ ਪੰਜਵੀਂ। ਤਾਂ ਕਰਕੇ ਤਕਲੀਫਾਂ ਦੇਣ ਵਾਲੇ ਜਿਹੜੇ ਤੁਹਾਡੇ ਮਾਇੰਡ ਨੂੰ ਕਾਰੀਗਰੀ ਬਣਾ ਦੇ ਜਾਂਦੇ ਆ, ਉਹ ਤੇ ਕੋਈ ਨਹੀਂ ਦੇ ਸਕਦਾ, ਮੁੱਲ ਮਿਲ ਹੀ ਨਹੀਂ ਸਕਦੀ। ਮਾਇੰਡ ਨੂੰ ਕਾਰੀਗਰ ਬਣਾ ਦਿੰਦੇ ਆ ਵੀ ਤੂੰ ਦੁੱਖਾਂ ਦੇ ਵਿੱਚ ਸੈੱਟ ਕਿਵੇਂ ਕਰਨਾ। ਜਿੰਨੀਆਂ ਅਗਲਾ ਆਇਆ ਤਕਲੀਫ ਦੇਣ ਤੇ ਮਾਇੰਡ ਨੂੰ ਦੇ ਗਿਆ ਕਾਰੀਗਰੀ, ਇਹਦੇ ਨਾਲੋਂ ਵਧੀਆ ਦੁਸ਼ਮਣ ਜਿਹੜੇ ਹੁੰਦੇ ਨੇ ਉਹਨਾਂ ਨਾਲੋਂ ਵੱਧ ਤੇ ਫਾਇਦਾ। ਮਿੱਤਰ ਨੇ ਕੀ ਸਵਾਹ ਫਾਇਦਾ ਕਰਨਾ, ਉਹ ਤੇ ਚੰਗੀਆਂ ਚੰਗੀਆਂ ਗੱਲਾਂ ਕਰਦਾ, ਨੁਕਸ ਕੱਢਦਾ ਹੀ ਨਹੀਂ। ਦੁਸ਼ਮਣ ਜਿੰਨਾ ਤੁਹਾਡਾ ਫਾਇਦਾ ਕਰਦਾ ਹੈ ਉਹਨਾਂ ਮਿੱਤਰ ਨਹੀਂ ਕਰਦੇ। ਦੁਸ਼ਮਣਾਂ ਦੇ ਧੱਕਿਆਂ ਕਰਕੇ ਹੀ ਮਾਇੰਡ ਕਾਰੀਗਰ ਬਣਦਾ, ਤਕੜਾ ਹੁੰਦਾ, ਮਜ਼ਬੂਤ ਹੁੰਦਾ। ਇਸ ਕਰਕੇ ਜ਼ਿੰਦਗੀ ਦੇ ਵਿੱਚ ਬੰਦੇ ਦੀ ਵਿੱਚ ਮਿੱਤਰ ਹੋਣ ਭਾਵੇਂ ਨਾ ਹੋਣ, ਪਰ ਦੁਸ਼ਮਣ ਜ਼ਰੂਰ ਚਾਹੀਦੇ, ਇਹ ਪੱਕੀ ਗੱਲ ਹੈ। ਤੇ ਜੇ ਦੁਸ਼ਮਣ ਘੱਟ ਨੇ ਤੇ ਉਹਦਾ ਮਾਇੰਡ ਦੀ ਕਾਰੀਗਰੀ ਵੀ ਬਹੁਤ ਘੱਟ ਹੈ, ਜਿਹਦੇ ਜ਼ਿਆਦਾ ਨੇ ਉਹਦਾ ਮਾਇੰਡ ਵੀ ਓਨਾ ਹੀ ਕਾਰੀਗਰ ਹੁੰਦਾ, ਕਿਉਂਕਿ ਉਹ ਤਜਰਬਾ ਹੁੰਦਾ, ਆਟੋਮੈਟਿਕ ਚੱਲਦਾ ਸਾਰਾ ਕੁਛ। ਹੁਣ ਅਗਲਾ ਡਰ ਪਾਉਣ ਆਇਆ, ਮੰਨ ਲਓ ਅਗਲਾ ਆਪਾਂ ਨੂੰ ਡਰਾਉਣ ਆ ਗਿਆ ਤੇ ਆਪਾਂ ਉਸ ਵੇਲੇ ਅਵੇਅਰ ਹੋ ਗਏ, ਆਪਾਂ ਆਪਣੇ ਆਪ ਨੂੰ ਕਾਇਮ ਕਰ ਲਿਆ, ਮਤਲਬ ਅਗਲਾ ਡਰ ਪਾਉਣ ਆਉਂਦਾ ਤੇ ਉਹ ਜਿਹੜੀ ਸਾਨੂੰ ਬਖਸ਼ਿਸ਼ ਕਰ ਜਾਂਦਾ ਜਿਹੜੀ ਸਾਡਾ ਮਾਈਂਡ ਤਿਆਰੀ ਕਰ ਜਾਂਦਾ ਉਹਦੀ ਕੋਈ ਮੁੱਲ ਥੋੜਾ ਉਦਾਂ ਅਸੀਂ ਕਿੱਥੇ ਤਿਆਰੀ ਕਰਨੀ ਸੀ ਉਹ ਕਰਾ ਗਿਆ ਆਉਂਦਾ ਨਾ ਤੇ ਹੋਣੀ ਵੀ ਨਹੀਂ ਸੀ ਕਈ ਵਾਰੀ ਕਈ ਮੀਂਹ ਪੈਣ ਹੀ ਨਾ ਤੇ ਛੱਤ ਡਿੱਗਦੀ ਨਹੀਂ ਕਈ ਬਰਸਾਤਾਂ ਆਉਂਦੀਆਂ ਤੇ ਬੰਦਾ ਤਾਂ ਲੈਂਟਰ ਪਾਉਂਦਾ ਨਹੀਂ ਤੇ ਅਗਲਾ ਕਹਿੰਦਾ ਸਰੀ ਹੋਈ ਜਾਂਦਾ ਕਈ ਤਕਲੀਫਾਂ ਹੀ ਨੇ ਜਿੰਨੀਆਂ ਦੁਨੀਆ ਵਿੱਚ ਵੱਡੀਆਂ ਕਾਢਾਂ ਕੱਢੀਆਂ ਵੱਡੇ ਵੱਡੀਆਂ ਕਾਢਾਂ ਜਿੰਨੀਆਂ ਨੇ ਉਹ ਵੱਡੇ ਸੰਕਟਾਂ ਚੋਂ ਨਿਕਲੀਆਂ ਸੰਕਟ ਜਿੱਡੇ ਵੱਡੇ ਆਏ ਦੁਨੀਆ ਨੇ ਓਨੀਆਂ ਵੱਡਾਂ ਵੱਡੀਆਂ ਫਿਰ ਉਹਨਾਂ ਸੰਕਟਾਂ ਨਾਲ ਨਜਿੱਠਣ ਲਈ ਕਾਢਾਂ ਕੱਢੀਆਂ ਜਿੰਨੇ ਸੰਕਟ ਆਏ ਓਨਾ ਹੀ ਗਿਆਨ ਬਾਹਰ ਆਇਆ ਲੋਕਾਂ ਨੇ ਓਨੀਆਂ ਹੀ ਕਾਢਾਂ ਕੱਢੀਆਂ ਤਾਂ ਕਰਕੇ ਇਹ ਗੱਲ ਜਿਹੜੀ ਹੈ ਨਾ ਵੀ ਮਾਈਂਡ ਜਿਹੜਾ ਹੈ ਉਹ ਆਪਣੇ ਆਪ ਚੱਲਣ ਲੱਗ ਜਾਏ ਆਪਣੇ ਆਪ ਉਹ ਆਟੋਮੈਟਿਕ ਚੱਲੇ ਚਲਾਉਣਾ ਨਾ ਪਵੇ ਜਿੰਨਾ ਚਿਰ ਚਲਾਉਣਾ ਪੈਂਦਾ ਹੈ ਉਹਨਾਂ ਚਿਰ ਤਕਲੀਫ ਹੈ ਜਦੋਂ ਆਪਣੇ ਆਪ ਚੱਲਦਾ ਇਹਨੂੰ ਸਹਿਜ ਕਹਿੰਦੇ ਸਹਿਜ ਕਿਸੇ ਦਾ ਸਹਿਜ ਕੀ ਹੈ ਹੁਣ ਇੱਕ ਬੰਦੇ ਦਾ ਸਹਿਜ ਹੀ ਹੈ ਦੋ ਘੰਟੇ ਜਿੰਮ ਕਰ ਲੈਂਦਾ ਇਹ ਅਗਲੇ ਦਾ ਸਹਿਜ ਹੈ ਇੱਕ ਬੰਦਾ ਕਰਦਾ ਦੋ ਘੰਟੇ ਹੀ ਹੈ ਪਰ ਬਹੁਤ ਜ਼ਿਆਦਾ ਧੱਕਾ ਕਰਕੇ ਕਰਦਾ ਇਹ ਉਹਦਾ ਸਹਿਜ ਹੈ ਪਰ ਜਿਹੜੀ ਪ੍ਰੈਕਟਿਸ ਹੈ ਇਹ ਹੌਲੀ ਹੌਲੀ ਸਾਡਾ ਸਹਿਜ ਬਣਾ ਦਿੰਦੀ ਹੈ ਸਾਨੂੰ ਤੇ ਪਤਾ ਵੀ ਨਹੀਂ ਲੱਗਦਾ ਤਾਂ ਕਰਕੇ ਜਿੰਨੀਆਂ ਤਕਲੀਫਾਂ ਹੋਣਗੀਆਂ ਮੁਸ਼ਕਲਾਂ ਹੋਣਗੀਆਂ ਉਹਨਾਂ ਮਾਈਂਡ ਕਾਰੀਗਰ ਬਣਦਾ ਜਾਏਗਾ ਦੁਨੀਆ ਦੇ ਵਿੱਚ ਕੋਈ ਵੀ ਅਮੀਰ ਤੋਂ ਅਮੀਰ ਬੰਦਾ ਮਾਈਂਡ ਦੀ ਕਾਰੀਗਰੀ ਖਰੀਦ ਨਹੀਂ ਸਕਦਾ ਇਹ ਮੁਸ਼ਕਲਾਂ ਦੇ ਵਿੱਚੋਂ ਹੋ ਕੇ ਤਾਂ ਕਾਰੀਗਰ ਬਣਦਾ ਪੈਸੇ ਨਾਲ ਨਹੀਂ ਬਣ ਸਕਦਾ ਜੋ ਮਰਜ਼ੀ ਕਰ ਲਓ ਇਹ ਗੱਲ ਬਣਦੀ ਹੋਈ ਦੁੱਖੀ ਨੇ ਜਿਹੜੇ ਬੰਦੇ ਨੂੰ ਚਮਕਾਉਂਦੇ ਨੇ ਹੀਰੇ ਨੂੰ ਰਗੜਿਆ ਜਾਂਦਾ ਹੈ ਉਹਦਾ ਰਗੜਿਆ ਜਾਣਾ ਤਰਾਸ਼ਿਆ ਜਾਣਾ ਉਹਦੇ ਲਈ ਦੁੱਖ ਹੈ ਹੀਰੇ ਲਈ ਦੁੱਖ ਪੱਥਰ ਹੀ ਹੀਰਾ ਹੀਰਾ ਤੇ ਪੱਥਰ ਹੀ ਹੁੰਦਾ ਉਹਨੂੰ ਤਰਾਸ਼ਿਆ ਜਾਣਾ ਉਹਦੇ ਲਈ ਦੁੱਖ ਹੈ ਪਰ ਉਹ ਦੁੱਖ ਤੋਂ ਬਿਨਾਂ ਹੀਰਾ ਕਿਵੇਂ ਬਣੇਗਾ ਸੋਨੇ ਲਈ ਅੱਗ ਕੁਠਾਲੀ ਚ ਪਾਇਆ ਜਾਣਾ ਅੱਗ ਸੁਹਾਗੇ ਨਾਲ ਢਾਲਿਆ ਜਾਣਾ ਅੱਗ ਉਹਦੇ ਲਈ ਦੁੱਖ ਹੈ ਪਰ ਇਸ ਸੰਕਟ ਤੋਂ ਬਿਨਾਂ ਇਸ ਤਕਲੀਫ ਤੋਂ ਬਿਨਾਂ ਸੋਨੇ ਦੇ ਗਹਿਣੇ ਥੋੜਾ ਬਣ ਜਾਣਗੇ ਲੱਕੜ ਦੇ ਲਈ ਆਰਾ ਸੰਕਟ ਦੁੱਖ ਪਰ ਉਹਦੇ ਬਿਨਾਂ ਉਹਦਾ ਕੁਛ ਬਣ ਥੋੜਾ ਜਾਣਾ ਬਣਨਾ ਹੀ ਨਹੀਂ ਕੱਪੜੇ ਦੇ ਲਈ ਕੈਂਚੀ ਸੰਕਟ ਹੈ ਦੁੱਖ ਉਹਦੇ ਵਿੱਚੋਂ ਲੰਘਦਾ ਤਾਂ ਹੀ ਉਹਦੇ ਸਰੀਰ ਦੇ ਕਿਸੇ ਦੇ ਸਰੀਰ ਦਾ ਸ਼ਿੰਗਾਰ ਬਣਦਾ ਤਾਂ ਹੀ ਦੁੱਖ ਹੈ ਨਾ ਹਰ ਚੀਜ਼ ਲਈ ਦੁੱਖ ਹੀ ਉਹਨੂੰ ਅੱਗੇ ਤਿਆਰੀ ਕਰਾਉਂਦਾ ਤੇ ਸਾਡੇ ਲਈ ਵੀ ਹੈ ਤੇ ਦੁੱਖ ਨੇ ਪਰ ਦੁੱਖ ਹੀ ਅਸਲ ਵਿੱਚ ਸਾਨੂੰ ਕਾਰੀਗਰ ਬਣਾਉਣਗੇ ਸਾਨੂੰ ਕਾਇਮ ਕਰਨਗੇ ਤਾਂ ਕਰਕੇ ਕਹੀਦਾ ਵੀ ਤਕਲੀਫਾਂ ਤੋਂ ਬੰਦੇ ਨੂੰ ਡਰਨਾ ਨਹੀਂ ਚਾਹੀਦਾ ਬਹੁਤ ਕੁਝ ਸਿਖਾ ਕੇ ਜਾਣਗੇ ਦੇ ਕੇ ਜਾਣਗੇ ਹਰ ਤਕਲੀਫ ਹੀ ਕੁਛ ਨਾ ਕੁਛ ਦੇ ਕੇ ਜਾਂਦੀ ਹੈ ਹਰ ਦੁੱਖ ਨਵਾਂ ਐਕਸਪੀਰੀਅੰਸ ਤਜਰਬਾ ਦੇ ਕੇ ਜਾਂਦਾ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਡਰਨਾ ਨਹੀਂ ਚਾਹੀਦਾ ਇਹ ਸਮਝਣਾ ਚਾਹੀਦਾ ਵੀ ਜ਼ਿਆਦਾ ਦੁੱਖ ਆਏ ਹੈ ਇਹਦਾ ਮਤਲਬ ਮਾਈਂਡ ਨੂੰ ਹੁਣ ਜਿਹੜੇ ਚੰਗੇ ਭਲਵਾਨ ਨੇ ਅਗਲਾ ਕਹਿੰਦਾ ਚੱਜ ਦਾ ਭੇਜੋ ਨਾ ਲੜਨ ਲਈ ਵੀ ਮਾੜਾ ਮੋਟਾ ਜ਼ੋਰ ਤੇ ਲੱਗੇ ਜਿਹੜੇ ਚੰਗੇ ਜਿੰਮ ਜਾਣ ਵਾਲੇ ਨੇ ਉਹ ਕਹਿੰਦੇ ਆਹ ਕੋਈ ਮਸ਼ੀਨ ਹੈ ਯਾਰ ਕੋਈ ਪਤਾ ਤੇ ਲੱਗੇ ਮੈਨੂੰ ਆਹ ਤੇ ਕੋਈ ਗੱਲ ਹੀ ਨਹੀਂ ਇਹ ਕੋਈ ਗੱਲ ਆਹ ਮਸ਼ੀਨ ਹੈ ਕੋਈ ਅਗਲਾ ਕਹਿੰਦਾ ਕੋਈ ਉਹੋ ਜਿਹੀ ਲਿਆਓ ਜਿਹਦੇ ਮੈਨੂੰ ਪਤਾ ਤੇ ਲੱਗੇ ਕੀਤਾ ਮਾਈਂਡ ਵੀ ਏਦਾਂ ਤਾਂ ਕਰਕੇ ਜਿਹੜੀ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੁਕੋਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਬਿਦਾਤਾ ਪਾਏ ਮਹਾ ਆਨੰਦ ਜਿਹੜਾ ਹੈ ਨਾ ਉਹਦੇ ਤੱਕ ਜਾਣ ਵਾਸਤੇ ਬਹੁਤ ਸਾਰੀਆਂ ਤਕਲੀਫਾਂ ਨਾਲ ਸਾਹਮਣਾ ਕਰ ਕਰਕੇ ਫਾਈਟ ਕਰ ਕਰਕੇ ਫਿਰ ਆਨੰਦ ਹੀ ਆਨੰਦ ਬਣ ਜਾਂਦਾ। ਜਿੰਨੇ ਆ ਜਾਣ ਉਹ ਨਹੀਂ ਚੰਗਾ, ਜਿੰਨੀ ਤਕਲੀਫ ਆਵੇ ਜਿੰਨੇ ਦੁੱਖ ਆਉਣ ਉਹ ਨਹੀਂ ਚੰਗਾ। ਤਾਂ ਕਰਕੇ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਫੁੱਲ ਵੀ ਹੈ ਤੇ ਕੰਡਾ ਵੀ ਹੈ, ਇਹ ਇੱਕ ਦਾ ਹੀ ਰੂਪ ਹੈ, ਇੱਕ ਦਾ ਹੀ ਰੂਪ ਹੈ। ਉਹਨੂੰ ਜੇ ਪਿਆਰ ਕਰਦੇ ਆ, ਮੰਨ ਲਓ ਇੱਕ ਫੁੱਲ ਦਰਖਤ ਨਾਲ ਪਿਆਰ ਕਰਦੇ ਆ ਤੇ ਫਿਰ ਜੇ ਫੁੱਲਾਂ ਨਾਲ ਕਰਦੇ ਹੋ ਤੇ ਕੰਡਿਆਂ ਨਾਲ ਵੀ ਕਰਨਾ ਪੈਣਾ ਹੈ। ਰੱਬ ਹੈ ਜਿਹੜਾ ਪਰਮਾਤਮਾ ਸਰਬ ਵਿਆਪੀ ਇੱਕ ਐਨਰਜੀ, ਉਹਦੇ ਵਿੱਚ ਦੁੱਖ ਵੀ ਨੇ ਸੁੱਖ ਵੀ ਨੇ, ਦੋਨਾਂ ਨੂੰ ਪ੍ਰਵਾਨ ਕਰੋ, ਅੱਧੇ ਨੂੰ ਨਹੀਂ, ਪੈਕੇਜ ਪੂਰਾ ਲਓ। ਇਸੇ ਕਰਕੇ ਜਦੋਂ ਫਿਰ ਜਿਨ੍ਹਾਂ ਦਾ ਪਿਆਰ ਪਿਆ ਦੇ ਨਾਲ ਉਹ ਤੇ ਇੱਦਾਂ ਹੀ ਕਹੀ ਗਏ ਕਹਿੰਦੇ ਨਜ਼ਾਰਾ ਆ ਗਿਆ। ਐਸੀ ਐਸੀ ਲਾਲ ਕਹੀਏ ਰੱਬ ਇਹੋ ਜੀ ਕਿਰਪਾ, ਐਸੀ ਐਸੀ ਲਾਲ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ।
ਐਸੀ ਐਸੀ ਲਾਲ ਤੁਝ ਬਿਨ ਕੌਣ ਕਰੇ, ਤੁਝ ਬਿਨ
ਐਸੀ ਐਸੀ ਲਾਲ, ਐਸੀ ਐਸੀ ਲਾਲ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ।
ਐਸੀ ਐਸੀ ਲਾਲ, ਐਸੀ ਐਸੀ
ਜੁਗ ਸਈਆਂ ਮੇਰਾ, ਨਿਵਾ ਜੁਗ ਸਈਆਂ ਮੇਰਾ, ਨਿਵਾ ਜੁਗ ਸਈਆਂ ਮੇਰਾ, ਮਾਥੇ ਛਤਰ ਤਰੇ, ਮਾਥੇ ਛਤਰ ਤਰੇ, ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ। ਐਸੀ
ਐਸੀ ਤੇ
ਸਦਨਾ ਸੈਨ ਤਰੈ ਕਹਿ ਰਵਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ ਹਰ ਜੀਉ ਤੇ ਸਭੈ ਸਰੈ
ਜੁਗ ਸਈਆਂ ਮੇਰਾ ਜਵਾ ਜੁਗ ਸਈਆਂ ਮੇਰਾ ਜਵਾ ਜੁਗ ਸਈਆਂ ਮੇਰਾ ਛਤਰ ਤਰੇ ਤੁਝ ਬਿਨ ਕਾਮ ਰੇ ਤੁਝ ਬਿਨ ਕਾਮ
ਐਸੀ 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 ਤੁਝ ਬਿਨ
ਵਾਹਿਗੁਰੂ 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 ਵਾਹਿਗੁਰੂ
ਤੇਰੇ ਬਿਨ ਅਸਾਂ ਗਰੀਬਾਂ ਤੇ ਐਸੀ ਕਿਰਪਾ ਕੌਣ ਕਰੇ ਤੁਝ ਬਿਨ ਅਸਾਂ ਗਰੀਬਾਂ ਤੇ ਐਸੀ ਕਿਰਪਾ ਕੌਣ ਕਰੇ ਤੁਝ ਬਿਨ ਅਸਾਂ ਗਰੀਬਾਂ ਤੇ ਐਸੀ ਕਿਰਪਾ ਕੌਣ ਕਰੇ ਤੁਝ ਬਿਨ ਅਸਾਂ ਗਰੀਬਾਂ ਤੇ ਐਸੀ ਕਿਰਪਾ ਕੌਣ ਕਰੇ ਤੁਝ ਬਿਨ ਗਰੀਬਾਂ ਤੇ ਐਸੀ
ਫੜੋ ਫੜੋ ਸੰਗਿਆ ਨਾ ਕਰੋ ਗੱਜ ਕੇ
ਐਸੀ ਕਿਰਪਾ ਕੌਣ ਕਰੇ ਐਸੀ ਕਿਰਪਾ ਕੌਣ ਕਰੇ ਕਿਰਪਾ ਕੌਣ ਕਰੇ ਜੀ ਐਸੀ ਕਿਰਪਾ ਕੌਣ ਕਰੇ
ਕਿਰਪਾ ਕੌਣ ਕਰੇ ਐਸੀ ਕਿਰਪਾ ਕੌਣ ਕਰੇ ਕਿਰਪਾ ਕੌਣ ਕਰੇ ਐਸੀ ਕਿਰਪਾ ਕੌਣ ਕਰੇ
ਕਿਰਪਾ ਕੌਣ ਕਰੇ ਕਿਰਪਾ ਕੌਣ ਕਰੇ ਐਸੀ ਕਿਰਪਾ ਕੌਣ ਕਰੇ ਜੀ ਕਿਰਪਾ
ਕਿਰਪਾ ਕੌਣ ਕਰੇ ਕਿਰਪਾ ਕੌਣ ਕਰੇ ਕਿਰਪਾ ਕੌਣ ਕਰੇ ਐਸੀ ਕਿਰਪਾ ਕੌਣ ਕਰੇ
ਐਸੀ ਕਿਰਪਾ ਕੌਣ ਕਰੇ ਐਸੀ ਕਿਰਪਾ ਕੌਣ ਕਰੇ
ਐਸੀ ਕਿਰਪਾ ਕੌਣ ਕਰੇ ਐਸੀ ਕਿਰਪਾ ਕੌਣ ਕਰੇ
ਅਸਾਂ ਗਰੀਬਾਂ ਤੇ ਐਸੀ ਕਿਰਪਾ ਕੌਣ ਤੁਝ ਬਿਨ ਅਸਾਂ ਗਰੀਬਾਂ ਤੇ ਐਸੀ ਕਿਰਪਾ ਕੌਣ ਕਰੇ ਤੁਝ ਬਿਨ ਅਸਾਂ ਗਰੀਬਾਂ ਤੇ ਐਸੀ ਕਿਰਪਾ ਕੌਣ ਕਰੇ ਤੁਝ ਬਿਨ ਅਸਾਂ ਗਰੀਬਾਂ ਤੇ ਐਸੀ
ਪੜਿਓ
ਕਿਰਪਾ ਕੌਣ ਕਰੇ ਅਸਾਂ ਕਿਰਪਾ ਕੌਣ ਕਰੇ
ਇਹ ਹੈ ਜਿਹੜੇ ਉਸ ਬਖਸ਼ਿਸ਼ ਨੂੰ ਉਸ ਕਿਰਪਾ ਨੂੰ ਸਾਂਭਣਾ ਲਿਆ ਹੁੰਦੀ ਸਭ ਤੇ ਹੈ ਜਿਵੇਂ ਬਰਸਾਤ ਪੈਂਦੀ ਮੀਂਹ ਪੈਂਦਾ ਤੇ ਉਸ ਵੇਲੇ ਭਾਂਡੇ ਮੂਧੇ ਪਏ ਤੇ ਖਾਲੀ ਰਹਿ ਜਾਣਗੇ ਸਿੱਧੇ ਪਏ ਹੈ ਤੇ ਭਰ ਜਾਣਗੇ ਹੁੰਦੀ ਸਭ ਤੇ ਇੱਕ ਵਾਰੀ ਗੱਜ ਕੇ ਆਖ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਾਂ ਗੱਲ ਕਰਦੇ ਸੀ ਨਾ ਵੀ ਜਿਹੜੇ ਚੰਗੇ ਖਿਡਾਰੀ ਹੁੰਦੇ ਨੇ ਖਿਡਾਰੀ ਚੰਗਾ ਬੰਦਾ ਅਗਲਾ ਤੇ ਨਾ ਜ਼ੋਰ ਲਾਉਂਦਾ ਪੂਰਾ ਜ਼ੋਰ ਜਿਹੜੇ ਬੰਦੇ ਨੇ ਬੋਲਿੰਗ ਕਰਨੀ ਹੈ ਫਾਸਟ ਬੋਲਰ ਹੈ ਜਿਹੜਾ ਉਹ ਵੇਖੋ ਤੁਸੀਂ ਵੀ ਆਪਣਾ ਸਾਰਾ ਜ਼ੋਰ ਲਾ ਕੇ ਸਿੱਟਦਾ ਪਰ ਜੇ ਅਗਲਾ ਪੂਰਾ ਖਿਡਾਰੀ ਹੋਇਆ ਤੇ ਉਹਨੇ ਜਿੰਨੀ ਜ਼ੋਰ ਦੀ ਅਗਲੇ ਨੇ ਬੋਲ ਮਾਰਨੀ ਹੈ ਅਗਲਾ ਖਿਡਾਰੀ ਹੋਵੇ ਉਨੀ ਜ਼ੋਰ ਨਾਲ ਮਾਰ ਕੇ ਫਿਰ ਕਹਿੰਦਾ ਛੱਕਾ ਲੱਗਿਆ ਜ਼ੋਰ ਉਨਾ ਹੀ ਕਿਉਂਕਿ ਉਹ ਖਿਡਾਰੀ ਹੈ ਅਗਲੇ ਨੇ ਤੇ ਆਊਟ ਕਰਨ ਦੀ ਕੋਸ਼ਿਸ਼ ਕਰਨੀ ਹੈ ਜੇ ਅਗਲਾ ਖਿਡਾਰੀ ਹੋਇਆ ਉਹਨੇ ਉਸੇ ਤੋਂ ਆਊਟ ਤੇ ਕੀ ਹੋਣਾ ਉਸੇ ਤੋਂ 6 ਰਨ ਬਣਾ ਲੈਣੇ ਅਗਲਾ ਜੇ ਖਿਡਾਰੀ ਹੋਇਆ ਇਸੇ ਤਰ੍ਹਾਂ ਜਿਹੜੇ ਦੁੱਖ ਨੇ ਨਾ ਇਹ ਬੜਾ ਚੜ ਚੜ ਕੇ ਆਉਂਦੇ ਆ ਜਿਵੇਂ ਬੋਲ ਆਉਂਦੀ ਹੈ ਨਾ ਚੜ ਕੇ ਐ ਆਉਂਦੇ ਆ ਤੇ ਜੇ ਅਗਲਾ ਖਿਡਾਰੀ ਬਣ ਜਾਏ ਜਿਹਨੂੰ ਦੁੱਖਾਂ ਨਾਲ ਖੇਡਣਾ ਆ ਜਾਏ ਉਹ ਫਿਰ ਕੀ ਕਰਦਾ ਹੈ ਉਹ ਹਰ ਬੋਲ ਨੂੰ ਹਰ ਦੁੱਖ ਨੂੰ ਆਪਣੇ ਫਾਇਦੇ ਲਈ ਵਰਤ ਜਾਂਦਾ ਅਗਲੇ ਨੇ ਮਾਰਿਆ ਸੀ ਵੀ ਮੈਂ ਹੁਣ ਤੈਨੂੰ ਆਊਟ ਕਰੂੰ ਜ਼ੋਰ ਉਹਨੇ ਐ ਲਾਇਆ ਸੀ ਤੇ ਜਿਹੜਾ ਖਿਡਾਰੀ ਸੀ ਉਹਨੇ ਉਹਦੇ ਤੋਂ 6 ਰਨ ਲੈ ਲਏ ਉਹਨੇ ਆਊਟ ਕਰਨ ਲਈ ਜ਼ੋਰ ਲਾਉਂਦਾ ਰਿਹਾ ਉਹ 1 ਰਨ ਉਹ 6-6-6-6 ਕਰਕੇ ਉਹ ਦੁਨੀਆ 'ਚ ਫੇਮਸ ਹੋ ਗਿਆ ਉਹਨੂੰ ਮਾਰਨ ਲਈ ਜ਼ੋਰ ਲਾਉਂਦਾ ਰਿਹਾ ਉਹ ਖਿਡਾਰੀ ਸੀ ਉਹ 1 ਨੰਬਰ ਦਾ ਬਣ ਗਿਆ ਜੀ ਖਿਡਾਰੀ ਹੋਵੇ ਤੇ ਹਰ ਦੁੱਖ ਹੈ ਜਿਹੜਾ ਇਹ ਕੁਛ ਦੇ ਕੇ ਜਾਂਦਾ ਬਾਲ ਆਈ ਸੀ ਮਾਰਨ ਵਾਸਤੇ ਆਊਟ ਕਰਨ ਲਈ ਪਰ ਕੀ ਦੇ ਗਈ ਰਨ ਦੇ ਗਈ ਨਾ ਰਨ ਦੇ ਗਈ ਕਿਉਂਕਿ ਅਗਲਾ ਖਿਡਾਰੀ ਹੈ ਤੇ ਇਸੇ ਤਰ੍ਹਾਂ ਜੇ ਜਾਚ ਹੋਵੇ ਤੇ ਹਰ ਦੁੱਖ ਕੁਛ ਲੈ ਕੇ ਨਹੀਂ ਜਾਂਦਾ ਨੁਕਸਾਨ ਨਹੀਂ ਕਰਕੇ ਜਾਂਦਾ ਸਗੋਂ ਹਰ ਦੁੱਖ ਕੁਛ ਨਾ ਕੁਛ ਦੇ ਕੇ ਜਾਂਦਾ ਬਸ਼ਰਤੇ ਅਗਲਾ ਖਿਡਾਰੀ ਹੋਵੇ ਹਾਂ ਜੇ ਖਿਡਾਰੀ ਨਾ ਹੋਇਆ ਇਹ ਨਹੀਂ ਪਤਾ ਵੀ ਵਿਕਟਾਂ ਚ ਵੱਜੇ ਤੇ ਇਹ ਨਹੀਂ ਪਤਾ ਸਿਰ ਚ ਵੱਜ ਜਾਏ ਸੱਟ ਫੇਟ ਵੀ ਵੱਜ ਜਾਂਦੀ ਹੈ ਜੇ ਅਗਲਾ ਖਿਡਾਰੀ ਨਾ ਹੋਇਆ ਫਿਰ ਤੇ ਗਲਤ ਹੋਣਾ ਹੀ ਹੋਣਾ ਪਰ ਜੇ ਅਗਲੇ ਨੂੰ ਤਕਨੀਕ ਆਉਂਦੀ ਹੈ ਸਮਝ ਹੈ ਮਿਹਨਤ ਕੀਤੀ ਹੋਈ ਹੈ ਬਸ ਫਿਰ ਉਹ ਤੇ ਬੰਦਾ ਆਉਂਦਾ ਤੈਨੂੰ ਤਕਲੀਫ ਦਊ ਸਗੋਂ ਅਗਲੇ ਨੂੰ ਫਾਇਦਾ ਕਰ ਜਾਂਦਾ ਉਹਦਾ ਅਗਲਾ ਕਹਿੰਦਾ ਜ਼ਿਆਦਾ ਜ਼ੋਰ ਨਾਲ ਮਾਰੀ ਸੀ ਨਾ ਉਨਾ ਹੀ ਤੂੰ ਮੇਰਾ ਫਾਇਦਾ ਕਰ ਗਿਆ ਮੇਰੀ ਵੀ ਬਾਲ ਬਾਉਂਡਰੀ ਤੋਂ ਬਾਹਰ ਗਈ ਮੇਰਾ ਨੁਕਸਾਨ ਨਹੀਂ ਕੀਤਾ ਸਗੋਂ ਤੂੰ ਮੇਰਾ ਫਾਇਦਾ ਕੀਤਾ ਤਾਂ ਹੀ ਤੇ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ ਦੁੱਖ ਤੇ ਸਾਡਾ ਦਾਰੂ ਹੈ ਮਤਲਬ ਦਵਾਈ ਹੈ ਦੁੱਖ ਤੇ ਦੁੱਖ ਨੂੰ ਕਹਿੰਦੇ ਤਕਲੀਫ ਨਾ ਸਮਝੋ ਇਹ ਤੇ ਦਾਰੂ ਬਣ ਜਾਂਦਾ ਇਹ ਤੇ ਫਾਇਦਾ ਕਰਦਾ ਪਰ ਜੇ ਫਾਇਦਾ ਲੈਣਾ ਆਉਂਦਾ ਹੋਵੇ ਜੇ ਜਾਚ ਨਾ ਹੋਵੇ ਫਿਰ ਨਹੀਂ ਜਿਹੜੇ ਬੰਦਿਆਂ ਨੂੰ ਜਾਚ ਨਹੀਂ ਹੁੰਦੀ ਉਹ ਤੇ ਫਿਰ ਨੁਕਸਾਨ ਕਰਾ ਲੈਂਦੇ ਆ ਮਤਲਬ ਬੰਦਾ ਧਰਤੀ ਦੇ ਵਿੱਚ ਉੱਥੇ ਖੜਾ ਹੈ ਉਹਨੂੰ ਦੱਬਣ ਲੱਗੇ ਕਈ ਐਗਜ਼ੈਂਪਲ ਆਉਂਦੀਆਂ ਨੇ ਕਈ ਵਾਰੀ ਕਦੇ ਗਧਾ ਸੀ ਉਹਨੂੰ ਉਹਦੇ ਮਿੱਟੀ ਪਾਈ ਗਈ ਕੋਈ ਬੰਦੇ ਦੀ ਗੱਲ ਕਰ ਦਿੰਦਾ ਕਈਆਂ ਨੇ ਲਿਖੀਆਂ ਹੁੰਦੀਆਂ ਮਤਲਬ ਬੰਦਾ ਉਹਨੂੰ ਦੱਬਣ ਲੱਗੇ ਹੈ ਉਹ ਵਿੱਚ ਜਦੋਂ ਟੋਕਰਾ ਮਿੱਟੀ ਦਾ ਸਿੱਟਿਆ ਉਹ ਮਿੱਟੀ ਦੇ ਉੱਤੇ ਚੜ ਗਿਆ ਮਤਲਬ ਉਹਦੇ ਉੱਤੇ ਹੋ ਗਿਆ ਉਹਨਾਂ ਨੇ ਹੋਰ ਟੋਕਰਾ ਸਿੱਟਿਆ ਉਹ ਹੋਰ ਉੱਚਾ ਹੋ ਗਿਆ ਉੱਤੇ ਚੜ ਜਾ ਕਰੇ ਫਟਾਫਟ ਮਾਰ ਕੇ ਛਾਲ ਫੇਰ ਉੱਤੇ ਜਦੋਂ ਤੱਕ ਦੂਜਾ ਟੋਕਰਾ ਸਿੱਟਿਆ ਕਰਨ ਉਹ ਹੋਰ ਉੱਚਾ ਉਹਨੂੰ ਦੱਬਣ ਨੂੰ ਫਿਰਦੇ ਸੀ ਉਹ ਬਾਹਰ ਮਤਲਬ ਉਹ ਦੁੱਖ ਦੇਣ ਨੂੰ ਫਿਰਦੇ ਸੀ ਇਹਨੂੰ ਮਾਰਾਂਗੇ ਦੱਬਾਂਗੇ ਉਹ ਇੱਕ ਇੱਕ ਤਕਲੀਫ ਨਾਲ ਸਗੋਂ ਬਾਹਰ ਆਈ ਗਿਆ ਉਹ ਕਹਿੰਦਾ ਮੇਰਾ ਤੇ ਫਾਇਦਾ ਹੋ ਗਿਆ ਮੇਰਾ ਤੁਸੀਂ ਨੁਕਸਾਨ ਥੋੜਾ ਕੀਤਾ ਜਿਹੜੇ ਐਕਸਪੀਰੀਅੰਸ ਜਿਹੜੇ ਤਜਰਬੇ ਦੁੱਖਾਂ ਵਿੱਚ ਹੁੰਦੇ ਨੇ ਉਹ ਕਦੇ ਹੋ ਹੀ ਨਹੀਂ ਸਕਦੇ ਹੋਣੇ ਹੀ ਨਹੀਂ ਤਾਂ ਕਰਕੇ ਗੁਰਬਾਣੀ ਨੇ ਕਿਤੇ ਇਹ ਗੱਲ ਨਹੀਂ ਕੀਤੀ ਦੁੱਖ ਦੂਰ ਕਰਨੇ ਹੈ ਗੁਰਬਾਣੀ ਕਹਿੰਦੀ ਹੈ ਦੁੱਖਾਂ ਨਾਲ ਡੀਲ ਕਰਨਾ ਇਸੇ ਸੀ। ਇਹ ਤਾਂ ਬੇੜਾ ਪੁਜਾਰੀਆਂ ਦਾ ਬੈਠਾ, ਇਹਨਾਂ ਦਾ ਬੇੜਾ ਪੈ ਗਿਆ ਇਹਨਾਂ ਦਾ। ਇਹ ਜਿਹੜੇ ਗ੍ਰਹਿਣ ਲੱਗੇ ਅੱਜ ਨਾ, ਉੱਥੇ ਮੈਂ ਜਦੋਂ ਗਿਆ ਕਲਗੀਧਰ ਹਾਲ 'ਚ ਤੇ ਦਰਸ਼ਨ ਆਪਣੇ ਵਾਲਾ, ਉਹ ਮੈਨੂੰ ਕਹਿੰਦਾ ਸੂਰਜ ਗ੍ਰਹਿਣ ਲੱਗਿਆ। ਮੈਂ ਕਿਹਾ ਲੱਗਿਆ, ਮੈਨੂੰ ਪਤਾ। ਤੇ ਕਹਿੰਦਾ ਕਿ ਕਿੰਨਾ ਵਧੀਆ ਛਾਂ ਛਾਂ ਹੋਈ ਵੀ, ਇਹਦੇ ਰੋਜ਼ ਹੀ ਲੱਗ ਜਾਗਰੇ ਮੈਨੂੰ ਕਹਿੰਦਾ ਸੂਰਜ ਗ੍ਰਹਿਣ ਲੱਗਿਆ। ਤੇ ਮੈਂ ਉਹ ਅੰਦਰ ਜਾ ਰਿਹਾ ਸੀ ਤੇ ਮੇਰੇ ਦਿਮਾਗ ਵਿੱਚ ਇਹ ਗੱਲ ਆਈ ਵੀ ਇਹ ਗ੍ਰਹਿਣ ਲੱਗਿਆ ਤੇ ਕਿੰਨੇ ਬੈਠੇ ਆ ਅੱਜ ਪੁਜਾਰੀ ਟੀਵੀਆਂ ਤੇ ਬੈਠੇ, ਹੁਣ ਆਹ ਕਰੋ ਗ੍ਰਹਿਣ ਲੱਗਿਆ ਐਵੇਂ ਹੀ। ਇਹਦੀ ਵਿੱਚ ਸਾਇੰਸ ਹੈ ਕਹਿੰਦੇ, ਐਡੀ ਸਾਇੰਸ ਹੁੰਦੀ ਨਾ ਤੇ ਅਮਰੀਕਾ ਵਿੱਚ ਹੋਣਾ ਸੀ, ਜਪਾਨ ਚ ਹੋਣਾ ਸੀ, ਉੱਥੇ ਕੁਛ ਨੀ ਏਦਾਂ ਦਾ ਕੀਤਾ ਜਾਂਦਾ। ਲੱਗਿਆ ਤੇ ਲੱਗਿਆ, ਇਹ ਸਾਡੇ ਵਾਲਿਆਂ ਨੂੰ ਪਤਾ ਵੀ ਜਿੰਨਾ ਵੀ ਫਾਇਦਾ ਲੈਣਾ ਲੈ ਲਓ। ਕੋਰੋਨਾ ਮਾਈ ਦੀ ਪੂਜਾ, ਉਹਦੀ ਫੋਟੋ ਬਣਾ ਕੇ ਨਾ ਜਿਹੜੀ ਉਹ ਆਈ ਹੈ, ਆਈ ਨੀ ਕੋਰੋਨਾ ਦੀ ਫੋਟੋ ਜਿਹੜੀ ਉਹਦੀ ਖਿੱਚ ਕੇ ਜਿਹੜੀ ਪਾਈ ਹੋਈ ਹੈ, ਉਹ ਕੋਰੋਨਾ ਦੀ ਫੋਟੋ ਪਾ ਕੇ ਲਾ ਕੇ ਤੇ ਪੂਜਾ ਕਰਨ ਵਾਸਤੇ ਬੀਬੀਆਂ ਚਲੀ ਗਏ। ਤੇ ਕਿੱਥੇ ਚੱਲੀਆਂ? ਕੋਰੋਨਾ ਮਾਈ ਕੀ ਪੂਜਾ ਕਰਨੇ ਜਾ ਰਹੇ ਹੈ ਤੇ ਮਾਈ ਨੂੰ ਪੂਜਣ ਚੱਲੇ ਆ ਵੀ ਮਾਈ ਛੇਤੀ ਛੇਤੀ ਨਿਕਲੇ। ਕੋਰੋਨਾ ਵੀ ਮਾਈ ਬਣਾਤੀ ਤੇ ਕਮਾਲ ਹੈ। ਵੇਖੋ ਸਾਡਾ ਸਮਾਜ ਅਗਲਾ ਕਹਿੰਦਾ ਕੋਰੋਨਾ ਮਾਈ ਕਿਵੇਂ ਬਣ ਗਈ? ਆ ਜਿਹੜੀ ਚੀਚਕ ਹੈ ਨੀ ਮਾਈ ਬਣੀ, ਚਿਕਨ ਪੋਕਸ ਹੈਗੀ ਤੇ ਬਿਮਾਰੀ ਹੈ। ਤੇ ਸਾਡੇ ਪੰਜਾਬ ਦੇ ਵਿੱਚ ਲੋਕੀ ਕਹਿੰਦੇ ਮਾਤਾ ਨਿਕਲੀ ਹੈ। ਮਾਂ ਸ਼ਬਦ ਕਿੰਨਾ ਪਿਆਰਾ ਹੈ ਤੇ ਮਾਤਾ ਇੰਨਾ ਤਕਲੀਫ ਦਊ ਕਿਸੇ ਨੂੰ। ਕਿਸੇ ਵਿਗੜੇ ਪੁਜਾਰੀ ਨੇ ਬਿਮਾਰੀ ਨੂੰ ਪਤਾ ਸੀ, ਉਸ ਬੰਦੇ ਨੂੰ ਸ਼ਰਾਰਤੀ ਨੂੰ ਪਤਾ ਹੀ ਹੁੰਦਾ ਇਹਨਾਂ ਨੂੰ ਵੀ ਪੰਜ ਕੁ ਦਿਨਾਂ ਬਾਅਦ ਆਪਣੇ ਆਪ ਹੀ ਬਿਮਾਰੀ ਨੂੰ ਮੋੜ ਪੈ ਜੂ। ਇਹ ਮਟੀ ਜੀ ਬਣਾ ਕੇ ਮੱਥਾ ਟਿਕਾ ਦਿੰਦਾ, ਮੱਥਾ ਟੇਕੋ, ਇਹ 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 ਮਾਤਾ ਨਿਕਲੀ ਇੱਥੇ ਮੱਥਾ ਟੇਕ ਕੇ ਆਓ। ਉਹਨੂੰ ਪਤਾ ਪੰਜ ਦਿਨਾਂ 'ਚ ਇਹਨੇ ਠੀਕ ਹੋ ਹੀ ਜਾਣਾ, ਭਾਵੇਂ ਦਵਾਈ ਲਵੇ ਤੇ ਭਾਵੇਂ ਨਾ ਲਵੇ, ਪੰਜ ਸੱਤ ਦਿਨ ਪੈ ਰਹਿਣਾ ਪੈਂਦਾ। ਹੌਲੀ ਹੌਲੀ ਕਰਕੇ ਘਿਓ ਘਿਓ ਲਾਈ ਚੱਲੋ, ਉੱਤੇ ਕੁਛ ਨਾ ਕੁਛ ਲਾਈ ਚੱਲੋ, ਅੱਜ ਕੱਲ੍ਹ ਦਵਾਈਆਂ ਵੀ ਮਿਲਦੀਆਂ, ਲਾਈ ਚੱਲੋ ਤੇ ਆਪਣੇ ਆਪ ਹੀ ਪੰਜ ਛੇ ਦਿਨ 'ਚ ਠੀਕ ਹੋ ਜਾਣਾ। ਠੀਕ ਅਗਲਾ ਹੋ ਜਾਂਦਾ ਸੀ ਆਪ ਛੇ ਦਿਨਾਂ 'ਚ। ਉਹ ਕਹਿੰਦੇ ਸੀ ਤੇਰਾ ਮਾਤਾ ਨੇ ਠੀਕ ਕਰਤਾ, ਮਾਤਾ ਦੀ ਪੂਜਾ ਕਰੋ, ਕਿਉਂਕਿ ਬਿਮਾਰੀ ਨੂੰ ਮਾਂ ਬਣਾਤਾ, ਮਾਤਾ ਬਣਾਤਾ, ਤੇ ਉਹ ਕੋਰੋਨਾ ਮਾਈ। ਇੱਦਾਂ ਹੀ ਕਹਿੰਦੇ ਸੂਰਜ ਗ੍ਰਹਿਣ, ਉਹ ਬੈਠੇ ਪੁਜਾਰੀ ਏਦਾਂ ਇਕੱਠੇ ਹੋ ਕੇ ਅੱਜ ਚੈਨਲਾਂ ਦੇ ਉੱਤੇ ਵੀ ਜੀ ਗ੍ਰਹਿਣ ਇੰਨੇ ਸੌ ਸਾਲ ਬਾਅਦ ਲੱਗਦਾ, ਇੰਨੇ ਏਦਾਂ ਹੀ ਕਹਿੰਦੇ ਹੁੰਦੇ ਆ, ਸਦੀਆਂ ਬਾਅਦ ਏਦਾਂ ਦਾ ਗ੍ਰਹਿਣ ਲੱਗਦਾ, ਇਹਦੇ 'ਚ ਬਖਸ਼ਿਸ਼ਾਂ ਵੀ ਮਿਲਦੀਆਂ, ਇਹਦਾ ਖਤਰਾ ਵੀ ਹੈ, ਇਹਦੇ 'ਚ ਪੂਜਾ ਕਰਨੀ ਚਾਹੀਦੀ, ਅਡੰਬਰ ਨੇ ਜਿੰਨੇ ਮਰਜ਼ੀ ਕਰੀ ਚੱਲੋ। ਪਰ ਜਿਹੜੀ ਮੈਂ ਗੱਲ ਸੋਚ ਰਿਹਾ ਸੀ, ਕਹਿੰਦਾ ਗ੍ਰਹਿਣ ਲੱਗਿਆ, ਸੂਰਜ ਨੂੰ ਗ੍ਰਹਿਣ ਲੱਗਿਆ, ਤੇ ਮੈਂ ਸੋਚਦਾ ਸੀ ਕਿ ਗੁਰੂ ਨਾਨਕ ਜੀ ਦੀ ਸੂਰਜ ਵਰਗੀ ਵਿਚਾਰਧਾਰਾ ਨੂੰ ਪੁਜਾਰੀ ਗ੍ਰਹਿਣ ਲੱਗਿਆ, ਗ੍ਰਹਿਣ ਲੱਗਿਆ ਇਹ ਤੇ ਲੁਕੋਤਾ ਉਹਨੂੰ, ਜਿਵੇਂ ਗ੍ਰਹਿ ਨੇ ਸੂਰਜ ਲੁਕੋਤਾ, ਇੱਦਾਂ ਜਿਹੜੀ ਉਹਦੀ ਗ੍ਰਹਿ ਨੇ, ਇਹ ਗ੍ਰਹਿਣ ਹੈ ਜਿਹੜਾ ਪੁਜਾਰੀ ਸਿਸਟਮ, ਪੂਜਾ ਦਾ ਕੋਨਸੈਪਟ, ਪੂਜਾ ਦਾ ਧਾਨ ਖਾਣ ਵਾਲਾ ਲਾਣਾ ਸਾਰਾ, ਇਹਨੇ ਇਹ ਗ੍ਰਹਿਣ ਲੱਗ ਗਿਆ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦੇ ਅੱਗੇ ਆ ਗਿਆ। ਹੁਣ ਇਹਨੂੰ ਸਮਝਿਓ, ਸੂਰਜ ਤਿੱਖਾ ਹੈ ਤੇ ਜਦੋਂ ਗ੍ਰਹਿਣ ਲੱਗਦਾ ਹੈ, ਜਿਵੇਂ ਉਹ ਆਪਣੇ ਵਾਲਾ ਕਹਿੰਦਾ ਵੀ ਇਹਦੇ ਰੋਜ਼ ਹੀ ਲੱਗ ਜਾ ਕਰੇ, ਧੁੱਪ ਤਿੱਖੀ ਨੀ ਨਾ ਲੱਗ ਰਹੀ ਸੀ? ਮੈਂ ਵੀ ਦਿਨੇ ਗੇੜੇ ਦਿੰਦਾ ਸੀ, ਮੈਂ ਕਿਹਾ ਅੱਜ ਧੁੱਪ ਤਿੱਖੀ ਨੀ ਲੱਗ ਰਹੀ। ਉਹ ਕਹਿੰਦਾ ਧੁੱਪ ਤਿੱਖੀ ਨੀ ਲੱਗ ਰਹੀ, ਇਹਦੇ ਰੋਜ਼ ਹੀ ਲੱਗ ਜਾ ਕਰੇ। ਇਹ ਸੱਚੀ ਗੱਲ ਹੈ, ਸਾਨੂੰ ਵੀ ਗ੍ਰਹਿਣ ਦੇ ਨਾਲ, ਜਿਵੇਂ ਗ੍ਰਹਿਣ ਅੱਜ ਚੰਗਾ ਲੱਗਿਆ ਸੀ, ਇੱਦਾਂ ਪੁਜਾਰੀ ਜਿਹੜਾ ਗ੍ਰਹਿਣ ਹੈ ਇਹ ਚੰਗਾ ਲੱਗਣ ਲੱਗ ਪਿਆ, ਕਿਉਂਕਿ ਗੁਰੂ ਨਾਨਕ ਦੀ ਸੋਚ ਬੜੀ ਤਿੱਖੀ ਹੈ, ਹਜਮ ਨਹੀਂ ਹੋਣੀ, ਉਹ ਤਿੱਖੀ ਲੱਗਦੀ ਹੈ। ਜੇ ਧੁੱਪ ਦੀ, ਸੂਰਜ ਦੀ ਧੁੱਪ ਨਹੀਂ ਤਿੱਖੀ ਲੱਗਦੀ, ਐ ਤਿੱਖੀ ਲੱਗਦੀ ਹੈ। ਤੇ ਸਾਨੂੰ ਸਵਾਦ ਆਉਂਦਾ ਵੀ ਇਹਨੂੰ ਨਾ ਕੋਈ ਧੱਕ ਦੇਵੇ, ਐਵੇਂ ਹੋਵੇ ਵੀ ਚੜਿਆ ਤੇ ਅੱਗੇ ਵੀ ਕੁਛ ਕਰ ਦਿਓ, ਕਿਉਂਕਿ ਸਾਥੋਂ ਸਿੱਧਾ ਬਾਬਾ ਝੱਲਿਆ ਨਹੀਂ ਜਾਂਦਾ, ਸਿੱਧਾ ਸੁਣਿਆ ਨਹੀਂ ਜਾਂਦਾ, ਸਿੱਧਾ ਸਮਝਿਆ ਨਹੀਂ ਜਾਂਦਾ। ਉਹ ਜਿਵੇਂ ਸੂਰਜ ਸਿੱਧਾ ਵੇਖਣਾ ਔਖਾ ਹੈ ਤੇ ਗ੍ਰਹਿਣ ਲੱਗੇ ਚ ਬੰਦਾ ਵੇਖ ਲੈਂਦਾ, ਏਦਾਂ ਹੀ ਨਾ ਗੁਰੂ ਨਾਨਕ ਨੂੰ ਤੇ ਗੁਰੂ ਅਰਜਨ ਦੇਵ ਜੀ ਨੂੰ, ਕਬੀਰ ਨੂੰ, ਇਹਨਾਂ ਸਾਰਿਆਂ ਨੂੰ ਸਿੱਧਾ ਵੇਖਣਾ ਬੜਾ ਔਖਾ ਹੈ।
ਆ ਜਿਹੜਾ ਗ੍ਰਹਿਣ ਲੱਗਿਆ ਪੁਜਾਰੀ, ਇਹ ਕਰਮਕਾਂਡ ਜਿਹਾ ਕਰਾ ਦਿੰਦਾ, ਨਹਾ ਲਓ ਜੀ ਨਹਾ ਲੇ, ਜੋਤ ਲਾ ਲਓ ਜੀ ਲਾ ਲਈ, ਮੱਥਾ ਟੇਕ ਲਓ ਜੀ ਟੇਕ ਲਿਆ, ਐਂ ਕਰ ਲਓ ਰੁਮਾਲਾ ਚੜਾ ਦਿਓ ਚੜਾ ਲਿਆ, ਇੱਥੇ ਸ਼ਿਵਲਿੰਗ ਤੇ ਆ ਇੱਦਾਂ ਕਰ ਲਿਆ ਜੀ, ਆ ਇੱਥੇ ਐਂ ਕਰ ਦੋ ਕਰ ਲਿਆ ਜੀ, ਇਹ ਐਂ ਜੇ ਕਰਾ ਕਰੂਗੇ ਸਾਨੂੰ ਬਸ ਐਂ ਜੇ ਭੁਲੇਖਾ ਜਿਹਾ ਪਾ ਦਿੰਦਾ ਵੀ ਠੀਕ ਹੈ, ਨਾਲੇ ਪੂਜਾ ਵੀ ਹੋ ਗਈ ਤੇ ਨਾਲੇ ਕਰਨਾ ਵੀ ਕੁਛ ਨਹੀਂ ਪਿਆ। ਤੇ ਜੇ ਗੁਰੂ ਨਾਨਕ ਨੂੰ ਸਿੱਧਾ ਸੁਣਨਾ ਹੋਵੇ ਉਹ ਕਹਿਣਗੇ ਕੀ ਕਰਮ ਕਾਂਡ ਕਰਦਾ ਫਿਰਦਾ, ਉਹ ਲਾਣਤੀ ਆ ਆਪਣੀ ਜ਼ਿੰਦਗੀ ਸੁਧਾਰ, ਮਿਹਨਤ ਕਰਿਆ ਕਰ, ਕੰਮ ਕਰਿਆ ਕਰ, ਘਰ ਵਾਲੀ ਨਾਲ ਵਫ਼ਾਦਾਰ ਬਣ, ਬੱਚੇ ਪਾਲ ਚੰਗੀ ਤਰ੍ਹਾਂ, ਜਿੱਥੇ ਕੰਮ ਕਰਦਾ ਇਮਾਨਦਾਰ ਬਣ। ਇਹ ਤਿੱਖੀਆਂ ਗੱਲਾਂ ਤੇ ਤਿੱਖੀਆਂ ਨਾਲ ਅਗਲਾ ਕਹਿੰਦਾ ਗ੍ਰਹਿਣ ਹੀ ਰਹਿੰਦਾ। ਜਿਵੇਂ ਕਹਿੰਦਾ ਰੋਜ਼ ਹੀ ਸੂਰਜ ਗ੍ਰਹਿਣ ਲੱਗਾ ਰਵੇ ਸੂਰਜ ਸਿੱਧਾ ਨਾ ਪਵੇ, ਏਦਾਂ ਹੀ ਲੋਕੀ ਸੋਚਦੇ ਆ ਪੁਜਾਰੀ ਰੂਪੀ ਗ੍ਰਹਿਣ ਲੱਗਾ ਰਵੇ ਤੇ ਸਾਨੂੰ ਫਾਇਦਾ ਇਹਦੇ ਵਿੱਚ, ਨਾਲੇ ਪੁਜਾਰੀ ਨੂੰ ਫਾਇਦਾ ਤੇ ਨਾਲੇ ਲੋਕਾਂ ਨੂੰ ਵੀ ਸੱਚੀ ਇਹਦੇ ਚ ਫਾਇਦਾ ਲੱਗਦਾ, ਉਹਨਾਂ ਨੂੰ ਲੱਗਦਾ ਵੀ ਠੀਕ ਹੀ ਐ ਵਧੀਆ। ਬਸ ਆਪਦਾ ਭੁਲੇਖਾ ਜਿਹਾ ਹੀ ਪਾਉਣਾ ਮਨ ਨੂੰ ਵੀ ਬੜੇ ਕਰਮ ਕਾਂਡ ਕਰ ਲਏ ਜੀ, ਬੜਾ ਕੁਝ ਹੋ ਗਿਆ, ਮੈਂ ਸਵੇਰੇ ਜੋਤ ਵੀ ਲਾ ਲਈ ਸੀ, ਤੂਫਾਂ ਤਾਫਾਂ ਲਾ ਲਈਆਂ ਸੀ, ਬਸ ਐਂ ਗੇੜੇ ਗੂੜੇ ਜੇ ਮਾੜਾ ਜਿਹਾ ਇੰਨਾ ਕਾਟਾ ਚੱਕਿਆ, ਭੱਜ ਕੇ ਗੁਰਦੁਆਰੇ ਗਏ, ਐਂ ਲੁੱਦ ਕੇ ਦੋ ਕੁ ਮਿੰਟ ਬਹਿ ਕੇ ਫਟਾਫਟ ਗੇੜਾ ਦੇ ਕੇ ਕਰ ਲਿਆ, ਬਸ ਆ ਤਾਂ ਸੌਖਾ। ਏਦਾਂ ਹੀ ਅਗਲਾ ਮੰਦਰ ਚ ਜਾਂਦਾ, ਏਦਾਂ ਹੀ ਅਗਲਾ ਮਸੀਤਾਂ ਚ ਜਾ ਰਿਹਾ। ਤੇ ਜੇ ਸਿੱਧੀ ਹੋਵੇ ਗੁਰੂ ਦੀ ਸੋਚ, ਬਾਬਾ ਹੋ ਜੇ ਕਿ ਸਾਡੇ ਕੰਨੀ ਸਿੱਧਾ, ਸਾਡੇ ਕੰਨੀ ਸਾਡੇ ਕੋਲ ਤੇ ਵੇਖਿਆ ਨਹੀਂ ਜਾਣਾ, ਸਾਡੇ ਅਸੀਂ ਤੇ ਬਰਦਾਸ਼ਤ ਨਹੀਂ ਕਰ ਸਕਣਾ। ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਘਰ ਦੀਆਂ ਕੰਧਾਂ 1000 ਫੋਟੋ ਬਾਬੇ ਨਾਨਕ ਦੀ ਲਾ ਦਿਓ ਭਾਰ ਝੱਲ ਲੈਣਗੀਆਂ, ਪਰ ਜੇ ਗੁਰੂ ਨਾਨਕ ਗੁਰਬਾਣੀ ਵਾਲਾ ਆ ਗਿਆ ਤੇ ਸਾਡੀਆਂ ਲੱਤਾਂ ਨੇ ਥੋੜਾ ਭਾਰ ਝੱਲਣਾ, ਫੋਟੋ ਵਾਲਾ ਬਾਬਾ ਕੰਧਾਂ ਝੱਲ ਲੈਣਗੀਆਂ, ਪਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਬੋਲਦਾ ਬਾਬਾ ਨਾਨਕ ਜਦੋਂ ਬੋਲਿਆ ਸਾਡੀਆਂ ਲੱਤਾਂ ਕਿੱਥੇ ਭਾਰ ਝੱਲ ਜਾਣਗੀਆਂ, ਗੁਰੂ ਅਰਜਨ ਦੇਵ ਜੀ ਦੀ ਵਿਚਾਰਧਾਰਾ ਦਾ ਭਾਰ ਕਿੱਥੇ ਚੱਲ ਜਾਣੀ ਹੈ, ਕਬੀਰ ਜੀ ਜਦੋਂ ਬੋਲਣਗੇ ਉਹਦੇ ਪੜਾ ਪਾ ਦੇਣਗੇ ਪੜਨੇ, ਉਹਦੇ ਚੀਕਾਂ ਨਿਕਲਦੀਆਂ ਬੰਦੇ ਦੀਆਂ, ਉਹਦੇ ਹਿੱਲ ਜਾਂਦਾ, ਤਾਂ ਕਰਕੇ ਕਹਿੰਦਾ ਟਕਿਆ ਰਹੋ ਯਾਰ, ਤਿੱਖੀ ਲਾਈਟ ਪੈਂਦੀ ਅਗਲਾ ਕਹਿੰਦਾ ਪੜਦਾ ਰਹੋ ਯਾਰ, ਅੱਖਾਂ ਚ ਨਾ ਪਵੇ। ਤੇ ਸੱਚੀ ਗੱਲ ਇਹ ਹੈ ਵੀ ਅੱਜ ਉੱਥੇ ਏਦਾਂ ਹੀ ਅਗਲਾ ਸਮਝਦਾ, ਬੰਦ ਹੀ ਰਵੇ ਸਾਰਾ ਕੁਛ। ਪਰ ਚੇਤਾ ਰੱਖਣ ਵਾਲੀ ਗੱਲ ਹੈ ਕਿ ਜੇ ਰੋਜ਼ ਗ੍ਰਹਿਣ ਲੱਗ ਗਿਆ ਨਾ ਤੇ ਭੁੱਲ ਜਾਓ ਕਿ ਫਸਲਾਂ 'ਚ ਰਸ ਭਰ ਜੂ, ਭੁੱਲ ਜਾਓ ਕਿ ਕੋਈ ਫਸਲ ਪੱਕ ਜੂ, ਰੋਜ਼ ਗ੍ਰਹਿਣ ਦਾ ਨੁਕਸਾਨ ਬਹੁਤ ਹੈ। ਅਗਲਾ ਪੁਆਇੰਟ ਵੀ ਇਹ ਨਾਲ ਗੱਲ ਆ ਗਈ ਨਾ ਦਿਮਾਗ 'ਚ ਹੁਣ ਵੀ ਉਹਦਾ ਨੁਕਸਾਨ ਬਹੁਤ ਹੈ ਗ੍ਰਹਿਣ ਤੇ ਲੱਗ ਜੂ। ਇਸੇ ਤਰ੍ਹਾਂ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਜੇ ਪੁਜਾਰੀ ਰੂਪੀ ਗ੍ਰਹਿਣ ਲੱਗਿਆ, ਜੇ ਲੱਗਿਆ ਤੇ ਨੁਕਸਾਨ ਬਹੁਤ ਵੱਡਾ ਹੋਇਆ, ਸਾਡੇ 'ਚ ਕੋਈ ਰਸ ਭਰਿਆ ਹੀ ਨਹੀਂ, ਸਾਡਾ ਬੇੜਾ ਬਹਿ ਗਿਆ। ਪੁਜਾਰੀ ਗ੍ਰਹਿਣ ਇਹੋ ਜਿਹਾ ਲੱਗਿਆ ਕਿ ਸਾਡੀ ਜ਼ਿੰਦਗੀ 'ਚ ਕੋਈ ਰਸ ਆਇਆ ਹੀ ਨਹੀਂ। ਨਿਆਣਿਆਂ ਨੂੰ ਵੇਖ ਲਓ, ਬੱਚਿਆਂ ਨੂੰ ਵੇਖ ਲਓ, ਬੇਈਮਾਨਾਂ ਦਾ ਸੰਸਾਰ ਆਲੇ ਦੁਆਲੇ ਵੇਖ ਲਓ, ਠੱਗੀਆਂ ਮਾਰਨ ਵਾਲੇ ਬਹੁਤੇ ਐ, ਇਮਾਨਦਾਰ ਕਿਹੜਾ ਲੱਭਦਾ ਇੱਥੇ। ਇਹ ਗ੍ਰਹਿਣ ਲੱਗੇ ਕਰਕੇ ਪੰਜਾਬ ਇਹੋ ਜਿਹਾ, ਇਹ ਪੁਜਾਰੀ ਦੀ ਦਿੱਤੀ ਹੋਈ ਸੋਚ ਬੰਦੇ ਨੂੰ ਡਿਪੈਂਡ ਕੀਤਾ, ਮੰਗਤਾ ਬਣਾਇਆ। ਗੁਰੂ ਨਾਨਕ ਕਹਿੰਦੇ ਰੱਬ ਤੇਰੇ ਜਾਓ, ਇਹ ਤੇਰੇ 'ਚ ਸਾਰਾ ਕੁਛ ਹੈ, ਮਹਾਰਾਜ ਕੌਨਫੀਡੈਂਸ ਭਰਦੇ ਆ, ਇਹ ਮੰਗਤਾ ਬਣਾਉਂਦਾ। ਇੱਕ ਬੰਦੇ ਨੂੰ ਖੁਦ ਮੁਖਤਿਆਰ ਬਣਾਉਂਦਾ, ਇੱਕ ਮੰਗਤਾ ਬਣਾਵੇ, ਵਧੀਆ ਕਿਹੜਾ, ਜਿਹੜਾ ਖੁਦ ਮੁਖਤਿਆਰ ਬਣਾਵੇ। ਗੁਰੂ ਨਾਨਕ ਖੁਦ ਮੁਖਤਿਆਰ ਬਣਾਉਂਦੇ ਆ, ਪੁਜਾਰੀ ਮੰਗਤਾ ਬਣਾਉਂਦਾ, ਗ੍ਰਹਿਣ ਹੈ ਜਿਹੜਾ ਲੱਗਿਆ ਮੰਗਤਾ ਬਣਾਉਂਦਾ, ਤੇ ਇਹਦਾ ਨੁਕਸਾਨ ਕਿੱਡਾ ਵੱਡਾ ਹੋਇਆ। ਰੋਜ਼ ਗ੍ਰਹਿਣ ਤੇ ਚੰਗਾ ਤੇ ਲੱਗਿਆ, ਧੁੱਪ ਤੇ ਨਹੀਂ ਲੱਗੀ, ਤਿੱਖਾ ਤੇ ਜ਼ਰੂਰ ਝੱਲਣਾ ਪੈਣਾ ਸੀ, ਪਰ ਫਸਲ ਵੀ ਕੋਈ ਨਹੀਂ ਹੋਈ, ਰਸ ਵੀ ਕੋਈ ਨਹੀਂ ਭਰਿਆ, ਸਾਡੀ ਜ਼ਿੰਦਗੀ 'ਚ ਰਸ ਰੁਸ ਥੋੜ੍ਹਾ ਹੋਇਆ। ਜਿੰਨੀਆਂ ਬੇਈਮਾਨੀਆਂ ਆਪਣੇ ਬੰਦੇ ਕਰਦੇ ਯਾਰ, ਇੰਨੀ ਕਿਹੜੀਆਂ ਕਰਦਾ, ਸੱਚੀ ਗੱਲ ਹੈ। ਜਿੱਥੇ ਮਰਜ਼ੀ ਚਲੇ ਜਾਓ, ਸਾਰੇ ਹੀ ਰੌਲ, ਆਪਾਂ ਬਾਹਰਲਿਆਂ ਦੇਸ਼ਾਂ ਵਿੱਚ ਵੀ ਵੇਖ ਲਓ ਜਾ ਕੇ, ਹਰ ਜਗ੍ਹਾ ਕੁੰਡੀਆਂ ਇੱਥੇ ਲੱਗਦੀਆਂ, ਕੁੰਡੀਆਂ ਹੀ ਜਿੱਥੇ ਜੀ ਕਰਦਾ ਅਗਲਾ ਕੁੰਡੀਆਂ ਹੀ ਲਾਉਂਦਾ। ਇਮਾਨਦਾਰੀ ਕਿੱਥੇ ਲੱਭਦੀ ਹੈ, ਕਿਹਦੇ ਹੱਡਾਂ 'ਚ, ਸੱਚਾਈ ਕਿੱਥੇ। ਤਾਂ ਕਰਕੇ ਮਹਾ ਆਨੰਦ ਤੇ ਹੈ ਹੀ ਉਹ ਹੈ ਕਿ ਉਹਨੂੰ ਝੱਲਿਆ ਜਾਵੇ, ਦੁੱਖ ਆਉਣ, ਤਕਲੀਫਾਂ ਆਉਣ, ਸਮਝ ਆਵੇ, ਅਕਲ ਆਵੇ, ਫਿਰ ਮਹਾ ਆਨੰਦ ਬਣੇ। ਫਿਰ ਉਹ ਜਿਹੜਾ ਰਾਜ ਲੀਲਾ ਤੇਰੇ ਨਾਮ ਬਣਾਈ ਹੋਵੇ, ਅਸਲ ਰਾਜ 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 ਬਣਨਾ ਥੋੜਾ ਹੁੰਦਾ ਰਾਜੇ, ਪਰ ਰਾਜਿਆਂ ਵਾਲੀ ਫੀਲਿੰਗ ਹੁੰਦੀ ਹੈ, ਫੀਲਿੰਗ ਹੁੰਦੀ ਹੈ ਰਾਜਿਆਂ ਦੀ। ਏਦਾਂ ਨਹੀਂ ਹੁੰਦਾ ਬੰਦਾ ਰਾਜਾ ਬਣਦਾ, ਹਰ ਕੋਈ ਰਾਜਾ ਥੋੜਾ ਬਣ ਸਕਦਾ, ਪਰ ਰਾਜਿਆਂ ਵਾਲੀ, ਗੁਰੂ ਨਾਨਕ ਰਾਜਾ ਨਹੀਂ ਸੀ ਦੁਨੀਆ ਵਾਂਗੂ, ਪਰ ਫੀਲਿੰਗ ਰਾਜਿਆਂ ਤੋਂ ਵੀ ਕਮਾਲ ਦੀ ਸੀ।
ਗੁਰੂ ਗੋਬਿੰਦ ਸਿੰਘ ਕੋਲ ਇੰਨੀ ਜਾਇਦਾਦ ਥੋੜਾ ਜਿੰਨੀ ਜਾਇਦਾਦ ਬਾਦਸ਼ਾਹ ਕੋਲ ਹੈ, ਉੱਥੇ ਦੇ ਉਹਦੇ ਕੋਲ ਆਗਰੇ ਦਾ ਕਿਲ੍ਹਾ ਵੇਖ ਲਓ ਤੇ ਅਨੰਦਪੁਰ ਸਾਹਿਬ ਦਾ ਕਿਲ੍ਹਾ, ਪਰ ਫੀਲਿੰਗ ਹੈ ਨਾ ਜਿਹੜੀ ਅੰਦਰ ਦੀ, ਬਾਦਸ਼ਾਹ ਨੂੰ ਪੈਰ ਦੀ ਜੁੱਤੀ ਵਰਗਾ ਵੀ ਨਹੀਂ ਸਮਝਦੇ ਹੋਣੇ ਵੀ ਛੱਡ ਪਰੰਤ ਕੀ ਹੈ ਕਿ ਨਹੀਂ, ਜਿਹੜੀ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਉਹ ਤੇਰੇ ਪਿਆਰ ਦੇ ਪਏ ਜੋ ਪੇਚ ਪੀਚੇ ਕਿੱਥੋਂ ਸ਼ੁਰੂ ਕਰਦੇ ਹੋ, ਛਤਰਤਾ ਸ਼ੁਰੂ ਜਦੋਂ ਕਰਦੇ ਆ, ਮੇਰੀ ਯਾਦ ਦੀ ਫੱਟੀ ਤੇ ਲਿਖੇ ਹੋਏ ਨੇ, ਚੋਜ ਚੋਜੀਆ ਤੇਰੇ ਉਹ ਭੁੱਲਦੇ ਨੇ, ਤੇਰੇ ਪਿਆਰ ਦੇ ਪਏ ਜੋ ਪੇਚ ਪੀਚੇ ਲੱਖਾਂ ਸਮੇਂ ਦੇ ਨੂੰਹਾਂ ਨਾਲ ਖੁੱਲਦੇ ਨਹੀਂ, ਲੱਖਾਂ ਯੁੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੌਤਕ ਦੇ ਤੁਲਦੇ ਨਹੀਂ, ਛਤਰਧਾਰੀਆਂ ਦੇ ਲੱਖਾਂ ਛਤਰ ਸਿਰ ਤੇ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨੇ। ਉਹ ਖੁਦ ਮੁਖਤਿਆਰੀ ਦਾ ਮੁੱਲ ਹੈ, ਖੁਦ ਮੁਖਤਿਆਰੀ ਦਾ ਮੁੱਲ ਹੁੰਦਾ ਹੈ, ਬੜਕ ਹੁੰਦੀ ਹੈ। ਗਾਇਕ ਕਿੰਨੇ ਆ ਵੇਖੋ, ਪਰ ਜਿਹੜਾ ਬੰਦਾ ਕਹੇ ਛੱਡ ਮੈਂ ਕਿਸੇ ਕਬਰ ਕੁਬਰ ਤੇ ਮੈਂ ਨਹੀਂ ਜਾਣਾ, ਮੈਂ ਨਹੀਂ ਗਾਉਣਾ, ਮੇਰੇ ਤੋਂ ਚਾਪਲੂਸੀ ਨਹੀਂ ਹੁੰਦੀ ਕਿਸੇ ਦੀ, ਤੁਸੀਂ ਵੇਖਿਓ ਬੰਦਾ 50 ਸਾਲ ਗਾਉਂਦਾ ਰਹੇ ਲੋਕੀ ਉਹਦੇ ਫੈਨ ਹੋ ਜਾਂਦੇ, ਤੇ ਜਿਹੜਾ ਜਿੱਥੇ ਜਾਂਦਾ ਚਾਪਲੂਸੀ ਕਰਦਾ ਹੈ ਜੀ ਦਾਤਾ ਜੀ ਆ ਵੀ ਦਾਤਾ ਜੀ ਆ ਵੀ, ਕਿ ਤੇਰੇ 3500 ਦਾਤਾ ਜੀ ਨੇ ਤੇਰੇ, ਜਿਹੜਾ ਮਰਜ਼ੀ ਬਾਬਾ ਸਦਲੇ ਦੇ ਕੇ ਤੈਨੂੰ 5 ਲੱਖ ਦਾਤਾ ਜੀ ਦਾਤਾ ਜੀ ਲੱਗ ਜਾਣਾ ਕਰਨ, ਇਹੋ ਜਿਹੇ ਬੰਦਿਆਂ ਨੂੰ ਅਗਲਾ ਕਹਿੰਦਾ ਫੈਨ ਬਣ ਜਾਂਦਾ ਤੇ ਆਉਣਗੇ ਹਵਾ ਦੇ ਬੁੱਲੇ ਵਾਂਗੂ 2 ਸਾਲ ਨਾਲ ਜੁੜੇ ਲੈ, ਤੁਸੀਂ ਵੇਖਿਓ ਨੋਟ ਕਰ ਲਓ। ਤੇ ਜਿਹੜੇ ਬੰਦੇ ਨੇ ਬੜਕ ਵਿਖਾਈ ਹੋਵੇ 30 ਸਾਲ ਤੋਂ 50 ਸਾਲ ਤੋਂ ਵੀ ਛੱਡ ਪਰ ਐਂ ਪਰਵਾਹ ਨਾ ਮੰਨੇ, ਭਾਵੇਂ ਗਾਉਣ ਵਾਲਾ ਹੀ ਹੋਵੇ, ਅਗਲਾ ਕਹਿੰਦਾ ਯਾਰ ਆਹ ਚੀਜ਼ ਖੁਦ ਮੁਖਤਿਆਰੀ ਹੈ, ਮੈਂ ਡਿਪੈਂਡ ਨਹੀਂ ਕਿਸੇ ਤੇ, ਮੈਂ ਕਿਸੇ ਮਸਤ ਦੇ ਡੇਰੇ ਜਾ ਕੇ ਸਭ ਮੈਂ ਕੋਈ ਗਾਉਣ ਵਾਲਾ ਨਹੀਂ ਬਣ ਪਾ, ਮੈਂ ਕਿਸੇ ਪਖੰਡੀ ਦੇ ਡੇਰੇ ਤੇ ਜਾ ਕੇ ਗਾਵਾਂ ਤੇ ਫਿਰ ਕਹਾਂ ਵੀ ਮੇਰਾ ਵੀ ਮੈਂ ਇਹਦੇ ਇਦਾਂ ਨਹੀਂ ਮੇਰੇ ਤੋਂ ਹੋਣਾ, ਸਿੱਧੀ ਗੱਲ ਕਰਾਉਣੀ ਕਰਾ ਲਓ, ਮੇਰੇ ਤੋਂ ਚਾਪਲੂਸੀ ਨਹੀਂ ਹੋਣੀ, ਇਹ ਖੁਦ ਮੁਖਤਿਆਰੀ ਇਹਨੂੰ ਕਹਿੰਦੇ ਹੈ। ਰਾਜਾ ਬਣੀ ਦਾ ਨਹੀਂ, ਰਾਜੇ ਵਾਲੀ ਫੀਲਿੰਗ ਹੁੰਦੀ ਹੈ, ਫੀਲਿੰਗ ਕਈ ਤੇ ਰਾਜਿਆਂ ਦੇ ਵਿੱਚ ਫੀਲਿੰਗ ਸੋਹਣਾ, ਰਾਜਿਆਂ ਨੇ ਕਈਆਂ ਦੇ ਰਾਜੇ ਹੈ ਨਹੀਂ ਪਰ ਫੀਲਿੰਗ ਰਾਜਿਆਂ ਵਾਲੀ ਹੁੰਦੀ ਹੈ, ਕਈਆਂ ਨੂੰ ਵੇਖਿਆ ਮੈਂ ਨੋਟ ਕੀਤਾ ਸਰਦਾਰ ਨੇ ਵੱਡੇ ਵੱਡੇ ਪਰ ਫੀਲਿੰਗ ਭਿਖਾਰੀਆਂ ਵਾਲੀ, ਮੰਗਤਿਆਂ ਵਾਲੀ, ਤਰਸ ਮੰਗਦੇ ਹੈ, ਬੱਲੇ ਬੱਲੇ ਮੰਗਦੇ, ਚਾਪਲੂਸੀ ਮੰਗਦੇ ਹੈ, ਚਾਪਲੂਸੀ ਦਿਓ, ਬਖਸ਼ਿਸ਼ ਕਰੋ ਮੇਰੇ ਤੇ ਚਾਪਲੂਸੀ ਦੀ, ਸੱਚੀ ਹੈ ਇਹ ਗੱਲ, ਚਾਪਲੂਸੀਆਂ ਮੰਗਦੇ ਹੈ, ਸਾਡੀ ਕੋਈ ਚਾਪਲੂਸੀ ਕਰੇ, ਸਾਡੀ ਕੋਈ ਵਡਿਆਈ ਕਰੇ, ਵਡਿਆਈ ਦੇ ਭੁੱਖੇ ਮੰਗਦੇ ਹੈ, ਸਿਫਤ ਕਰੇ ਕੋਈ ਸਾਡੀ, ਇਹ ਫੀਲਿੰਗ ਭਿਖਾਰੀ ਵਾਲੀ ਹੈ, ਇਹ ਭੁੱਖਾ ਉਹ ਕਿੱਡਾ ਭੁੱਖਾ, ਮਤਲਬ ਕਿੱਡਾ ਵੱਡਾ ਰੱਜਿਆ ਭੁੱਖਾ, ਕਿੱਡਾ ਸਰਦਾਰ ਤੇ ਕਿੱਡਾ ਭੁੱਖਾ, ਮਤਲਬ ਕਿੱਦਾਂ ਚਾਪਲੂਸੀ ਮੰਗਦਾ, ਤੇ ਚਾਪਲੂਸਾਂ ਨੂੰ ਵੀ ਪਤਾ ਹੁੰਦਾ ਉਹ ਚਾਪਲੂਸੀਆਂ ਕਰਕੇ ਹੀ ਨੇੜੇ ਲੱਗਦੇ ਆ, ਏਦਾਂ ਕਹਿੰਦੇ ਇੱਕ ਬੰਦਾ ਚਾਪਲੂਸੀ ਹਰ ਗੱਲ 'ਚ ਇੰਨੀ ਚਾਪਲੂਸੀ ਕਰਿਆ ਕਰੇ, ਆਓ ਜੀ ਇੱਥੇ ਬੈਠੋ ਤੁਸੀਂ ਮੈਂ ਖੜ ਜਾਣਾ, ਆਓ ਜੀ ਇੱਥੇ ਬੈਠੋ ਮੈਂ ਖੜ ਜਾਣਾ, ਉਹਨੂੰ ਕਿਸੇ ਨੇ ਉਹਦਾ ਵਿਆਹ ਸੀ ਤੇ ਉਹਨੂੰ ਉਹਨੇ ਸੱਦ ਲਿਆ ਆਪਣਾ ਮਾਲਕ ਜਿੱਥੇ ਕੰਮ ਕਰਦਾ ਸੀ, ਉੱਥੇ ਕੰਮ ਘੱਟ ਕਰਦਾ ਸੀ, ਚਾਪਲੂਸੀਆਂ ਕਰਕੇ ਬਣਿਆ ਹੋਇਆ ਸੀ, ਉੱਥੇ ਕੰਮ ਕੁੰਮ ਨਹੀਂ ਸੀ ਕਰਦਾ, ਚਾਪਲੂਸੀਆਂ ਕਰਕੇ ਫਿੱਟ ਹੋ ਗਿਆ ਵਿੱਚ, ਤੇ ਘੋੜੀ ਤੇ ਬੈਠਾ ਹੈ ਉਧਰੋਂ ਆ ਗਿਆ ਮਾਲਕ, ਇੰਨਾ ਚਾਪਲੂਸ ਜਿਵੇਂ ਕੁਰਸੀ ਤੇ ਕਹਿੰਦਾ ਹੁੰਦਾ ਸੀ ਉਤਰ ਕੇ ਕਹਿੰਦਾ ਤੁਸੀਂ ਬੈਠੋ ਘੋੜੀ ਤੇ, ਕਹਿੰਦਾ ਐਡਾ ਚਾਪਲੂਸ, ਕਹਿੰਦਾ ਜੀ ਆ ਜਾਓ ਤੁਸੀਂ ਬੈਠੋ ਘੋੜੀ, ਇਹ ਨੀ ਪਤਾ ਲਾਵਾਂ ਤੇ ਲਵਾਤਾ ਇੱਥੇ ਤੁਸੀਂ ਆ ਜਾ, ਐਡੇ ਚਾਪਲੂਸ ਹੁੰਦੇ ਨਾ ਬੰਦੇ, ਚਾਪਲੂਸੀਆਂ ਕਰਕੇ ਹੀ ਫਿੱਟ ਹੋਏ ਹੁੰਦੇ ਇੱਦਾਂ ਦੇ ਬੰਦੇ ਹੁੰਦੇ, ਇਹਨੂੰ ਖੁਦ ਮੁਖਤਿਆਰੀ ਨਹੀਂ ਕਹਿੰਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਸੱਚੇ ਹਨ ਪਾਤਸ਼ਾਹ ਨਾਮ ਵਿੱਚ ਰਤੇ ਨੇੜੇ, ਸੱਚੇ ਹਨ ਪਾਤਸ਼ਾਹ ਨਾਮ ਵਿੱਚ ਰਤੇ ਨੇੜੇ, I काले ना बोलिया करो
ओ सच्चे मन वारचा नाम विच रते जेड़े सच्चे हन वारचा नाम विच रते जेड़े सच्चे हन वारचा
ਮੜਨ ਜਿੰਨੀ ਸੰਜਾਤਾ ਸਾਈ ਰੰਗ ਵਿੱਚ ਰੰਗੇ ਹੈ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ ਬੇਪਰਵਾਹ ਰਹਿੰਦੇ ਹੈ ਖੁਦ ਮੁਖਤਿਆਰੀ ਪਰਵਾਹ ਨਹੀਂ ਕਿਸੇ ਦੇ ਜਿਹੜੇ ਬੰਦੇ ਨੇ ਮੰਗਤਾ ਰਹਿਣਾ ਭਾਵੇਂ ਉਹ ਸਾਧ ਹੀ ਹੋਵੇ ਸਾਰੀ ਜ਼ਿੰਦਗੀ ਬੰਦਿਆਂ ਨੇ ਸਿਫਤਾਂ ਹੀ ਕੀਤੀਆਂ ਹੁੰਦੀਆਂ ਚਾਪਲੂਸੀ ਮੈਂ ਕਥਾਵਾਚਕ ਸੁਣਿਆ ਬੜਾ ਕਹਿਣਗੇ ਬੜਾ ਮਾਰਤੰਡ ਤੁਸੀਂ ਜਿਹੜਾ ਮਰਜ਼ੀ ਦੀਵਾਨ ਸੁਣ ਲਓ ਵਿਦਿਆ ਮਾਰਤੰਡਾਂ ਦਾ ਸਮਝ ਕੇ ਨਾਂ ਲੈਣ ਦੀ ਲੋੜ ਨਹੀਂ ਮੇਰੀ ਮੰਨਿਓ ਨਾ ਨੈੱਟ ਤੇ ਸੁਣ ਕੋਈ ਲਾ ਲਓ ਅੱਧਾ ਘੰਟਾ ਟਾਈਮ ਮਿਲੂ 15 ਮਿੰਟ ਚਾਪਲੂਸੀ ਆਹ ਵੀ ਬੈਠੇ ਨੇ ਸਾਡੇ ਆਹ ਵੀ ਬੈਠੇ ਨੇ ਸਾਡਾ ਉਹ ਵੀ ਬੈਠਾ ਸਾਡਾ ਉਹ ਵੀ ਬੈਠਾ ਚਾਪਲੂਸੀਆਂ ਦੀ ਅੱਧਾ ਘੰਟਾ ਲੰਘ ਜਾਂਦਾ ਗੱਲ ਸਮਝਣੀ ਸਮਝਾਉਣੀ ਨਹੀਂ ਹੁੰਦੀ ਮਤਲਬ ਹਰ ਚੀਜ਼ ਦੀ ਬੰਦੇ ਵੱਡੇ ਤੋਂ ਲੈ ਕੇ ਛੋਟੇ ਤੱਕ ਚਾਹੇ ਇੰਗਲੈਂਡ ਇਕੱਠਾ ਕਰਨ ਚਾਹੇ ਅਮਰੀਕਾ ਕਰਨ ਜਿੱਥੇ ਕਥਾ ਕਰਨਗੇ ਪਹਿਲਾਂ 15 ਮਿੰਟ ਬਸ ਇਹਨਾਂ ਅਲੰਕਾਰ ਹੀ ਲਾਈ ਲੈਣੇ ਨੇ ਵੀ ਆਹ ਜੀ ਏਦਾਂ ਨੇ ਆਹ ਫਲਾਣਾ ਸਿੰਘ ਵੀ ਇਹ ਫਿਰ ਮੈਨੂੰ ਏਦਾਂ ਕਿਹਾ ਫਿਰ ਮੈਂ ਪ੍ਰੋਗਰਾਮ ਬਣਾਇਆ ਫਿਰ ਮੈਂ ਏਦਾਂ ਹੀ ਮਤਲਬ ਚਾਪਲੂਸੀਆਂ ਕਰ ਕਰਕੇ ਬੰਦੇ ਬਹੁਤੇ ਬੰਦੇ ਕਾਮਯਾਬ ਹੋਏ ਸਿਰਫ ਚਾਪਲੂਸੀ ਤੇ ਲੋੜੀ ਕਿਉਂ ਪੈਂਦੀ ਹੈ ਜਦੋਂ ਬੰਦਾ ਬੇਪਰਵਾਹ ਹੈ ਨਾ ਆਪਣੇ ਰੰਗ ਦੇ ਵਿੱਚ ਰਵੇ ਆਪਣਾ ਕੰਮ ਕਰੇ ਆਪਣੀ ਮਿਹਨਤ ਕਰੇ ਫਿਰ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਚਾਪਲੂਸੀ ਜ਼ਬਾਨ ਦੀ ਉਹਨੂੰ ਕਰਨੀ ਪੈਂਦੀ ਹੈ ਜਿਹਦਾ ਕੰਮ ਨਾ ਬੋਲੇ ਜਦੋਂ ਕੰਮ ਬੋਲੇ ਫਿਰ ਮੂੰਹ ਤੋਂ ਬੋਲਣ ਦੀ ਲੋੜ ਨਹੀਂ ਪੈਂਦੀ। ਕੰਮ ਬੋਲਣਾ ਚਾਹੀਦਾ, ਫਿਰ ਚਾਪਲੂਸੀ ਨਹੀਂ ਕਰਨੀ ਪੈਂਦੀ। ਜਦੋਂ ਨਹੀਂ ਕੰਮ ਲੋਕਾਂ ਦੇ ਬੋਲਦੇ, ਫਿਰ ਅਗਲਾ ਉਹ ਖੱਪਾ ਭਰਨ ਵਾਸਤੇ ਚਾਪਲੂਸੀ ਕਰਦਾ, ਉਹ ਭਰਨਾ ਪੈਂਦਾ ਨਾ ਖੱਪਾ, ਉਹ ਭਰਨ ਵਾਸਤੇ ਫਿਰ ਬੰਦਾ ਚਾਪਲੂਸੀ ਕਰਦਾ, ਜਾਂ ਫਿਰ ਜਿਹਦੀ ਕੋਈ ਨਹੀਂ ਵਡਿਆਈ ਕਰਦਾ ਫਿਰ ਉਹ ਆਪਣੀ ਆਪ ਹੀ ਕਰਨ ਲੱਗ ਜਾਂਦਾ, ਉਹ ਆਪ ਹੀ ਇੱਦਾਂ ਕਰਦਾ। ਤਾਂ ਕਰਕੇ ਭਾਵੇਂ ਬੰਦਾ ਘਰ ਬਾਰ ਛੱਡ ਕੇ ਲੋਕੀ ਤੁਰ ਪਏ, ਚਾਹੇ ਕੋਈ ਰਾਜ ਵਾਲੇ ਪਾਸੇ ਤੁਰਿਆ, ਚਾਹੇ ਕੋਈ ਜੋਗ ਕਮਾਉਣ ਤੁਰਿਆ, ਉੱਥੇ ਵੀ ਬੰਦੇ ਭੁੱਖੇ ਆਪਣੀ ਵਡਿਆਈ ਦੇਈ ਹੈ। ਆਪਾਂ ਗੱਲ ਕੀਤੀ ਅੱਗੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਜੋਗੀ ਬੜਾ ਢੋਲ ਵੱਜਦਾ, ਇੱਥੇ ਦੁਨੀਆ ਇਕੱਠੀ ਹੋਈ ਹੈ, ਕਿਉਂ ਆਏ ਹੋ? ਕਹਿੰਦੇ ਜੋਗੀ ਵੜਿਆ ਵਿੱਚ 40 ਦਿਨ ਹੋ ਗਏ, ਨਾ ਬਾਹਰ ਨਿਕਲਿਆ ਨਾ ਕੁਝ ਖਾਂਦਾ, ਵਿੱਚੇ ਹੀ ਹੈ। ਕਹਿੰਦੇ ਮਹਾਰਾਜ ਕਹਿੰਦੇ ਅੱਛਾ ਖਾਂਦਾ ਹੋਣਾ ਹੈ। ਕਹਿੰਦੇ ਮਹਾਰਾਜ ਕਿੱਥੇ ਖਾਂਦਾ? ਸਾਡੇ ਸਾਹਮਣੇ ਇੱਕ ਚੌਂ ਲੈ ਕੇ ਗਿਆ ਥੋੜੇ ਜਿਹੇ ਅੰਦਰ, ਤੇ ਘੜਾ ਪਾਣੀ ਦਾ ਲੈ ਕੇ ਗਿਆ, ਅੱਧਾ ਲੋਟਾ ਲੋਟਾ ਇੱਕ ਪਾਣੀ ਦਾ ਪੀਂਦਾ ਤੇ ਥੋੜੇ ਜਿਹੇ ਚੌਂ ਖਾਂਦਾ, ਭੁੱਖਾ ਹੀ ਰਹਿੰਦਾ ਜੀ 40 ਦਿਨ। 40 ਦਿਨਾਂ ਬਾਅਦ ਆਉਂਦਾ, ਹਰ ਸਾਲ ਵੜਦਾ ਵਿੱਚ ਧਰਤੀ 'ਚ ਵੜ ਜਾਂਦਾ। ਤੇ ਮਹਾਰਾਜ ਕਹਿੰਦੇ ਐ ਵੀ ਅੱਛਾ, ਫਿਰ ਤੇ ਇਹਦਾ ਮਤਲਬ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਸੱਚੀ ਏਦਾਂ ਹੀ ਹੈ? ਕਹਿੰਦੇ ਹਾਂਜੀ ਏਦਾਂ ਹੀ ਹੈ। ਮਹਾਰਾਜ ਕਹਿੰਦੇ ਖਾਂਦਾ? ਕਹਿੰਦੇ ਨਹੀਂ ਵੀ ਖਾਂਦਾ। ਮਹਾਰਾਜ ਕਹਿੰਦੇ ਖਾਂਦਾ ਹੈ, ਮਹਾਰਾਜ ਸਾਡੇ ਸਾਹਮਣੇ ਵੜਦਾ ਹੈ, ਖਾਂਦਾ ਤੇ ਕੁਝ ਹੈ ਨਹੀਂ। ਮਹਾਰਾਜ ਕਹਿੰਦੇ ਤੁਹਾਨੂੰ ਪਤਾ ਨਹੀਂ ਖਾਂਦਾ? ਕਹਿੰਦੇ ਜੀ ਨਹੀਂ ਖਾਂਦਾ। ਮਹਾਰਾਜ ਕਹਿੰਦੇ ਜਦੋਂ ਆਉਂਦਾ ਬਾਹਰ 40 ਦਿਨਾਂ ਬਾਅਦ ਕੀ ਕਰਦੇ ਹੋ? ਕਹਿੰਦੇ ਫੁੱਲਾਂ ਦੀ ਵਰਖਾ, ਢੋਲ ਵੱਜਦਾ, ਦੁਨੀਆ ਆਉਂਦੀ, ਲੰਗਰ ਲੱਗਦੇ, ਮੇਲਾ ਲੱਗਦਾ ਹਰ ਸਾਲ। ਮਹਾਰਾਜ ਕਹਿੰਦੇ ਐਤਕੀ ਕੋਈ ਢੋਲ ਨਹੀਂ, ਕੋਈ ਮੇਲਾ ਨਹੀਂ, ਝਾੜੀਆਂ ਉਹਲੇ ਲੁਕ ਜੋ ਸਾਰੇ। ਜਦੋਂ ਇਹ ਬਾਹਰ ਆਵੇ ਇਹਨੂੰ ਇਹ ਲੱਗੇ ਵੀ ਕੋਈ ਆਇਆ ਹੀ ਨਹੀਂ। ਉਹ ਜਦੋਂ ਬਾਹਰ ਆਇਆ ਲੋਕਾਂ ਨੇ ਮੰਨ ਲਈ, ਕਹਿੰਦੇ ਚਲੋ ਵੇਖ ਲੈਂਦੇ। ਜਦੋਂ ਬਾਹਰ ਆਇਆ ਤੇ ਵੇਖਿਆ ਵੀ ਨਾ ਢੋਲ ਵੱਜਾ, ਨਾ ਮੇਲਾ ਲੱਗਾ, ਦੁਨੀਆ ਆਈਓ ਹੀ ਨਹੀਂ। ਜਦੋਂ ਬਾਹਰ ਨਿਕਲਿਆ ਉੱਥੇ ਵੀ ਹੋਸ਼ ਹੋ ਕੇ ਡਿੱਗਿਆ, ਮਸਾਂ ਹੋਸ਼ ਵਿੱਚ ਲਿਆਂਦਾ। ਤੇ ਮਹਾਰਾਜ ਕਹਿੰਦੇ ਸਮਝ ਆਈ ਵੀ ਇਹ ਕੀ ਖਾਂਦਾ? ਕਹਿੰਦੇ ਕੀ ਖਾਂਦਾ? ਕਹਿੰਦੇ ਤੁਹਾਡੀਆਂ ਚਾਪਲੂਸੀਆਂ ਖਾਂਦਾ, ਤੁਹਾਡੀ ਬੱਲੇ ਬੱਲੇ ਖਾਂਦਾ ਹੈ, ਬੱਲੇ ਬੱਲੇ ਦਾ ਮਾਰਾ ਭੁੱਖਾ ਵੜਿਆ ਰਹਿੰਦਾ ਇਹਦੇ ਵਿੱਚ। ਬੱਲੇ ਬੱਲੇ ਮਾਰੇ ਕਈ ਬੰਦੇ ਨੰਗੇ ਪੈਰੀ ਤੁਰੇ ਫਿਰਦੇ, ਨੰਗੇ ਹੋਏ ਫਿਰਦੇ ਆ। ਅਗਲਾ ਕਵੇ ਸਹੀ ਵੀ ਹਾਏ ਹੋਏ ਬੰਦਾ ਤੇ ਆ, ਉਹਦੇ ਲਈ ਜੋ ਮਰਜ਼ੀ ਕਰਾ ਲਓ। ਅਗਲੇ ਉੱਜੜਨ ਤੱਕ ਚਲੇ ਜਾਂਦੇ ਆ, ਐਡੀ ਭੁੱਖ ਹੈ। ਰਾਜ ਕਿੱਥੇ ਆ ਉੱਥੇ? ਪਰ ਜਦੋਂ ਗਿਆਨ ਦਾ ਰਾਹ ਤੁਰਿਆ ਫਿਰ ਰਾਜ ਲੀਲਾ ਤੇਰੇ ਨਾਮ ਬਣਾਈ, ਤੇਰੇ ਗਿਆਨ ਨੇ ਕਹਿੰਦੇ ਰਾਜ ਵਾਲੀ ਫੀਲਿੰਗ ਬਣਾਤੀ। ਏਦਾਂ ਨਹੀਂ ਵੀ ਅਸੀਂ ਰਾਜੇ ਬਣ ਗਏ, ਪਰ ਫੀਲਿੰਗ ਰਾਜਿਆਂ ਵਾਲੀ ਹੋਈ, ਜਿਹੜਾ ਨਾ ਖੇੜਾ ਆ ਗਿਆ, ਰਸ ਆ ਗਿਆ। ਹੁਣ ਅਸੀਂ ਚਾਪਲੂਸੀ ਕਿਉਂ? ਜਦੋਂ ਨਾ ਬੰਦਾ ਰੱਜਿਆ ਮਨ ਦਾ ਰਾਜਾ, ਮਨ ਦਾ ਰਾਜਾ, ਫਿਰ ਚਾਪਲੂਸੀਆਂ ਕਿਉਂ ਕਰੇਗਾ? ਉਹ ਨਾ ਬੰਦਾ ਖੜਿਆ ਰਿਹਾ ਕਰੇ, ਏਦਾਂ ਉਹਦੇ ਭਰਿੰਡ ਲੜ ਗਈ ਮੰਤਰੀ ਦੇ, ਰਾਜੇ ਦੇ ਦਰਬਾਰ 'ਚ ਖੜਾ ਉਹ ਭਰਿੰਡ ਲੜ ਗਈ ਤੇ ਉਹ ਭਰਿੰਡ ਨਹੀਂ ਹਟਾ ਸਕਿਆ, ਕਿਉਂਕਿ ਐਂ ਖੜਨਾ ਪੈਂਦਾ ਆਕੜ ਕੇ, ਐਂ ਹਿੱਲ ਸਕਦਾ ਨਹੀਂ। ਭਰਿੰਡ ਲੜ ਗਈ, ਉਹ ਇੰਨਾ ਤਕਲੀਫ ਵਿੱਚ ਆਇਆ ਕਿ ਅੱਕ ਗਿਆ। ਕਹਿੰਦਾ ਅੱਗ ਲੱਗੇ ਇਹੋ ਜਿਹੀ ਨੌਕਰੀ ਨੂੰ ਵੀ ਭਰਿੰਡ ਲੜ ਗਈ, ਮੈਂ ਖੁਰਕ ਨਹੀਂ ਸਕਿਆ, ਹਟਾ ਨਹੀਂ ਸਕਿਆ, ਡੰਕ ਨਹੀਂ ਕੱਢ ਸਕਿਆ। ਉਹ ਤੰਗ ਹੋਇਆ ਛੱਡ ਕੇ ਨੌਕਰੀ ਤੇ ਸਮੁੰਦਰ ਦੇ ਕੰਢੇ ਤੇ ਜਾ ਕੇ ਐ ਪੈ ਗਿਆ। ਜੇ ਬੰਦਾ ਪੈ ਨਹੀਂ ਜਾਂਦਾ ਵੀ ਐ ਚੌੜਾ ਹੋ ਗਿਆ, ਲੱਤਾਂ ਐ ਕਰ ਲਿਆ। ਤੇ ਰਾਜਾ ਕਹਿੰਦਾ ਸੱਦੋ ਵਜ਼ੀਰ ਕਿੱਧਰ ਗਿਆ? ਕਹਿੰਦੇ ਜੀ ਆਇਆ ਹੀ ਨਹੀਂ। ਕਹਿੰਦੇ ਪਤਾ ਕਰੋ। ਉਹ ਕਹਿੰਦੇ ਸਮੁੰਦਰ ਦੇ ਕੰਢੇ ਤੇ ਲੱਤਾਂ ਚੌੜੀਆਂ ਕਰਕੇ ਪਿਆ। ਕਹਿੰਦੇ ਉਹਨੂੰ ਬੁਲਾਓ, ਉਹਨੂੰ ਜਾ ਕੇ ਪੁੱਛਿਆ ਵੀ ਆ ਜਾ ਤੈਨੂੰ ਰਾਜਾ ਸੱਦਦਾ। ਕਹਿੰਦਾ ਮੈਂ ਨਹੀਂ ਆਉਂਦਾ, ਜਦ ਕਹਿ ਤੂੰ ਭੱਜੂ ਜਾ, ਮੈਂ ਨਹੀਂ ਆਉਂਦਾ। ਕਹਿੰਦੇ ਕਿਉਂ ਨਹੀਂ ਆਉਂਦਾ? ਕਹਿੰਦੇ ਮੈਂ ਨਹੀਂ ਆਉਂਦਾ, ਬਸ ਮੇਰੀ ਮਰਜ਼ੀ। ਫਿਰ ਰਾਜਾ ਗਿਆ, ਉਹਨੇ ਪੁੱਛਿਆ ਵੀ ਤੂੰ ਹੱਦ ਹੋ ਗਈ ਐ ਪਿਆ। ਉਹਨੇ ਪੁੱਛਿਆ ਵੀ ਪਾਓ ਪਸਾਰੇ ਕੱਬ ਕੇ। ਕਹਿੰਦੇ ਤੂੰ ਤੇ ਮੇਰੇ ਸਾਹਮਣੇ ਹੱਥ ਜੋੜ ਕੇ ਸਿੱਧਾ ਹੋ ਕੇ ਪੂਰਾ ਖੜਦਾ ਸੀ, ਤੇ ਐ ਲੱਤਾਂ ਚੌੜੀਆਂ ਕਰਕੇ ਖੜਨ ਦੀ ਆਦਤ ਤੈਨੂੰ ਕਦੋਂ ਤੋਂ ਪੈ ਗਈ? ਕਹਿੰਦੇ ਪਾਓ ਪਸਾਰੇ ਕੱਬ ਕੇ। ਕਹਿੰਦਾ ਹੱਥ ਸੰਕੋਚੇ ਜਬ ਕੇ, ਜਦੋਂ ਤੋਂ ਮੈਂ ਤੇਰੇ ਤਰਲੇ ਕਰਨੇ ਛੱਡਤੇ ਹੁਣ ਮੈਨੂੰ ਤੇਰਾ ਡਰ ਹੀ ਨਹੀਂ ਰਿਹਾ। ਪਹਿਲਾਂ ਮੇਰੇ ਮਨ 'ਚ ਇਹ ਹੁੰਦਾ ਸੀ ਵੀ ਤੇਰੇ ਤੋਂ ਆਹ ਲੈਣਾ ਆ ਲੈਣਾ ਆ ਲੈਣਾ, ਹੁਣ ਕਿਹਦੇ ਲੋੜ ਹੀ ਨਹੀਂ। ਹੁਣ ਮੈਂ ਸੋਚ ਲਿਆ ਵੀ ਅੱਗ ਲੱਗੇ ਮੈਨੂੰ ਲੋੜ ਹੀ ਨਹੀਂ, ਐ ਪਿਆ ਚੌੜਾ ਹੋਇਆ, ਹੁਣ ਮੈਂ ਤੇਰਾ ਗੁਲਾਮ ਨਹੀਂ ਰਿਹਾ। ਗੁਲਾਮੀ ਹੈ ਨਾ ਜਿਹੜੀ, ਇਹ ਕਿਸੇ ਮਕਸਦ ਕਰਕੇ, ਜਿਹੜੀ ਚਾਪਲੂਸੀ ਹੈ ਕਿਸੇ ਮਕਸਦ ਕਰਕੇ ਕਰਦਾ ਅਗਲਾ, ਐਵੇਂ ਥੋੜਾ ਕਰਦਾ। ਹਾਂ ਇੱਕ ਕੰਮ ਕਰਨਾ ਹੁੰਦਾ, ਇੱਕ ਮਿਹਨਤ ਕਰਨੀ ਹੁੰਦੀ, ਇੱਕ ਫੀਲਡ 'ਚ ਇੱਕ ਟੀਮ ਬਣਾ ਕੇ ਬੰਦਾ ਕੰਮ ਕਰਦਾ, ਉਹ ਗੁਲਾਮੀ ਨਹੀਂ ਹੁੰਦੀ। ਉਹ ਤੇ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਕੰਮ ਤੇ ਸਭ ਨੂੰ ਕਰਨਾ ਪੈਂਦਾ, ਕੋਈ ਰਾਜਾ ਵੀ ਹੈ ਉਹਨੂੰ ਵੀ ਕੋਈ ਕੰਮ ਤੇ ਕਰਨਾ ਹੀ ਪੈਂਦਾ, ਉਹ ਗੁਲਾਮੀ ਨਹੀਂ ਹੁੰਦੀ। ਪਰ ਇਹ ਜਦੋਂ ਇਦਾਂ ਦਾ ਕੁਝ ਲੋਕ ਕਰਦੇ, ਕਹਿੰਦੇ ਮੈਂ ਛੱਡਤੀ ਜਦੋਂ ਤੋਂ, ਮੈਂ ਹੱਥ ਸੰਕੋਚੇ ਜਬ ਕੇ ਪਾਉ ਪਸਾਰੇ ਦੱਬ ਕੇ, ਹੱਥ ਹੁਣ ਐ ਕਰਨੇ ਛੱਡਦੇ, ਹੁਣ ਲੱਤਾਂ ਐ, ਜਿੰਨਾ ਚਿਰ ਐ ਕਰਦੇ ਸੀ ਉਹਨਾਂ ਚਿਰ ਲੱਤਾਂ ਵੀ ਐ ਰੱਖਣੀਆਂ, ਫਿਰ ਡਰ ਲੱਗਦਾ ਸੀ, ਹੁਣ ਡਰ ਨਿਕਲ ਗਿਆ ਮਨ ਚੋਂ। ਬਹੁਤ ਜ਼ਰੂਰੀ ਨੁਕਤਾ ਹੈ ਇਹ, ਨਹੀਂ ਤੇ ਅਗਰ ਬਹੁਤ ਬੰਦੇ ਘਰ ਬਾਰ ਛੱਡ ਲਿਆ, ਟੱਬਰ ਛੱਡਤੇ, ਪਰਿਵਾਰ ਛੱਡਤਾ, ਸਭ ਕੁਝ ਛੱਡ ਕੇ, ਪਰ ਜਿਹੜਾ ਨਾ ਫੀਲਿੰਗ ਹੈ ਜਿਹੜੀ, ਉਹ ਨਹੀਂ ਬਣੀ ਰਾਜਿਆਂ ਵਾਲੀ। ਆ ਪੰਕਤੀਆਂ ਸ਼ਬਦ ਕਿੱਦਾਂ, ਰਾਜ ਲੀਲਾ ਤੇਰੇ ਨਾਮ ਬਣਾਈ, ਕਿੱਦਾਂ ਸ਼ਬਦ ਹੈ
ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ।
ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਕਹਿੰਦੇ ਜੋਗ ਬਣ ਗਿਆ ਤੇਰਾ ਕੀਰਤਨ ਗਾਈ। ਜੋਗੀਆਂ ਵਾਲਾ ਜੋਗ ਮਿਲ ਜਾਂਦਾ ਹੈ ਜਦੋਂ ਤੇਰੀ ਕੀਰਤੀ ਕਰਦੇ, ਮਤਲਬ ਸਾਨੂੰ ਜੋਗ ਕਮਾਉਣ ਦੀ ਲੋੜ ਨਹੀਂ। ਜੋਗੀ ਫਿਰਦੇ ਰਹਿਣ ਜੰਗਲਾਂ 'ਚ ਘਰ ਬਾਰ ਛੱਡ ਕੇ, ਅਸੀਂ ਘਰਾਂ 'ਚ ਰਹਿ ਕੇ ਤੇਰੀ ਕੀਰਤੀ ਕਰਦੇ ਹਾਂ, ਤੇ ਜੋਗੀਆਂ ਨਾਲੋਂ ਵੱਧ ਫੀਲਿੰਗ ਹੈ ਸਾਡੇ 'ਚ, ਅਸੀਂ ਬੇਰਸੇ ਨਹੀਂ। ਜੋਗੀ ਤੇ ਗੁਸੈਲ ਨੇ, ਲੜਾਕੇ ਨੇ। ਚੇਤਾ ਹੈ ਮੈਨੂੰ, ਮੈਂ ਹਰਿਦੁਆਰ ਸ਼ੁਰੂ ਸ਼ੁਰੂ 'ਚ ਅਸੀਂ ਵਿੱਚ ਦੀ ਬੜਾ ਜਾਂਦੇ ਰਹੇ ਆਪਾਂ, ਤੇ ਉੱਥੇ ਜਦੋਂ ਉੱਥੇ ਗੰਗਾ ਦੇ ਕਿਨਾਰੇ ਮੋਨੀ ਹੁੰਦੇ ਬਾਬੇ, ਤੇ ਮਨ ਅੰਦਰ ਤੇ ਹੈਗਾ ਹੀ ਸੀ ਨਾ ਵੀ ਵੇਖੀਏ ਭਲਾ ਕਿੱਦਾਂ ਰਹਿੰਦੇ ਆ। ਤੇ ਚੇਤਾ ਹੈ ਵੀ ਜੇ ਕਿਸੇ ਦੀ ਛੱਪਰੀ 'ਚ ਝਾਕ ਲਓ ਨਾ, ਉਹਨਾਂ 'ਚੋਂ ਕੋਈ ਕੋਈ ਤੇ ਹੁੰਦਾ ਸੀ ਐ, ਤੇ ਕਈ ਤੇ ਵੱਢ ਖਾਣ ਪੈਂਦੇ ਸੀ, ਮਤਲਬ ਲੱਕੜਾਂ ਲੈ ਕੇ ਮਗਰ ਪੈ ਜਾਂਦੇ ਸੀ ਵੀ ਤੁਸੀਂ ਕਿੱਧਰ ਆ ਬੜੇ, ਵੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਨਵਾਂ ਬਾਬਾ ਬਣਨਾ ਹੈ, ਕੋਈ ਤੇ ਥਾਂ ਨਾ ਮੱਲ ਕੇ ਬਹਿ ਜੇ। ਉਹ ਕੁਟੀਆ ਦੇ ਐ ਕਬਜ਼ਾ ਕਰਕੇ ਬੈਠੇ ਐ, 12-12 ਸਾਲ ਦੇ ਮੋਨੀ, ਤੇ ਘਰ ਛੱਡੀ ਫਿਰਦੇ ਆ। ਪਰ ਜਿਹੜਾ ਜੋਗ ਹੈ, ਗੁਸੈਲ ਗੁੱਸਾ ਉਹ ਨਹੀਂ ਕਾਬੂ ਆਇਆ, ਇਹ ਉੱਦਾਂ ਹੀ ਰਹਿਣਾ ਹੈ। ਇਹ ਆਪਾਂ ਜੇ ਸੋਚੀਏ ਨਾ, ਇਹਦਾ ਬੰਦੇ ਦਾ ਕੰਟਰੋਲ ਕੀਤਿਆਂ ਤੇ ਹੁੰਦਾ ਹੈ। ਆਪਾਂ ਚੋਲੇ ਪਾਲੇ, ਦਾੜੀਆਂ ਰੱਖ ਲਈਆਂ, ਪੱਗਾਂ ਬੰਨ ਲਈਆਂ, ਗਾਤਰੇ ਪਾ ਲਏ, ਪਰ ਤੁਸੀਂ ਨੋਟ ਕਰਕੇ ਵੇਖਿਓ, ਸੁਭਾਅ ਜਿਹੜਾ ਇਹ ਆਪਣੇ ਆਪ ਬਦਲਣਾ ਪੈਂਦਾ ਹੈ। ਜੇ ਕਹੀਏ ਵੀ ਇੱਦਾਂ ਬਾਹਰੀ ਭੇਖ ਬਣਾ ਕੇ ਸੁਭਾਅ ਬਦਲ ਜਾਂਦਾ, ਫਿਰ ਅਗਲੇ ਸ਼ਬੀਲ ਲਾਉਣ ਆਉਣਗੇ। ਇਹ ਸਾਰਾ ਕੁਝ ਕਿਉਂ ਕਰਦੇ ਨੇ ਬੰਦੇ? ਕਿਉਂਕਿ ਘਰ ਵੀ ਅਗਲਾ ਗੁੰਡਾ ਗੁੰਡਾ ਹੀ ਸੀ, ਜੇ ਗੁਰਦੁਆਰੇ ਚਲੇ ਗਿਆ ਉੱਥੇ ਚੋਲਾ ਪਾ ਲਿਆ, ਉੱਥੇ ਵੀ ਗੁੰਡਾ ਹੀ, ਉੱਦਾਂ ਥੋੜਾ ਬਦਲ ਜਾਂਦਾ ਬੰਦਾ। ਬਾਹਰੀ ਭੇਖ ਬੰਦੇ ਨੂੰ ਕਿੱਥੇ ਬਦਲਦਾ? ਬਾਹਰੀ ਰੂਪ ਬਦਲ ਕੇ, ਭੇਖ ਬਦਲ ਕੇ, ਭੇਖ ਬਣਾ ਕੇ ਬੰਦਾ ਥੋੜਾ ਬਦਲ ਜਾਂਦਾ, ਉਹਦੇ ਸੋਚ ਬਦਲਣੀ ਪੈਂਦੀ ਹੈ, ਮਨ ਬਦਲਣਾ ਪੈਂਦਾ। ਤੇ ਤਾਂ ਹੀ ਆਪਾਂ ਇਹ ਧਾਰਨਾ ਕਈ ਵਾਰੀ ਪੜ੍ਹਦੇ ਵੀ ਆ ਨਾ,
ਹੋਵੇ ਮਨ ਬਦਲਣ ਦੀ ਲੋੜ, ਸਿੱਖੀ ਰਹਿ ਗਈ ਹੈ ਸ਼ਰੀਰ ਦੀ, ਮਨ ਬਦਲਣ ਦੀ ਲੋੜ, ਸਿੱਖੀ ਰਹਿ ਗਈ ਹੈ ਸ਼ਰੀਰ ਦੀ, ਹੋਵੇ ਮਨ ਬਦਲਣ ਦੀ ਲੋੜ, ਸਿੱਖੀ ਰਹਿ ਗਈ ਹੈ ਸ਼ਰੀਰ ਦੀ, ਮਨ ਬਦਲਣ ਦੀ ਲੋੜ, ਸਿੱਖੀ ਰਹਿ ਗਈ ਹੈ ਸ਼ਰੀਰ ਦੀ, ਸਿੱਖੀ ਰਹਿ ਗਈ ਹੈ ਹੋਵੇ, ਸਿੱਖੀ ਰਹਿ ਗਈ ਹੈ, ਸਿੱਖੀ ਰਹਿ ਗਈ ਹੈ ਸਰੀਰ ਦੀ, ਰਹਿ ਗਈ ਹੈ ਸਿੱਖੀ, ਰਹਿ ਗਈ ਹੈ ਸਰੀਰ ਦੀ, ਰਹਿ ਗਈ ਹੈ ਸਰੀਰ ਦੀ, ਭਾਈ ਸਰੀਰ ਦੀ ਰਹਿ ਗਈ ਹੈ, ਹੋ
ਮਨ ਬਦਲਣ ਦੀ ਲੋੜ ਕੀ ਰਹਿ ਗਈ ਹੈ ਸਰੀਰ ਦੀ ਭਾਈ ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ ਸਰੀਰ ਦੀ ਮਨ ਬਦਲਣ ਦੀ ਲੋੜ ਸਿੱਖੀ ਰਹਿ ਗਈ ਹੈ
ਅੱਜ ਥੋੜਾ ਪਿਆ ਕੁਛ ਭੇਖ ਦਿਖਾਏ ਲੋਗਨ ਕੋ ਬਸ ਕਰਨ ਲਈ ਬਣਾ ਲਿਆ ਇਹਦੇ ਨਾਲ ਥੋੜਾ ਇਕੱਲਾ ਬਣ ਜਾਣਾ ਕੁਛ ਤੇ ਸਾਨੂੰ ਲੱਗਦਾ ਵੀ ਭੇਖ ਨਾਲ ਕੁਛ ਨਹੀਂ ਹੁੰਦਾ ਪਰ ਅੱਜ ਭੇਖੀ ਬੰਦੇ ਹੀ ਹੈ ਸਾਰੀ ਕੌਮ ਦੇ ਸਿਰ ਤੇ ਬੈਠੇ ਕਿਤੇ ਵਕੀਲ ਜੱਜ ਪੜ੍ਹੇ ਲਿਖੇ ਸਿਆਣੇ ਤੋਂ ਸਿਆਣੇ ਸਾਡੀ ਕੌਮ ਚ ਹੈਗੇ ਆ ਜੇ ਉਹ ਕਹਿਣ ਮੈਂ ਇੱਕ ਸਲਾਹ ਦੇਣੀ ਹੈ ਕਹਿਣਗੇ ਦਾੜੀ ਕਿੱਥੇ ਦੇ ਰਹੀ ਅੱਛਾ ਫਿਰ ਮੈਂ ਇੰਨੇ ਸਾਲਾਂ ਤੋਂ ਸਿੱਖ ਹਾਂ ਪੁਰਾਤਨ ਸਿੱਖ ਹਾਂ ਮੈਂ ਆਪਣੇ ਆਪ ਨੂੰ ਬੰਦਾ ਐ ਕਹਿੰਦਾ ਗੱਲ ਭਾਵੇਂ ਨਾ ਆਉਂਦੀ ਹੋਵੇ ਚੱਜ ਦੀ ਕਰਨੀ ਪਰ ਬਾਹਰੀ ਭੇਖ ਹੈਗਾ ਤੇ ਇਹ ਆਗੂ ਹੈ ਤੇ ਉਹ ਗੱਲ ਵਧੀਆ ਕਰਦਾ ਬਾਹਰੀ ਉਹਦਾ ਭੇਖ ਇੱਕ ਵੀ ਕਮੀ ਹੋਵੇ ਚੋਲਾ ਨਹੀਂ ਪਾਇਆ ਦਾੜੀ ਖੁੱਲੀ ਨਹੀਂ ਛੱਡੀ ਮਤਲਬ ਕੋਈ ਵੀ ਕਮੀ ਹੋਵੇ ਬਾਹਰੀ ਉਸੇ ਵੇਲੇ ਗੱਲ ਪੈਣ ਕਹਿੰਦੇ ਹੁੰਦਾ ਕੌਣ ਹੈ ਸਿੱਖੀ ਦੀ ਗੱਲ ਕਰਨ ਵਾਲਾ ਤੈਨੂੰ ਹੱਕ ਕਿਹਨੇ ਦਿੱਤਾ ਸਿੱਖੀ ਦੀ ਗੱਲ ਕਰਨ ਦਾ ਸਿਆਣਾ ਹੀ ਹੋਵੇ ਭਾਵੇਂ ਚੰਗੀ ਸਲਾਹ ਦੇ ਸਕਦਾ ਹੋਵੇ ਨੇਕ ਸਲਾਹ ਦੇ ਸਕਦਾ ਹੋਵੇ ਤਾਂ ਹੀ ਤਾਂ ਹੁਣ ਮੈਂ ਤਾਂ ਹੀ ਤੇ ਗੱਲ ਕਰਦਾ ਹੁੰਦਾ ਵੀ ਆਹ ਜਿਹੜੇ ਵੱਡੇ ਵੱਡੇ ਜੱਜ ਰਿਟਾਇਰ ਹੁੰਦੇ ਆ ਵਕੀਲ ਹੈ ਪੜ੍ਹੇ ਲਿਖੇ ਤਬਕਾ ਹੈ ਜਿਹੜੇ ਸਮਝਦੇ ਹੈ ਹਿੰਮਤ ਕਰਿਆ ਕਰੋ ਕੁੱਤਾ ਹੀ ਨਾ ਕਮਾਉਂਦਾ ਫਿਰਿਆ ਕਰ ਲੈ ਕੇ ਡੋਗੀ ਰੱਖ ਕੇ ਨਾ ਨਿੱਕਾ ਜਿਹਾ ਤੇ ਸਾਰਾ ਦਿਨ ਕੁੱਤਾ ਘੁਮਾਉਣ ਤੁਰ ਪਿਆ ਕੀ ਜੱਜ ਰਿਟਾਇਰ ਹੋਇਆ ਜੀ ਸਿੱਖ ਇਹ ਵਕੀਲ ਹੈ ਆਹ ਵੱਡਾ ਵੱਡਾ ਐਡਾ ਪੜ੍ਹਿਆ ਲਿਖਿਆ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਤੇ ਹੁਣ ਤੂੰ ਮਰ ਜਾ ਜੇ ਤੇਰੇ ਸਮਝ ਚ ਮਾੜੀ ਮੋਟੀ ਆਉਂਦੀ ਹੈ ਵੀ ਗੱਲ ਆਇਆ ਤੇ ਐ ਹੈ ਤੇ ਕੁਛ ਲਿਖ ਲਿਆ ਕਰ ਕੋਈ ਆਰਟੀਕਲ ਲਿਖ ਲੈ ਕੁਛ ਮੱਥਾ ਮਾਰ ਲੈ ਕੋਈ ਵੀਡੀਓ ਹੀ ਬਣਾ ਕੇ ਪਾ ਦੇ ਜੇ ਪੜ੍ਹੇ ਲਿਖੇ ਹੋ ਆਹ ਸਾਡੇ ਵਰਗਾ ਅਨਪੜ੍ਹ ਟੋਲਾ ਕਿਉਂ ਸਿਰ ਤੇ ਭਾਇਆ ਸ਼ੇਰਾਂ ਦੇ ਸ਼ੇਰ ਨੇ ਨਾ ਸ਼ੇਰ ਪੰਜ ਸੱਤ ਲੱਕੜ ਬੱਗੇ ਆ ਜਾਣ ਤੇ ਸ਼ੇਰ ਦੇ ਸਿਰ ਤੇ ਬਹਿ ਜਾਂਦੇ ਨੇ ਆ ਕੇ ਤੇ ਪੜ੍ਹੇ ਲਿਖੇ ਕਈ ਸ਼ੇਰ ਹੈਗੇ ਐ ਡਰੇ ਹੋਏ ਐ ਡਰਦੇ ਮਾਰੇ ਬੋਲਦੇ ਹੀ ਨਹੀਂ ਸਾਡੇ ਵਰਗੇ ਲੱਕੜ ਬੱਗੇ ਸਿਰ ਤੇ ਬੈਠੇ ਕੱਖ ਨਹੀਂ ਜਿਨ੍ਹਾਂ ਨੂੰ ਆਉਂਦਾ ਸਿਰੇ ਦੇ ਨਿਕੰਮੇ ਜਮਾਂ ਹੀ ਨਿਕੰਮੇ ਮਹੀਨਾ ਮਹੀਨਾ ਸਿਰ ਨਹੀਂ ਧੋਂਦੇ ਸੱਚੀ ਯਾਰ ਜਿਨ੍ਹਾਂ ਦੇ ਗਿੱਟਿਆਂ ਦੇ ਮਣਮਣ ਮੈਲ ਚੜ੍ਹੀ ਰਹਿੰਦੀ ਹੈ ਨਾ ਉਹ ਬੰਦੇ ਅੱਜ ਜਿਨ੍ਹਾਂ ਨੂੰ ਇੰਨਾ ਨਹੀਂ ਪਤਾ ਵੀ ਚੱਜ ਤਰ੍ਹਾਂ ਨਹਾ ਹੀ ਲਈਏ ਉਹ ਬੰਦੇ ਸਿੱਖ ਦੇ ਸਿੱਖੀ ਦੇ ਅੱਜ ਆਗੂ ਬਣੇ ਫਿਰਦੇ ਆ ਜ਼ਿੰਦਗੀ ਜਿਉਣੀ ਆਈ ਹੋਈ ਨਹੀਂ ਜਿਨ੍ਹਾਂ ਨੂੰ ਤੇ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਨੂੰ ਮਾਰਦੇ ਨੇ ਦਬ ਕੇ ਹਰੇ ਕਾਲੇ ਕਾਲੇ ਕਰਕੇ ਅਗਲਾ ਡਰ ਜਾਂਦਾ ਵੀ ਸਲੋਤਰ ਮਾਰੂ ਮੇਰੇ ਸਿਰ 'ਚ ਸਿੱਖੀ ਦੇ ਖੈਰ ਗਵਾਹ ਤੁਸੀਂ ਸਿੱਖੀ ਛੱਡਤੀ ਇਹਨਾਂ ਦੇ ਹਵਾਲੇ ਤੇ ਇਹ ਇਹ ਸਾਰੇ ਬੜੇ ਫਿਰਦੇ ਨੇ ਮਾਲਕ ਸਿੱਖੀ ਦੇ ਤੇ ਜਿੰਨਾ ਪੜ੍ਹਿਆ ਲਿਖਿਆ ਤਬਕਾ ਹੈ ਰਿਟਾਇਰ ਹੋ ਕੇ ਕੁੱਤੇ ਕਮਾਉਣ ਲੱਗਿਆ ਹੋਇਆ ਮਤਲਬ ਇਹਨਾਂ ਕੰਮਾਂ 'ਚ ਫਸੇ ਹੋਏ ਅਸੀਂ ਜੀ ਮੈਂ ਕਹਿੰਦਾ ਕੁੱਤਾ ਰੱਖ ਲਓ ਮਾੜਾ ਨਹੀਂ ਅਸੀਂ ਵੀ ਰੱਖੇ ਹੈ ਪਰ ਤੁਸੀਂ ਇਹ ਪੜ੍ਹ ਲਿਖ ਗਏ ਹੁਣ ਛੱਡ ਦਿਓ ਯਾਰ ਹੁਣ ਸਿੱਖੀ ਵਾਲੇ ਪਾਸੇ ਨੂੰ ਆ ਜਾਓ ਵੇਖ ਲਓ ਚੱਲ ਇਹ ਆਪੇ ਸਿੱਖੇ ਹਾਂ ਜੀ ਸਿੱਖੀ ਦਾ ਐਂ ਹੋ ਗਿਆ ਤੇਰੀ ਗੱਡੀ ਤੇ ਝਰੀਟ ਮਾਰ ਜੋ ਪੜ੍ਹਿਆ ਲਿਖਿਆ ਦੱਸ ਰਿਟਾਇਰ ਹੋਇਆ ਵਧੀਆ ਉਹਦੇ ਤੋਂ ਥੱਲੇ ਹੁੰਦੇ ਉਤਰਿਆ ਘਰੇ ਘਰਾਂ ਵਾਲੇ ਸੁਣਦੇ ਹੋਵੋਗੇ ਵੀ ਤੁਹਾਡੀ ਗੱਡੀ ਤੇ ਕੋਈ ਝਰੀਟ ਮਾਰ ਸਕਦਾ ਬੋਲੋ ਮੋਟਰਸਾਈਕਲ ਤੇ ਘਰ ਤੇ ਕਬਜ਼ਾ ਕਰ ਸਕਦਾ ਫਿਰ ਸਿੱਖੀ ਨੂੰ ਮੋਟਰਸਾਈਕਲ ਜਿੰਨਾ ਹੀ ਪਿਆਰ ਕਰ ਲੈ ਗੱਡੀ ਤੇਰੀ ਗੱਡੀ ਤੇ ਝਰੀਟ ਨਹੀਂ ਮਾਰਨ ਦਿੰਦਾ ਤੇ ਗੁਰੂ ਦੀ ਸਿੱਖੀ ਦੇ ਉੱਤੇ ਕਬਜ਼ਾ ਕਰ ਲਿਆ ਅਗਲੇ ਜੋ ਮਰਜ਼ੀ ਕਰੀ ਜਾਂਦੇ ਨੇ ਸਿੱਖੀ ਨਾਲ ਤੇ ਤੁਸੀਂ ਮਰ ਗਏ ਘਰਾਂ 'ਚ ਬੈਠੇ ਪੜ੍ਹ ਲਿਖ ਕੇ ਕਰਦੇ ਕੀ ਹੋ ਤੁਸੀਂ ਤੁਹਾਡੀਆਂ ਪੜ੍ਹਾਈਆਂ ਕਰਨੀਆਂ ਕੀ ਨੇ ਫਾਇਦਾ ਕੀ ਹੋਇਆ ਤੁਹਾਡੀਆਂ ਪੜ੍ਹਾਈਆਂ ਦਾ ਵੀ ਤੁਹਾਡਾ ਜੇ ਦਿਮਾਗ ਚੱਲਦਾ ਪੜ੍ਹ ਲਿਖ ਗਏ ਸੀ ਜੋਬਾਂ ਕਰਦੇ ਹੋ ਤੇ ਇੱਕ ਆਰਟੀਕਲ ਲਿਖ ਦਿਓ ਕੁਝ ਪੜ੍ਹ ਕੇ ਕੁਝ ਸਮਝ ਕੇ ਹਾਲਾਤਾਂ ਨੂੰ ਸਮਝੋ ਬਾਹਰਲਿਆਂ ਦੇਸ਼ਾਂ ਦੇ ਕਾਨੂੰਨਾਂ ਨੂੰ ਜਾਣਦੇ ਹੋ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਯਹੂਦੀਆਂ ਨੂੰ ਪੜ੍ਹ ਲਿਆ ਕਰੋ ਉਹਨਾਂ ਨੂੰ ਵੇਖ ਲਓ ਉੱਥੋਂ ਸਮਝ ਲਓ ਕੁਝ ਗੁਰਬਾਣੀ ਨੂੰ ਸਮਝ ਲਓ ਬਾਬੇ ਨਾਨਕ ਨੂੰ ਸਮਝ ਕੇ ਸੋਹਣੀਆਂ ਗੱਲਾਂ ਕਰਕੇ ਸੋਹਣੀ ਸ਼ਬਦਾਂ ਦੇ ਵਿੱਚ ਕਰੋ ਆ ਜਿਹੜੇ ਦੋ ਚਾਰ ਦਸ ਕਰਦੇ ਆ ਇਹ ਉਹਨਾਂ ਦੇ ਚਾਪਲੂਸ ਬਣੇ ਹੋਏ ਆ ਭੰਗ ਘੋਟਣਿਆਂ ਦੀਆਂ ਸਿਫਤਾਂ ਕਰਦੇ ਆ ਜਥੇਦਾਰਾਂ ਦੇ ਤਲੂਏ ਚੱਟਦੇ ਆ ਇਹ ਜਾ ਕੇ ਸਰੋਪੇ ਲੈਣ ਦੇ ਮਾਰੇ ਵੀ ਇੱਧਰ ਦੀ ਵੀਆਈਪੀ ਗੇਟ ਰਾਹੀਂ ਲੰਘ ਜਾਈਏ ਭਾਵੇਂ ਜੋ ਮਰਜ਼ੀ ਕਰ ਲਓ ਪਤਾਸਾ ਤੇ ਮਿਲਦਾ ਨਾ ਵਿੱਚ ਪਾ ਕੇ ਸਰੋਪੇ ਦੇ ਐਡੇ ਭੁੱਖੇ ਆ ਇਹ ਚਾਪਲੂਸ ਇਹ ਥੋੜੇ ਜਿਹੇ ਜਿਹੜੇ ਪੜ੍ਹੇ ਲਿਖੇ ਇੱਧਰ ਨੂੰ ਲੱਗੇ ਵੀ ਹੈ ਉਹ ਉਦਾਂ ਨਿਕੰਮੇ ਆ ਪੁਜਾਰੀ ਵਾਲਾ ਰੱਬ ਬਚਾਉਣ ਵਾਸਤੇ ਦਿਨ ਰਾਤ ਇੱਕ ਕੀਤੀ ਪਈ ਇਹਨਾਂ ਨੇ ਤੇ ਜਿਹੜੇ ਬੰਦੇ ਜਾਣਦੇ ਆ ਘਰਾਂ 'ਚ ਬੈਠੇ ਹੀ ਰਹੀ ਜਾਂਦੇ ਆ ਹਾਂ ਜੀ ਬੁਰਾ ਹਾਲ ਹੋ ਗਿਆ ਹੋਣਾ ਚਾਹੀਦਾ ਪਤਾ ਹੈ ਉਹਨਾਂ ਨੂੰ ਪਰ ਹਿੰਮਤ ਨਹੀਂ ਨਿਕੰਮਿਆਂ ਦੀ ਕਰਨ ਦੀ ਹਿੰਮਤ ਨਹੀਂ ਇੱਥੇ ਛੱਡੋ ਬਾਹਰਲਿਆਂ ਦੇਸ਼ਾਂ 'ਚ ਗਈ ਬੈਠੇ ਇੱਥੇ ਤਾਂ ਤੁਹਾਨੂੰ ਖਤਰਾ ਵੀ ਤੁਸੀਂ ਕਹਿੰਦੇ ਖਤਰਾ ਹੈ ਜੀ ਇੱਥੇ ਤੇ ਆਏ ਹੈ ਬਾਹਰਲਿਆਂ ਦੇਸ਼ਾਂ 'ਚ ਬਹਿ ਕੇ ਬੋਲ ਪਿਆ ਕਰੋ ਕੋਈ ਵੀਡੀਓ ਹੀ ਬਣਾ ਦਿਆ ਕਰੋ ਵੀ ਸਿੱਖੀ ਦਾ ਬੇੜਾ ਗਰਕਦਾ ਜਾਂਦਾ ਭਾਈ ਮੈਂ ਹਰ ਹਫ਼ਤੇ ਇੱਕ ਵੀਡੀਓ 5 ਮਿੰਟ ਦੀ ਪਾਇਆ ਕਰੋ ਲਗਾਤਾਰ ਤਾਂ ਆਪਣੇ ਕੰਮ 'ਚ ਰੱਖੋ ਕੋਈ ਆਰਟੀਕਲ ਲਿਖ ਦਿਓ ਕੁਛ ਤੇ ਕਰੋ ਜੋ ਗੰਦ ਤੁਸੀਂ ਸਿਰ ਤੇ ਭਾਈ ਫਿਰਦੇ ਹੋ ਜੋ ਸਿਰੇ ਦੇ ਨਿਕੰਮੇ ਬੰਦੇ ਸਿਰ ਤੇ ਭਾਈ ਫਿਰਦੇ ਹੋ ਤੁਸੀਂ ਤੇਰੀ ਗੱਡੀ ਨੂੰ ਕੋਈ ਹੱਥ ਨਹੀਂ ਲਾ ਸਕਦਾ ਝਰੀਟ ਨਹੀਂ ਮਾਰ ਸਕਦਾ ਕੋਈ ਗੱਡੀ ਜਿੰਨਾ ਹੀ ਪਿਆਰ ਕਰਨਾ ਸਿੱਖੀ ਨੂੰ ਵੀ ਸਿੱਖੀ ਨੂੰ ਐਵੇਂ ਕਿਵੇਂ ਕਰ ਜੂ ਕੋਈ ਆਪਣੀ ਥਾਂ ਤੇ ਬਹਿ ਕੇ ਮੈਂ ਗੱਲ ਕਰੂੰ ਮੇਰੀ ਵੀ ਸਿੱਖੀ ਓਨੀ ਹੈ ਜਿੰਨੀ ਸਿੱਖੀ ਉਹ ਚੋਲੇ ਵਾਲਿਆ ਜਿੰਨੀ ਸਿੱਖੀ ਤੇਰੀ ਹੈ ਓਨੀ ਸਿੱਖੀ ਬੋਲੋ ਯਾਰ ਉਹ ਤੁਸੀਂ ਗਾਤਰੇ ਕਿਰਪਾਨਾਂ ਪਾਈ ਦਸਤਾਰਾਂ ਬੰਨੀਆਂ ਦਾੜੀਆਂ ਖੁੱਲੀਆਂ ਛੱਡੀਆਂ ਕੀ ਹੋਇਆ ਮੈਂ ਬੰਨੀ ਹੈ ਜਿੰਨੀ ਸਿੱਖੀ ਤੇਰੀ ਹੈ ਓਨੀ ਸਿੱਖੀ ਮੇਰੀ ਹੈ ਐ ਕਹੋ ਕੀ ਹੋ ਗਿਆ ਗੁਰਦੁਆਰੇ ਗ੍ਰੰਥੀ ਹੈ ਤੂੰ ਰਾਗੀ ਹੈ ਤੂੰ ਪਾਠੀ ਹੈ ਤੂੰ ਸੰਤ ਹੈ ਤੂੰ ਬਾਬਾ ਹੈ ਜਿੰਨੀ ਸਿੱਖੀ ਤੇਰੀ ਹੈ ਓਨੀ ਸਿੱਖੀ ਮੇਰੀ ਹੈ ਐ ਕਹਿਣਾ ਪੈਣਾ ਠੋਕ ਠੋਕ ਕੇ ਘਰਾਂ 'ਚ ਬਹਿ ਕੇ ਤੁਸੀਂ ਜਿੱਥੇ ਵੀ ਕਿਤੇ ਬੈਠੇ ਆ ਕਰੋ ਕੁਛ ਨਾ ਕੁਛ ਹਿੰਮਤ ਕਰੋ ਲਿਖੋ ਹਿੰਮਤ ਕੁਛ ਨਾ ਕੁਛ ਤੇ ਕਰੋ ਸਿੱਖੀ ਐ ਹੋ ਗਿਆ ਆਹ ਹੋ ਗਿਆ ਵੀ ਤੂੰ ਕਰ ਲਿਆ ਕਰ ਯਾਰ ਕੁਛ ਗੱਲ ਕੀ ਕਰਦੇ ਸੀ ਆਪਾਂ ਹੁਣ ਬਈ ਰਾਜ ਲੀਲਾ ਤੇਰੇ ਨਾਮ ਬਣਾਈ ਮਤਲਬ ਇਸ ਸ਼ਬਦ ਦੀ ਗੱਲ ਕਰਦੇ ਸੀ ਫੀਲਿੰਗ ਬਣ ਗਈ ਮਤਲਬ ਜਦੋਂ ਤੋਂ ਗਿਆਨ ਵਾਲੇ ਪਾਸੇ ਤੁਰੇ ਬੰਦਾ ਤੇ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਜੋਗੀ ਵੀ ਬਣ ਗਏ ਹੁਣ ਘਰ ਛੱਡਣ ਤੋਂ ਬਿਨਾਂ ਜੋਗੀ ਆ ਤੇ ਪੈਸਾ ਇਕੱਠਾ ਕਰਨ ਤੋਂ ਬਿਨਾਂ ਕਬਜ਼ੇ ਕਰਨ ਤੋਂ ਬਿਨਾਂ ਹੀ ਰਾਜੇ ਆ ਰਾਜਿਆਂ ਵਾਲਾ ਕੰਮ ਵੀ ਨਹੀਂ ਕਰਨਾ ਪਿਆ ਪਰ ਫਿਰ ਵੀ ਰਾਜੇ ਆ ਤੇ ਘਰ ਭਰ ਛੱਡਣਾ ਨਹੀਂ ਪਿਆ ਫਿਰ ਵੀ ਜੋਗੀ ਆ ਮਤਲਬ ਕਿਹੋ ਜਿਹਾ ਰਾਜ ਜੋਗ ਹੈ ਮਤਲਬ ਜੇ ਗੁਰੂ ਪਾਤਸ਼ਾਹ ਨੂੰ ਕਹਿੰਦੇ ਆ ਜੇ ਅਸੀਂ ਜੇ ਗੁਰੂ ਗੋਬਿੰਦ ਸਿੰਘ ਵਾਸਤੇ ਵੀ ਸ਼ਬਦ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਜੇ ਉਹਨਾਂ ਵਾਸਤੇ ਕਹਿੰਦੇ ਆ ਮੇਰਾ ਕਲਗੀ ਵਾਲਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ ਰਾਜਾ ਵਾਲਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ
ਰਾਜ ਮੈਂ ਰਾਜਾ ਜੋਗ ਮੈਂ ਜੋਗੀ
ਕਲਗੀਆਂ ਵਾਲਾ ਦੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ
ਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਜੇ ਉਹ ਰਾਜੇ ਜੋਗੀ ਬਣੇ ਹੈ ਤੇ ਅਸੀਂ ਵੀ ਰਾਜੇ ਜੋਗੀ ਬਣਨਾ ਹੁੰਦਾ ਹੈ ਰਾਜਾ ਜੋਗੀ ਫੀਲਿੰਗ ਹੈ ਇੱਕ ਅਵਸਥਾ ਹੈ ਬਾਹਰੋਂ ਨਹੀਂ ਵੀ ਮਤਲਬ ਅਗਲਾ ਰਾਜਾ ਬਣੂ ਮਤਲਬ ਫੀਲਿੰਗ ਰਾਜਾ ਜੋਗੀ ਹੈ ਰੱਜੇ ਹੋਏ ਨੂੰ ਰਾਜਾ ਕਹਿੰਦੇ ਜਿਹੜੇ ਬੰਦੇ ਨੂੰ 10,000 ਰੁਪਈਆ ਉਹ ਗਰੀਬ ਨੂੰ ਦੇਣ ਲੱਗੇ ਬਾਪੂ ਨੂੰ ਅੰਮ੍ਰਿਤਸਰ ਛੇਹਰਟਾ ਸਾਹਿਬ ਛੇਹਰਟਾ ਤੇ ਉਹ ਬਜ਼ੁਰਗ ਕਹਿੰਦਾ ਨਾ ਪੁੱਤਰ ਆ 200 ਬੜਾ ਹੈ ਮੈਨੂੰ ਜੇ ਤੂੰ ਬਹੁਤਾ ਹੀ ਤਰਲੇ ਕਰਦਾ ਤੇ 200 ਬੜਾ ਲੈ ਜਾ ਬਾਕੀ ਮੈਨੂੰ ਨਹੀਂ ਚਾਹੀਦਾ ਬਾਪੂ ਛੱਤ ਨਵੀਂ ਪਵਾਉਣੀ ਤੇਰਾ ਘਰ ਪਵਾਉਣਾ ਹੈ ਕਹਿੰਦਾ 50 ਰੁਪਈਆ ਦੇ ਬਾਲੇ ਪੈਣੇ ਮੈਂ 2 ਪਵਾ ਲੈਣੇ ਤੇਰਾ ਘਰ ਬਣਾਉਣਾ ਅਸੀਂ ਤੇਰੇ ਲਈ ਐਂ ਕਰਨਾ ਕਹਿੰਦਾ ਲੋੜ ਨਹੀਂ 2 ਦਿਨ ਹੈਗੇ ਆ ਪਤਾ ਨਹੀਂ ਕਦੋਂ ਦੁਨੀਆ ਚ ਰੁਖਸਤ ਹੋ ਜਾਣਾ ਮੈਨੂੰ ਨਹੀਂ ਲੋੜ ਰੱਜਿਆ ਹੋਇਆ ਰਾਜ ਉਹ ਜੋਗ ਉਹ ਅਵਸਥਾ ਹੈ ਰਾਜ ਬਾਹਰੀ ਨਹੀਂ ਹੋਣਾ ਲੋੜ ਵੀ ਰਾਜ ਤੇ ਬਾਹਰਲਾ ਜੋਗ ਰਾਜ ਜੋਗੀ ਤੇ ਇੱਕ ਅਵਸਥਾ ਹੈ ਮਾਇੰਡ ਦਾ ਸੈਟਅਪ ਹੈ ਮਾਇੰਡ ਦਾ ਸੈਟਅਪ ਹੋ ਗਿਆ ਮਾਇੰਡ ਸੈੱਟ ਹੋ ਗਿਆ ਉੱਥੇ ਇਹ ਚੀਜ਼ਾਂ ਅਸੀਂ ਨਿਆਣਿਆਂ ਨੂੰ ਬੱਚਿਆਂ ਨੂੰ ਸਿਖਾਉਣੀਆਂ ਹੁੰਦੀਆਂ ਫੀਲਿੰਗ ਬਣੇ ਉਹਦੀ ਖੁਦ ਮੁਖਤਿਆਰ ਹੋਵੇ ਡਰ ਡੁਰ ਆਪਣੇ ਬੱਚਿਆਂ ਦੇ ਅੰਦਰੋਂ ਕੱਢਣੇ ਚਾਹੀਦੇ ਆ ਉਹ ਹਿੰਮਤ ਭਰਨੀ ਚਾਹੀਦੀ ਹੈ ਜਜ਼ਬਾ ਭਰਨਾ ਚਾਹੀਦਾ ਤੇ ਅੱਜ ਉਹ ਬੇਪਰਵਾਹੀ ਜਦੋਂ ਬੱਚਿਆਂ ਦੇ ਅੰਦਰ ਆਏਗੀ ਹਿੰਮਤ ਆਏਗੀ ਉਹਦਾ ਗੱਲ ਹੀ ਕੁਝ ਵੱਖਰੀ ਰਹਿਣੀ ਨਿਡਰਤਾ ਆਪਣੇ ਨਿਆਣਿਆਂ ਦੇ ਅੰਦਰ ਜਦੋਂ ਭਰਾਂਗੇ ਤੇ ਗੱਲ ਹੀ ਕੁਝ ਵੱਖਰੀ ਹੋਣੀ ਤਾਂ ਕਰਕੇ ਜੇ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਅਸੀਂ ਪਿਤਾ ਮੰਨਦੇ ਅੱਜ ਫਾਦਰ ਡੇ ਵੀ ਮਨਾਇਆ ਜਾਂਦਾ ਬੜੇ ਵੇਖਦਾ ਸੀ ਮੈਂ ਵੀ ਫਾਦਰ ਡੇ ਅੱਜ ਅਗਲਾ ਵਟਸਐਪ ਤੇ ਬਾਪੂ ਆਪਣੇ ਦੀ ਫੋਟੋ ਲਾ ਕੇ ਕਹਿੰਦਾ ਵੀ ਮੈਂ ਵੀ ਬੜਾ ਪਿਆਰ ਕਰਦਾ ਫਾਦਰ ਡੇ ਅੱਜ ਪਰ ਚਲੋ ਵੱਡੀ ਗੱਲ ਤੇ ਹੈ ਕਿ ਆਪਣੇ ਪਿਤਾ ਨੂੰ ਅਸਲ ਪਿਆਰ ਤੇ ਤੁਸੀਂ ਇਹ ਕਰੋ ਜੋ ਕਹਿੰਦਾ ਉਹਦੇ ਕਹਿਣੇ ਕਾਰ ਬਣੋ ਆਗਿਆ ਚ ਚੱਲੋ 9 ਮਹੀਨੇ ਮਾਂ ਜੇ ਢਿੱਡ ਚ ਰੱਖਦੀ ਹੈ ਤੇ ਪਿਓ ਆਪਣੀ ਸੁਰਤ ਵਿੱਚ ਰੱਖਦਾ ਹੈ ਇਹਨੂੰ ਸੈੱਟ ਕਿਵੇਂ ਕਰਨਾ ਹੈ ਧੀਆਂ ਪੁੱਤਾਂ ਦਾ ਫਿਕਰ ਪਿਓ ਹਰ ਵੇਲੇ ਕਰਦਾ ਜ਼ਰੂਰੀ ਨਹੀਂ 9 ਮਹੀਨੇ ਮਾਂ ਜੇ ਰੱਖਦੀ ਹੈ ਨਾ ਤੇ ਪਿਓ ਵੀ ਉਹਨੂੰ ਸੁਰਤ ਚ ਰੱਖਦਾ ਹੀ ਰੱਖਦਾ ਜੋ ਮਰਜ਼ੀ ਆਪਾਂ ਕਹਿ ਲਈਏ ਬਹੁਤ ਅੰਦਰ ਉਹਦੇ ਹੁੰਦਾ ਹੀ ਹੈ ਪਰ ਇਹ ਜਿਹੜਾ ਫਾਦਰ ਡੇ ਜਾਂ ਜੋ ਵੀ ਅਸੀਂ ਮਨਾਉਂਦੇ ਹਾਂ ਅਸਲ ਇਹ ਹੈ ਵੀ ਉਹਨਾਂ ਨੇ ਪੜ੍ਹਾਉਣ ਲਈ ਮਿਹਨਤ ਕੀਤੀ ਹੈ ਪੜ੍ਹਾਈ ਕਰੀਏ ਮਿਹਨਤ ਕਰੀਏ ਸਾਲ ਚ ਇੱਕ ਦਿਨ ਕਿਉਂ ਜਿੱਦਾਂ ਉਹ ਮਾਂ ਪਿਓ ਦੇ ਆਗਿਆਕਾਰੀ ਬਣ ਕੇ ਪੜ੍ਹ ਲਿਖ ਕੇ ਕਿਸੇ ਚੰਗੇ ਥਾਂ ਤੇ ਪਹੁੰਚੀਏ ਕਿਸੇ ਰੁਤਬੇ ਨੂੰ ਹਾਸਲ ਕਰੀਏ ਹੱਥ ਵੰਡਾਈਏ ਨਾਲ ਵੱਡੇ ਵੱਡੇ ਬੰਦੇ ਮੈਂ ਵੇਖਿਆ 11-11 ਵਜੇ ਤੱਕ ਸੁੱਤੇ ਰਹਿੰਦੇ ਤੇ ਪਿਓ ਸਵੇਰੇ ਮੱਝਾਂ ਨੂੰ ਪੱਠੇ ਪਾਉਂਦਾ ਫਿਰਦਾ ਧਾਰਾਂ ਪਿਓ ਕੱਢਦਾ ਹੁੰਦਾ ਵਿਹਲੜ ਗਈ ਨਿਆਣੇ ਇਹੋ ਜਿਹੇ 11-11 ਵਜੇ ਤੱਕ ਸੁੱਤੇ ਰਹਿੰਦੇ ਹੱਥ ਵੰਡਾਓ ਨਾਲ ਪਿਓ ਦੇ ਜੇ ਫਾਦਰ ਡੇ ਇੰਨਾ ਹੀ ਮਨਾਉਣ ਦਾ ਚਾਅ ਮਾਂ ਨਾਲ ਹੈਲਪ ਕਰਿਆ ਕਰੋ ਮਦਰ ਡੇ ਮਨਾਉਣ ਦੀ ਗੱਲ ਹੈ ਜੀ ਜੇ ਕਲਗੀਆਂ ਵਾਲੇ ਦੀ ਫੋਟੋ ਲਾਵੇਂ ਵਟਸਐਪ ਤੇ ਵੀ ਸਾਡਾ ਪਿਤਾ ਅਸੀਂ ਪਿਤਾ ਮੰਨਦੇ ਹਾਂ ਤੇ ਫਿਰ ਖੁਦ ਮੁਖਤਿਆਰ ਹੋਵੋ ਰਾਜੇ ਜੋਗੀ ਬਣੋ ਡਰ ਡੁਰ ਜੇ ਕੱਢੋ ਮਨ ਚੋਂ ਜਿਹੋ ਜਿਹਾ ਪਿਓ ਸੀ ਉਹੋ ਜਿਹੇ ਪੁੱਤ ਬਣੋ ਮਨ ਕਾਇਮ ਕਰੋ ਫਾਦਰ ਡੇ ਜੇ ਮਨਾਉਣਾ ਤਾਂ ਫਿਰ ਮਨਾਓ ਇੱਦਾਂ ਵੈਸੇ ਤੇ ਹਰ ਸਾਲ ਚ ਇੱਕ ਦਿਨ ਕਿਉਂ ਸਦਾ ਹੀ ਯਾਦ ਰੱਖੋ ਹਰ ਵੇਲੇ ਹਰ ਸਮੇਂ ਚਲੋ ਗੱਲ ਆਪਾਂ ਕਰਦੇ ਸੀ ਰਾਜ ਮੈਂ ਰਾਜ ਲੀਲਾ ਤੇਰਾ ਨਾਮ ਬਣਾਈ ਜੋਗ ਬਣਿਆ ਹਾਂ
ਸਰਬ ਸੁਖਾ ਬਣੇ ਤੇਰੇ ਉਲੈ ਭ੍ਰਮ ਕੇ ਪਰਦੇ ਸਤਿਗੁਰ ਖੋਲੇ
ਸਾਰੇ ਸੁਖ ਸਰਬ ਸੁਖਾਂ ਬਣੇ ਤੇਰੇ ਉਲੈ ਤੇਰੇ ਆਸਰੇ ਨਾਲ ਤੇਰੇ ਆਸਰੇ ਰਹਿਣ ਕਰਕੇ ਸਰਬ ਸੁੱਖ ਹੀ ਪ੍ਰਾਪਤ ਹੋ ਗਏ। ਸਰਬ ਸੁਖਾਂ ਬਣੇ ਤੇਰੇ ਉਲੇ ਭਰਮ ਕੇ ਪਰਦੇ ਸਤਿਗੁਰੂ ਖੋਲੇ। ਕਹਿੰਦੇ ਮੇਰੇ ਭਰਮ ਜਿਹੜੇ ਭੁਲੇਖੇ ਸੀ ਮੇਰੇ, ਸੱਚਾ ਗਿਆਨ ਹੈ ਜਦੋਂ ਜ਼ਿੰਦਗੀ ਚ ਆਇਆ ਤੇ ਭੁਲੇਖੇ ਭਲੂਖੇ ਨਿਕਲ ਗਏ। ਸਭ ਤੋਂ ਵੱਡਾ ਭੁਲੇਖਾ ਤੇ ਇਹ ਸੀ ਵੀ ਰੱਬ ਲੱਭਣਾ। ਜਿੰਨਾ ਟਾਈਮ ਬੰਦੇ ਨੇ ਰੱਬ ਲੱਭਣ ਤੇ ਲਾਇਆ, ਜੇ ਇੰਨਾ ਟਾਈਮ ਆਪਣੀ ਆਪ ਨੂੰ ਲੱਭਣ ਤੇ ਲਾਉਂਦਾ, ਆਪਣੀਆਂ ਖੂਬੀਆਂ ਲੱਭਣ ਤੇ ਲਾਉਂਦਾ, ਆਪਣੇ ਕੰਮ ਲੱਭਣ ਤੇ ਲਾਉਂਦਾ, ਮਿਹਨਤ ਕਰਦਾ, ਇੰਨੇ ਨੂੰ ਤੇ ਕਿੰਨਾ ਕੁਝ ਪ੍ਰਾਪਤ ਕਰ ਲੈਣਾ ਸੀ। ਸਾਰਿਆਂ ਨਾਲੋਂ ਵੱਡਾ ਭਰਮ ਇਹ ਹੈ ਮੈਂ ਹੋਰ ਹਾਂ ਤੇ ਰੱਬ ਹੋਰ ਹੈ। ਮਾਧਵੇ ਕਿਹਾ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਹ ਭਰਮ ਕੱਢੋ ਲੋਗਾ, ਭਰਮ ਨਾ ਭੁੱਲੋ ਭਾਈਏ, ਭਰਮ ਨਿਕਲ ਜਾਏ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਮੈਂ ਬੜੀ ਵਾਰੀ ਗੱਲ ਕੀਤੀ ਹੈ, ਬੜੇ ਜਾਗਰੂਕ ਮਸ਼ੀਨਰੀ ਕਹਿੰਦੇ ਹੈ, ਅਸੀਂ ਨਹੀਂ ਜੀ ਭਰਮਾਂ ਤੋਂ ਦੁਨੀਆ ਕੱਢਤੀ, ਅਸੀਂ ਕਬਰਾਂ ਤੋਂ ਹਟਾ ਦਿੱਤੇ, ਅਸੀਂ ਮੜੀਆਂ ਤੋਂ ਹਟਾ ਦਿੱਤੇ, ਅਸੀਂ ਇਹ ਆਹ ਹੁਣ ਨਹੀਂ ਕਰਦੇ, ਅਸੀਂ ਭਰਮ ਕੱਢਤੇ ਲੋਕਾਂ ਦੇ। ਸਾਰਿਆਂ ਨਾਲੋਂ ਵੱਡਾ ਭਰਮ ਕੱਢੋ, ਰੱਬ ਨਹੀਂ ਕੋਈ ਹੈ, ਰੱਬ ਤੇਰੇ ਵਿੱਚ ਹੀ ਹੈ। ਲੋਗਾ ਭਰਮ ਨਾ ਭੁੱਲੋ ਭਾਈ, ਖਲਕ 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 ਮਹਿ ਖਲਕ, ਪੂਰ ਰਹਿਓ ਸਰਬ ਠਾਈ। ਉਹ ਸਾਰੇ ਪਾਸੇ ਪਰਿਪੂਰਨ ਹੈ, ਤੇਰੇ ਵਿੱਚ ਹੈਗਾ, ਬਾਹਰ ਕਿਤੇ ਲੱਭਣ ਨਾ ਜਾਈ। ਆਪਣਾ ਰੱਬ ਲੱਭਣ ਦਾ ਮਤਲਬ ਆਪਣੇ ਆਪ ਨੂੰ ਲੱਭ, ਰੱਬ ਦੇ ਆਸਰੇ ਦਾ ਮਤਲਬ ਆਪਣੇ ਆਪ ਦੇ ਆਸਰੇ ਚੱਲ, ਕਿਸੇ ਦਾ ਸਹਾਰਾ ਨਾ ਲੈ। ਇਹਦਾ ਅਰਥ ਇਹ ਸੀ ਰੱਬ ਤੇਰੇ ਵਿੱਚ ਹੀ ਹੈ, ਹੁਣ ਕਿਸੇ ਦਾ ਸਹਾਰਾ ਨਾ ਲੈ, ਆਪਣੇ ਆਪ ਨੂੰ ਆਪ ਸਾਂਭ, ਆਪਣੇ ਆਪ ਨੂੰ ਆਪ ਸਾਂਭ, ਆਪਣਾ ਹੀ ਸਹਾਰਾ ਤੱਕ, ਜੋ ਕਰਨਾ ਤੂੰ ਕਰਨਾ। ਇਹਦਾ ਅਰਥ ਇਹ ਸੀ ਸਾਰਿਆਂ ਨਾਲੋਂ ਵੱਡਾ ਭਰਮ ਜਿਹੜਾ ਰੱਬ ਹੋਰ ਮੈਂ ਹੋਰ, ਇਹ ਭਰਮ ਜਿਹੜਾ ਆਪਣੇ ਮਨ ਦਾ ਕੱਢ, ਇਹ ਕੱਢਣਾ ਸੀ। ਜਿਹੜੇ ਪ੍ਰਚਾਰਕ ਕਹਾਉਂਦੇ ਆਪਣੇ ਆਪ ਨੂੰ, ਉਹਨੇ ਸਾਧ ਬਾਬੇ ਅਮਰੀਕਾ ਕੈਨੇਡਾ ਚ ਸੈੱਟ ਨਹੀਂ ਹੋਏ। ਕੱਲ ਮੈਂ ਇੱਕ ਪ੍ਰਚਾਰਕ ਨੂੰ ਸੁਣਦਾ ਸੀ, ਉਹ ਗੱਲਾਂ ਕਰਦਾ, ਆਖੇ ਜੀ ਅੱਜ ਕੱਲ ਦੇ ਪ੍ਰਚਾਰਕਾਂ ਨੇ, ਅੱਜ ਕੱਲ ਦੇ ਬਾਬੇ ਸਾਧ ਕਹਿਣਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਸਾਰਾ ਕੁਝ ਲਵਾ ਦਿੱਤਾ, ਰਹਿੰਦੇ ਤੇ ਕਹਿੰਦਾ ਆਪ ਹੀ ਨੇ, ਕਹਿੰਦਾ ਸਿਰ ਮਾਰ ਮਾਰ ਕੇ ਰਹਿੰਦੇ ਤੇ ਆਪ ਹੀ ਨੇ। ਤੇ ਮੈਂ ਕਹਿਣਾ ਚਾਹੁੰਦਾ ਵੀ ਰਹਿਣਾ ਤੇ ਤੂੰ ਆਪ ਹੀ ਹੈ, ਕੋਠੀ ਆਪਣੀ ਲਵਾ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ। ਜਿੱਦਣ ਮੂਡ ਜਿਹਾ ਬਣਿਆ ਨਾ ਤੇਰਾ ਵੀ ਅੰਮ੍ਰਿਤਸਰ ਮੂਵ ਹੋਣਾ, ਉਦਨ ਵਿਕਣੀ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਉਣ ਦਾ ਅਰਥ ਹੈ ਇਹ ਚੀਜ਼ ਕਿਸੇ ਦੀ ਨਿੱਜੀ ਪ੍ਰੋਪਰਟੀ ਨਾ ਬਣ ਜਾਏ, ਇਹਨੂੰ ਕੋਈ ਵੇਚ ਨਾ ਸਕੇ, ਇਹ ਸੰਗਤ ਦੀ ਵਰਤੋਂ ਵਿੱਚ ਆਵੇ। ਰਹਿਣਾ ਤੇ ਆਪ ਹੀ ਹੈ। ਹੁਣ ਐਡਾ ਵੱਡਾ ਦਰਬਾਰ ਹੈ ਇਹਦੇ ਚ ਮੈਂ ਰਹਿੰਦਾ, ਬੋਲੋ ਲੰਗਰ ਹਾਲ ਕਿੱਡਾ ਵੱਡਾ ਹੈ, ਕਿੱਡੀ ਵੱਡੀ ਬਿਲਡਿੰਗ, ਮੈਂ ਰਹਿੰਦਾ ਉਹਦੇ ਚ, ਬੋਲੋ ਦੀਵਾਨ ਹਾਲ ਕਿੱਡਾ ਵੱਡਾ ਹੈ, ਮੈਂ ਰਹਿੰਦਾ, ਐਡੇ ਵੱਡੇ ਬਾਥਰੂਮ ਆ ਮੇਰੇ ਖਿਆਲ, ਐਡੀ ਬਿਲਡਿੰਗ ਹੀ ਹੈ ਦਰਬਾਰ ਸਾਹਿਬ ਜੀ, ਕਿੱਡੇ ਵੱਡੇ ਬੀਬੀਆਂ ਵਾਲੇ ਭਾਈਆਂ ਵਾਲੇ, ਮੈਂ ਰਹਿੰਦਾ ਉਹਦੇ ਚ, ਲੰਗਰ ਪੱਕਣ ਵਾਲਾ ਬਣਨ ਵਾਲਾ ਹੋਸਪਿਟਲ ਕਿੱਡਾ ਵੱਡਾ, ਮੈਂ ਰਹਿੰਦਾ। ਉਹ ਮਰੀਜ਼ ਰਹਿ ਰਹੇ ਨੇ ਜਿਹਨਾਂ ਨੂੰ ਕੋਰੋਨਾ ਦੇ ਸ਼ੱਕੀ ਨੇ, ਹੈ ਨਹੀਂ ਕੋਰੋਨਾ ਪਰ ਸ਼ੱਕੀ ਮਰੀਜ਼ ਨੇ, ਉਹ ਘਰ ਚ ਬੈਠੇ ਸੁਣਦੇ ਹੋਵੋਗੇ, ਸੁਣ ਲਓ 25 ਬੰਦੇ ਹੈ, ਤਿੰਨ ਚਾਰ ਟਾਈਮ ਪ੍ਰਸ਼ਾਦਾ ਪਾਣੀ ਸਿੰਘ ਦਿੰਦੇ ਆ, ਐ ਫੁੱਲਾਂ ਵਾਂਗੂ ਰੱਖਦੇ ਬੈਠੇ ਕਿ ਨਹੀਂ। ਮੈਂ ਬੈਠਾ ਹੋਸਪਿਟਲ ਚ, ਉਹਨਾਂ ਨੇ ਰੱਖੇ ਨੇ ਇਕਾਂਤਵਾਸ, ਉਹ 25 ਭੇਜੇ ਆ, 50 ਆ ਜਾਣਗੇ, 100 ਆ ਜਾਏਗਾ, 200 ਆ ਜਾਏਗਾ, ਪ੍ਰਬੰਧ ਕਰਾਂਗੇ। ਆਪਣੀ ਕੋਠੀ ਚ ਰਹਿੰਦੇ ਆ, ਆਪਣੀ ਰਹਿਸ਼ ਵਿੱਚ ਹੈ, ਇੱਕ ਹਿੱਸਾ ਮੈਂ ਵਰਤਦਾ, 19 ਹਿੱਸੇ 20 ਹਿੱਸਿਆਂ ਚੋਂ 19 ਹਿੱਸੇ ਸੰਗਤ ਵਰਤਦੀ ਹੈ, ਤੇ ਮਰ ਜਾਂਗੇ ਕੱਲ ਫਿਰ ਵੀ ਸੰਗਤ ਵਰਤੇਗੀ। ਕਹਿੰਦਾ ਉਹ ਪ੍ਰਚਾਰਕ ਬੋਲਦਾ, ਅੱਜ ਕੱਲ ਦੇ ਇਮੋਸ਼ਨਲੀ ਬਲੈਕਮੇਲ ਕਰਦੇ ਨੇ ਸੰਗਤ ਨੂੰ, ਸ਼ਬਦ ਆ ਵਰਤਿਆ, ਇਮੋਸ਼ਨਲੀ ਬਲੈਕਮੇਲ ਕਰਦੇ ਨੇ, ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੀ ਹੈ ਭਰਾਵਾ। ਇਹ ਤੇ ਮੌਜ ਲੱਗ ਜਾਏ ਢੰਡਰੀਆਂ ਵਾਲਾ, 20 ਸਾਲ ਦਾ ਪ੍ਰਚਾਰ ਕਰਦਾ, 30 ਲੱਖ ਰੁਪਈਆ ਅਮਰੀਕਾ ਤੋਂ ਟੂਰ ਲਾ ਕੇ ਲਿਆਵੇ, ਤੇ ਮੇਰੇ ਘਰ ਵਾਲਿਆਂ ਨੂੰ ਸਲਾਹ ਦੇ ਭਰਾ ਮੇਰਾ ਗੱਡੀ ਚ ਲੈਣ ਜਾਇਓ, ਕਹਿਣਗੇ ਉਹ ਜੀ ਤੇ ਮੌਜ ਹੀ ਨੀ ਕੋਈ, 30 ਦਾ 30 ਸਿੱਧਾ ਘਰ, ਫਿਰ ਟੂਰ ਲਾਣ ਗਿਆ, ਫਿਰ 50 ਦਾ ਸਿੱਧਾ ਘਰ, ਇਹ ਤੇ ਪਤਾ ਹੁੰਦਾ ਵੀ 50 ਲੱਖ ਸੌਦੇ ਵਾਲੇ ਦਾ ਕਿਵੇਂ ਦੇਣਾ, ਐਡੀ ਵੱਡੀ ਸੰਸਥਾ ਰਨ ਕਰਨੀ ਹੈ ਤਾਂ ਬਿੱਲ ਕਿੱਦਾਂ ਭਰਨੇ ਆ। ਫਿਰ ਪਤਾ ਲੱਗਦਾ ਜਦੋਂ ਕਰੀਏ ਸੰਸਥਾ ਚਲਾਈਏ, ਤੇ ਬੰਦਾ ਆਪਣੀ ਜ਼ਿੰਦਗੀ ਦਾ 20 ਸਾਲ ਦਾ ਪ੍ਰਚਾਰ ਕਰ ਕਰਕੇ ਸਾਰਾ ਕੁਝ ਇਕੱਠਾ ਕਰਕੇ ਇੱਕ ਸੰਸਥਾ ਬਣਾਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਵੇ, ਇਹ ਗਲਤ ਹੋ ਗਿਆ, ਤੇ ਕਰੋੜਾਂ ਰੁਪਈਆ ਇਕੱਠਾ ਕਰਕੇ ਆਪਣੇ ਘਰ ਭਰ ਲਵੇ, ਇਹ ਪੰਥਕ ਹੋ ਗਿਆ। ਬੱਲੇ ਤੁਹਾਡੀ ਸੋਚ ਦੇ ਤੁਸੀਂ ਪੰਥਕ ਹੋ ਗਏ। ਸਾਰਾ ਆਪਣਾ ਘਰ ਬਣਾ ਲਓ, ਜਿੰਨੇ ਟੂਰ ਲਾਏ ਸਾਰੇ ਘਰੇ, ਤੇ ਸਾਡਾ ਜਿੰਨਾ ਲੱਗਿਆ ਇੱਥੇ ਹਸਪੀਟਲਾਂ 'ਚ ਵੇਖ ਲਓ, ਲੰਗਰ ਬਣੇ ਵੇਖ ਲਓ, ਦੀਵਾਨ ਹਾਲ ਬਣੋ, 5-5 ਹਜ਼ਾਰ ਬੰਦੇ ਦਾ ਲੰਗਰ ਬਣਦਾ ਵੇਖੋ ਰੋਜ਼ ਆ ਕੇ, 5-5 ਹਜ਼ਾਰ ਬੰਦੇ ਦਾ। ਪਰ ਅਖੇ ਮੈਂ ਨੀ ਤੇਰੇ ਨਾਲ ਵਾਦੀ, ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ। ਸਮਝਾਉਣਾ ਇਹ ਸੀ, ਰੱਬ ਤੁਹਾਡੇ ਵਿੱਚ ਹੈ, ਤੁਸੀਂ ਡਿਪੈਂਡ ਕੀਤਾ ਹੈ। ਮਸਲਾ ਤੁਹਾਡਾ ਮੇਰੇ ਨਾਲ ਇਹ ਹੈ, ਜਿੱਦਣ ਇੱਥੇ ਆਉਂਦੇ ਹੁੰਦੇ ਸੀ ਆਏ ਹੋ ਮਿਲਣ, ਤੁਸੀਂ ਪ੍ਰਚਾਰਕ ਮਿਸ਼ਨਰੀ, ਉਦਣ ਨਹੀਂ ਸੀ ਇਹ ਡੇਰਾ ਦਿਸਦਾ, ਉਦਣ ਕਿਵੇਂ ਆਏ ਸੀ? ਉਦਣ ਤੁਹਾਨੂੰ ਇਹ ਲੱਗਦਾ ਸੀ ਵੀ ਸਾਡਾ ਹੀ ਸਾਥੀ ਹੈ, ਜਦੋਂ ਗੱਲ ਥੋੜ੍ਹੀ ਜਿਹੀ ਵੱਖਰੀ ਕੀਤੀ ਵੀ ਤੁਸੀਂ ਵੀ ਤੇ ਡਿਪੈਂਡ ਕਰੀ ਜਾਂਦੇ ਹੋ, ਤੁਸੀਂ ਐਨ ਕਿਉਂ ਨਹੀਂ ਕਹਿੰਦੇ? ਲੋਕਾਂ ਭਰਮ ਨਾ ਭੁੱਲੋ ਭਾਈ, ਜੇ ਮੜੀਆਂ ਦੇ ਭਰਮ ਕੱਢੇ ਆ, ਭੁਲੇਖੇ ਕੱਢੇ ਆ, ਤੁਸੀਂ ਕਬਰਾਂ ਦੇ ਭਰਮ ਕੱਢੇ ਆ, ਤੇ ਰੱਬ ਵਾਲਾ ਭਰਮ ਕਿੰਨੇ ਕੱਢਣਾ? ਲੋਕਾਂ ਭਰਮ ਨਾ ਭੁੱਲੋ ਭਾਈ, ਖਲਕ 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 ਮੈਂ ਖਾਲਕ, ਪੂਰ ਰਹੇ ਹੋ ਸਰਬ ਠਾਈ, ਇਹ ਭਰਮ ਕਿੰਨੇ ਕੱਢਣਾ? ਤੁਸੀਂ ਕੱਢਣਾ ਪਰ ਕੱਢਿਆ ਨੀ। ਇੱਕ ਓੰਕਾਰ ਇੱਕ ਦਾ ਫੈਲਾ ਵਿਆਖਿਆ ਕਰਨੀ, ਤੁਸੀਂ ਕਿਹਾ ਇੱਕ ਰੱਬ ਇੱਕ ਦੁਨੀਆ, ਬੀਜ ਹੀ ਦਰਖਤ ਬਣਿਆ, ਸਮਝਾਉਣਾ ਸੀ ਨਾ, ਪਰ ਸਮਝਾ ਉਲਟ ਦਿੱਤਾ। ਡਿਪੈਂਡ ਤੇ ਤੁਸੀਂ ਵੀ ਕੀਤਾ, ਚਾਹੇ ਉਹ ਸਾਧਾਂ ਤੇ ਡਿਪੈਂਡ ਕਰਦੇ ਆ, ਤੁਸੀਂ ਰੱਬ ਤੇ ਕਰਤਾ, ਕੋਈ ਗੁੱਗੇ ਤੇ ਡਿਪੈਂਡ ਕਰਦਾ, ਕੋਈ ਕਿਸੇ ਤੇ, ਇਹਦੇ ਤੇ ਡਿਪੈਂਡ ਹੋ, ਇਹਦਾ ਮੰਗਤਾ ਬਣ, ਇਹਦਾ ਮੰਗਤਾ ਬਣ, ਤੁਸੀਂ ਰੱਬ ਦੇ ਮੰਗਤੇ ਬਣਾਤਾ। ਜਦੋਂ ਮੇਰੇ ਵਰਗੇ ਨੂੰ ਸਮਝ ਆਈ ਮੈਂ ਗੱਲ ਥੋੜ੍ਹੀ ਜਿਹੀ ਵੱਖਰੀ ਕੀਤੀ, ਉਦਣ ਮੈਂ ਤੁਹਾਨੂੰ ਸਾਧ ਦਿੱਸਣ ਲੱਗ ਪਿਆ, ਇਹ ਸਾਧ ਹੈ ਜੀ, ਡੇਰੇਦਾਰ ਹੈ ਜੀ, ਤੁਹਾਨੂੰ ਡੇਰਾ ਦਿੱਸਣ ਲੱਗ ਪਿਆ ਪਰਮੇਸ਼ਰ ਦਾ। ਵਧੀਆ ਹੈ, ਚੰਗੀ ਗੱਲ ਹੈ, ਸਲਾਹ ਵਧੀਆ ਵੀ ਹਾਂਜੀ, ਸਾਰਾ ਕੁਝ ਘਰੇ ਹੀ ਜਾਵੇ ਫਿਰ, ਹੈ ਨਾ, ਮੇਰੀ ਜ਼ਮੀਰ ਕਿੱਥੇ ਮੰਨਦੀ ਹੈ ਯਾਰ, ਅੱਜ ਤੱਕ ਜੋ ਹੈ ਇੱਥੇ ਹੀ ਹੈ, ਤੇ ਮਰ ਵੀ ਗਏ ਤਾਂ ਵੀ ਇੱਥੇ ਸੰਗਤ ਨੇ ਬਹਿਣਾ, ਆਹੀ ਸੰਗਤ ਦੇ ਬਰਤਨ ਵਾਲੀ ਜਗ੍ਹਾ ਹੀ ਰਹਿਣੀ ਹੈ। ਨਾਲੇ ਜਿਹੜੇ ਪ੍ਰਚਾਰ ਦਾ ਰੌਲਾ ਪਾਉਂਦੇ ਸੀ ਨਾ ਵੀ ਅਸੀਂ ਪ੍ਰਚਾਰਕ ਬਣਾ ਕੇ ਕੌਮ ਦੀ ਸੇਵਾ ਲਈ, ਇਹਨਾਂ ਤੋਂ ਅੱਧੇ ਅਮਰੀਕਾ ਸੈੱਟ ਹੋਏ ਸਾਡੇ ਵਰਗਿਆਂ ਨੇ, ਬਾਬੇ ਇੰਨੇ ਸੈੱਟ ਨਹੀਂ ਹੋਏ, ਗੁਰਦੁਆਰਿਆਂ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਬਾਹਰ ਜਾ ਕੇ ਸੈੱਟ ਹੋਏ ਹੋਣ, ਇਹ ਬਹੁਤੇ ਬੰਦੇ ਪ੍ਰਚਾਰਕ ਬਣੇ, ਅੱਜ ਟਰੱਕ ਚਲਾਉਂਦੇ ਫਿਰਦੇ ਆ, ਸੈੱਟ ਹੋਏ 5-7 ਨੂੰ ਛੱਡ ਕੇ, ਜਿਹੜਾ 30-30 ਲੱਖ ਘਰੇ ਭਰਦਾ ਉਹ ਕਿਉਂ ਸੈੱਟ ਹੋ, ਉਹ ਸੈੱਟ ਕਿਉਂ ਹੋ ਅਮਰੀਕਾ? ਪਰ ਬਹੁਤੇ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵਰਤ ਕੇ ਸਗੋਂ ਸੈੱਟ ਹੀ ਹੋਏ, ਆਪਣੇ ਆਪਣੇ ਟੱਬਰ ਹੀ ਸੈੱਟ ਕੀਤੇ ਆ, ਗੱਲਾਂ ਕਰਦੇ ਆ, ਅਖੇ ਜੀ ਡੇਰੇਦਾਰ ਤੇ ਫਲਾਣਾ ਤੇ ਫਲਾਣਾ, ਇਮੋਸ਼ਨਲੀ ਬਲੈਕਮੇਲ ਤੁਸੀਂ ਵੀ ਕਰ ਲਓ, ਕਰਾ ਦਿਓ ਗੁਰੂ ਗ੍ਰੰਥ ਸਾਹਿਬ ਦੇ। ਇਹ ਤੇ ਤਾਂ ਕੀਤਾ ਸੀ ਵੀ ਕੱਲ ਨੂੰ ਕੋਈ ਮੇਰਾ ਬਲੱਡ ਰਿਲੇਸ਼ਨ ਵਾਲਾ ਕੋਈ ਭਰਾ ਭਤੀਜਾ ਆ ਕੇ ਦਾਵਾ ਨਾ ਕਰਦੇ ਵੀ ਸਾਡਾ ਚਾਚਾ ਸੀ, ਸਾਡਾ ਤਾਇਆ ਸੀ, ਸਾਡਾ ਸਾਰਾ ਕੁਛ, ਕੱਲ ਨੂੰ ਨਾ ਕਿਤੇ ਆ ਕੇ ਦਾਵਾ ਕਰਦੇ ਕੋਈ, ਗੱਲ ਤੇ ਇੰਨੀ ਸੀ, ਕੱਢਣੇ ਸੀ ਇਹਨਾਂ ਨੇ ਭੁਲੇਖੇ ਕਰਨੇ ਸੀ, ਬੰਦਿਆਂ ਚ ਭਰਨਾ ਸੀ ਕੌਨਫੀਡੈਂਸ, ਆਤਮ ਵਿਸ਼ਵਾਸ ਜਗਾਉਣਾ ਸੀ, ਆਤਮ ਵਿਸ਼ਵਾਸ ਜਗਾਉਣ ਦੀ ਬਜਾਏ ਮੰਗਤੇ ਹੀ ਬਣਾਇਆ, ਮੰਗਤਾ ਤੇ ਮੰਗਤਾ ਹੀ ਹੈ ਚਾਹੇ ਰੱਬ ਦਾ ਹੀ ਹੋਵੇ। ਗੁਰੂ ਸਾਹਿਬ ਨੇ ਕਿਹਾ ਸੀ ਖੁਦ ਮੁਖਤਿਆਰ ਬਣ, ਰੱਬ ਤੇਰੇ ਵਿੱਚ ਹੈ, ਤੂੰ ਉਹਦੇ ਚ ਹੈ, ਉਹ ਤੇਰੇ ਚ ਹੈ, ਮੰਗਤਾ ਕਿਉਂ ਬਣਨਾ? ਰੱਬ ਦਾ ਆਸਰਾ, ਤੈਨੂੰ ਆਪਣਾ ਆਸਰਾ ਲੈਣਾ, ਰੱਬ ਕਰੂ ਤੂੰ ਕਰੇਗਾ, ਰੱਬ ਤੇ ਭਰੋਸਾ, ਆਪਣੇ ਆਪ ਤੇ ਭਰੋਸਾ, ਰੱਬ ਤੇ ਵਿਸ਼ਵਾਸ, ਆਪਣੇ ਆਪ ਤੇ ਵਿਸ਼ਵਾਸ, ਮੰਗਤੇ ਬਣਾਤਾ, ਡਿਪੈਂਡ ਕਰਤਾ। ਤਾਂ ਕਰਕੇ ਭਾਈ ਹਰ ਚੀਜ਼ ਵਰਤੋਂ ਚ ਆਉਂਦੀ ਹੈ, ਹਰ ਚੀਜ਼ ਜੂ ਜਾ ਰਹੀ ਹੈ, ਵਰਤੋਂ ਜਾ ਰਹੀ ਹੈ, ਕੱਲੀ ਕੱਲੀ ਚੀਜ਼, ਸੋ ਹੀ ਹੁੰਦਾ, ਨਾ ਆਪ ਕਰਨਾ ਹੈ ਨਾ ਕਰਨਾ ਹੈ। ਤੁਸੀਂ ਹਰ ਟੂਰ ਲਿਆ ਕੇ ਘਰ ਭਰ ਲਓ, ਪੰਥਕ ਜਿਹੜਾ ਸਾਰਾ ਕੁਝ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾ ਦੇ, ਇਹ ਡੇਰੇਦਾਰ, ਇਹ ਫਲਾਣਾ, ਇਹ ਫਲਾਣਾ। ਕੱਲ ਵੀ ਮੈਂ ਗੱਲ ਕੀਤੀ ਸੀ, ਪਾ ਲਓ ਰੌਲਾ ਮਸ਼ੀਨਰੀਓ, ਜਾਗਰੂਕੋ ਤੇ ਬਾਬਿਓ, ਪਾ ਲਓ ਰੌਲਾ ਜਿੰਨਾ ਪਾਉਣਾ ਹੈ, ਠੀਕ ਹੈ, ਤੁਸੀਂ ਨੁਕਸਾਨ ਮੇਰਾ ਵੀ ਕਰ ਦਿਓਗੇ, ਹੋ ਸਕਦਾ ਹੈ ਤੁਸੀਂ ਲੋਕਾਂ ਦੇ ਦਿਮਾਗ 'ਚ ਭਰ ਦਿਓ ਢੱਡਰੀ ਵਾਲਾ, ਗਲਤ ਹੈ ਗਲਤ ਹੈ ਗਲਤ ਹੈ, ਸਾਰੇ ਰੌਲਾ ਪਾਓ, ਪਾ ਰਹੇ ਹੋ, ਹੋਰ ਪਾਓ ਜਿੰਨਾ ਪਾਇਆ ਜਾਂਦਾ, ਰੌਲਾ ਪਾਓ, ਪਰ ਮੈਨੂੰ ਇਸ ਗੱਲ ਦਾ ਮਾਣ ਰਹਿਣਾ ਹੈ ਕਿ ਇੱਕ ਅਨਾਰ ਉਹ ਹੁੰਦੇ ਆ ਜਦੋਂ ਦੀਵਾਲੀ ਵੇਲੇ ਖਰੀਦ ਕੇ ਲਿਆਈਦੇ ਆ, ਕੱਲ ਵੀ ਕਿਹਾ ਸੀ ਮੈਂ, ਉਹ ਇਦਾਂ ਸਲਾਬ ਨਾਲ ਹੀ ਗੱਲ ਸੜ ਜਾਂਦੇ ਆ, ਉਹ ਚੱਲਦੇ ਹੀ ਨਹੀਂ, ਪਰ ਕਈ ਚੱਲ ਕੇ ਚਾਨਣ ਕਰਕੇ ਫਿਰ ਖਤਮ ਹੁੰਦੇ ਆ, ਖਤਮ ਤੇ ਅਸੀਂ ਹੋ ਜਾਵਾਂਗੇ ਕੋਈ ਪਰਵਾਹ ਨਹੀਂ, ਪਰ ਇਸ ਗੱਲ ਦਾ ਮਾਣ ਹੈ ਵੀ ਚੱਲੇ ਇੱਕ ਵਾਰੀ ਜ਼ਰੂਰ ਸੀ, ਹਿੰਮਤ ਜ਼ਰੂਰ ਕੀਤੀ, ਸੱਚ ਕਹਿਤਾ ਰੱਬ ਵਾਲੀ ਗੱਲ, ਸੱਚ ਕਹਿਤੀ, ਹਿੰਮਤ ਜ਼ਰੂਰ ਕੀਤੀ, ਕਹਿਣ ਦੀ ਭਾਵੇਂ ਵਿਰੋਧ ਹੀ ਕਰ ਲਓ ਜਿੰਨਾ ਹੁੰਦਾ, ਪਰ ਲੋਕਾਂ ਨੂੰ ਸੱਚ ਦੱਸਿਆ ਵੀ ਇੱਕ ਓੰਕਾਰ ਦੇ ਅਰਥ ਇਹਨਾਂ ਨੇ ਗਲਤ ਕੀਤੇ, ਗਲਤ ਦੱਸਿਆ, ਸਾਨੂੰ ਸਹੀ ਨਹੀਂ ਸਮਝਾਇਆ, ਇਸ ਗੱਲ ਦਾ ਮਾਣ ਰਹਿਣਾ। ਮਸਲਾ ਇਹ ਨਹੀਂ ਜਿੱਤ ਗਏ ਕਿ ਹਾਰ ਗਏ, ਮਸਲਾ ਇਹ ਹੈ ਵੀ ਖੇਡੇ ਤੇ ਸੀ ਨਾ ਇਸ ਗੱਲ ਦਾ ਮਾਣ ਨਹੀਂ ਵੀ 35 ਚੈਨਲ ਖੋਲ ਕੇ ਬੈਠੇ ਹੋ ਤੇ ਵਿਰੋਧੀ ਢੱਡਰੀਆਂ ਵਾਲਾ ਹੈ 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 ਤੇ ਮਾਣ ਨਹੀਂ ਹੁੰਦਾ ਵੀ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਦਿਸਦਾ ਇੰਨਾ ਹੀ ਮਾੜੇ ਹੋ ਗਏ ਅਸੀਂ ਮਤਲਬ ਇਸ ਗੱਲ ਦਾ ਮਾਣ ਨਹੀਂ ਵੀ ਚਲੋ ਘੱਟ ਤੋਂ ਘੱਟ ਖੇਡੇ ਤੇ ਸਹੀ ਨਾ ਸਾਰੇ ਖੇਡੇ ਲਾਏ ਹੈ ਕਿ ਨਹੀਂ ਸਾਰਿਆਂ ਨੂੰ ਬਸ ਦਿਸਦਾ ਹੋਰ ਕੋਈ ਕੋਈ ਪੱਤਰਕਾਰ ਇਹਨਾਂ ਕੋਲ ਜਾਂਦਾ ਢੱਡਰੀਆਂ ਵਾਲੇ ਬਾਰੇ ਦੱਸੋ ਜਿਹੜਾ ਇਹਨਾਂ ਤੋਂ ਸਵਾਲ ਘੁੰਮ ਘੁਮਾ ਕੇ ਗੋਲ ਮੋਲ ਉਹਦੀ ਪਤਾ ਲੱਗ ਜਾਂਦਾ ਵੀ ਗੱਲ ਕਿੱਥੇ ਕਰਦੇ ਆ ਜੇ ਕੋਈ ਆਉਂਦਾ ਇਹਨਾਂ ਦੇ ਕੋਲੇ ਸਰੋਤਾ ਵੀ ਉਹ ਵੀ ਹਾਂਜੀ ਵੀ ਗੱਲ ਅੱਛਾ ਫਿਰ ਉਹ ਗੱਲ ਕਰੋ ਮਤਲਬ ਮੁੜ ਮੁੜ ਕੇ ਢੱਡਰੀਆਂ ਵਾਲੇ ਦੀ ਗੱਲ ਕਰੋ ਪਤਾ ਨੀ ਤੁਸੀਂ ਮੇਰਾ ਵਿਰੋਧ ਕਰਦੇ ਹੋ ਕਿ ਮੇਰੀ ਮਸ਼ਹੂਰੀ ਕਰੀ ਜਾਂਦੇ ਮੈਨੂੰ ਇਹ ਨੀ ਸਮਝ ਆਉਂਦਾ ਪਰ ਹਾਂ ਅਸੀਂ ਤੇ ਸੋਚ ਲਿਆ ਬਾਈ ਕੱਲ ਵੀ ਕਿਹਾ ਨਾ ਲੇਖੇ ਵਿੱਚ ਲਾਇਓ ਜੀ ਜਨਮ ਤੂੰ ਬਾਰੇ ਲੇਖੇ 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 ਮਾਈਕ ਦੂਰ ਲਾਇਓ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖ ਕਹਿ ਰਵਿਦਾਸ ਚਿਰ ਪਇਓ ਭਰਮ ਕੱਢਣੇ ਸੀ ਭੁਲੇਖੇ ਕੱਢੇ ਨੀ ਭਰਮ ਚ ਰੱਖਿਆ ਭਰਮ ਚ ਤਾਂ ਰੱਖਿਆ ਭਰਮ ਵਿੱਚ ਜਾਗਰੂਕਾਂ ਨੇ ਦੁਕਾਨਾਂ ਚੱਲਦੀਆਂ ਰਹਿਣ ਭਰਮ ਰਹੇਗਾ ਰੱਬ ਹੈਗਾ ਫਿਰ ਚੱਲੀ ਜਾਊ ਸਾਰਾ ਕੁਛ ਅੱਛਾ ਜੀ ਸ਼ਬਦ ਚੱਲਦਾ ਹੈ ਸਰਬ ਸੁਖਾਂ ਬਣੇ ਤੇਰੇ
ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾਨਿਰਵਾਣੇ
ਕਹਿੰਦੇ ਹੁਕਮ ਨੂੰ ਸਮਝ ਕੇ ਹੁਕਮ ਕੀ ਹੈ ਲਾਅ ਆਫ ਨੇਚਰ ਕੁਦਰਤ ਦਾ ਕਾਨੂੰਨ ਕੁਦਰਤੀ ਨੈਚੁਰਲ ਜਿਹੜਾ ਐਕਟ ਬਣਿਆ ਨੈਚੁਰਲ ਐਕਟ ਜਿਹੜਾ ਚੱਲ ਰਿਹਾ ਕੁਦਰਤ ਦਾ ਵਿਧਾਨ ਉਹਨੂੰ ਸਮਝ ਕੇ ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾਨਿਰਵਾਣੇ ਸਤਿਗੁਰੂ ਦੀ ਸੇਵ ਲੱਗ ਕੇ ਕਹਿਣ ਚੱਲ ਕੇ ਸੱਚਾ ਗਿਆਨ ਲੈ ਕੇ ਨਿਰਵਾਣ ਪਦਵੀ ਮਤਲਬ ਮੁਕਤੀ ਪਾ ਲਈ। ਜਿਹੜਾ ਨਾ ਰਾਜ ਨਾ ਚਾਹੋ ਮੁਕਤ ਨਾ ਚਾਹੋ, ਉਹ ਪੁਜਾਰੀ ਵਾਲੀ ਮੁਕਤੀ ਨਹੀਂ ਜਿਹੜੀ ਮਰਨ ਤੋਂ ਬਾਅਦ ਦੇ ਰਿਹਾ, ਇੱਥੇ ਸੱਚਾ ਗਿਆਨ ਲੈ ਕੇ ਆਪਣੇ ਬੰਧਨ ਤੋੜ ਲਏ, ਗਲਤੀਆਂ ਸੁਧਾਰ ਲਈਆਂ, ਜਿੱਥੇ ਜਿੱਥੇ ਮਨ ਖੜਿਆ ਸੀ ਫਸ ਗਿਆ ਸੀ ਉੱਥੋਂ ਆਪਣੇ ਆਪ ਨੂੰ ਕੱਢ ਲਿਆ, ਨਿਰਵਾਣ ਹੋ ਗਿਆ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਇਹੀ ਅਰਥ ਬਣਦਾ। ਕੁਦਰਤੀ ਨਿਜਮਾਂ ਦੇ ਅੰਡਰ ਜਦੋਂ ਰਹੇ ਜੀਵਨ ਮੁਕਤ ਸੋ ਕਹਾਵੈ, ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾ ਨਿਰਵਾਣ, ਜੀਵਨ ਮੁਕਤ ਸੋ ਕਹਾਵੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਪ੍ਰਭ ਕੀ ਆਗਿਆ ਇੱਥੇ ਹੁਕਮ ਬੂਝ, ਕੁਦਰਤ ਦਾ ਵਿਧਾਨ, ਕੁਦਰਤ ਦਾ ਨਿਜਮ, ਉਹਦੇ ਅੰਡਰ ਚੱਲੇ। ਮਤਲਬ ਕਿਵੇਂ ਕੁਦਰਤ ਦਾ ਨਿਯਮ, ਮਤਲਬ ਕਿਵੇਂ ਦਾੜੀ ਕਾਲੀ ਹੋਣੀ ਕੁਦਰਤ ਦਾ ਨਿਯਮ ਹੈ ਕਿ ਨਹੀਂ, ਮੁੜ ਕੇ ਚਿੱਟੀ ਹੋਣੀ, ਬਸ ਫਿਰ ਨਿਯਮ ਨੂੰ ਮੰਨ ਲਓ ਠੀਕ ਹੈ, ਹੋ ਲੈਣ ਦਿਓ, ਫਿਰ ਕਾਲੀ ਕਾਹਤੋਂ ਕਰਨੀ ਹੈ, ਦੰਦ ਟੁੱਟਣੇ ਹੈ ਨਿਯਮ ਕਿ ਨਹੀਂ ਬੋਲੋ, ਤੇ ਬਸ ਫਿਰ ਦੁੱਖ ਦੁਖੀ ਕਾਹਤੋਂ ਹੋਣਾ, ਬੁੱਢੇ ਹੋਣਾ ਨਿਯਮ ਹੈ ਕਿ ਨਹੀਂ, ਮਰਨਾ ਨਿਯਮ ਹੈ ਕਿ ਨਹੀਂ। ਨਿਯਮ ਚੱਲਣ ਦਾ ਮਤਲਬ ਹੈ ਜੇ ਮਰ ਗਿਆ ਫਿਰ ਚੀਕਾਂ ਕਾਹਤੋਂ ਮਾਰਦੇ, ਮਰਨਾ ਹੀ ਸੀ ਆ, ਜੰਮਣਾ ਮਰਨਾ ਸਾਰਾ ਕੁਝ ਦੁੱਖ ਸੁੱਖ, ਸੁੱਖ ਤੇ ਦੁੱਖ ਦੋਵੇਂ ਇਕੱਠੇ ਹੀ ਆਉਂਦੇ ਆ, ਨਿਯਮ ਵਿੱਚ ਦੁੱਖ ਆਉਂਦੇ ਕਿ ਨਹੀਂ ਆਉਂਦੇ, ਕੁਦਰਤ ਦੇ ਨਿਯਮਾਂ ਵਿੱਚ ਦੁੱਖ ਹੈਗੇ ਆ ਨਾ, ਬਸ ਫਿਰ ਨਿਯਮ ਦੁੱਖਾਂ ਨੂੰ ਵੀ ਮੰਨ ਲਓ, ਪ੍ਰਵਾਨ ਕਰ ਲਓ, ਇਹੀ ਰੱਬ ਨੂੰ ਪ੍ਰਵਾਨ ਕਰਨਾ, ਇਹੀ ਹੈ ਉਹਦੇ ਹੁਕਮ ਦੇ ਵਿੱਚ ਚੱਲਣਾ। ਜਿਹੜਾ ਬੰਦਾ ਕਹਿੰਦਾ ਐ ਨਹੀਂ ਹੋਣਾ ਚਾਹੀਦਾ ਸੀ, ਆਹ ਕਿਉਂ ਹੋ ਗਿਆ, ਐ ਨਹੀਂ ਸੀ ਹੋਣਾ ਚਾਹੀਦਾ, ਇਹ ਬੰਦਾ ਕੋਈ ਹੁਕਮ ਵਿੱਚ ਨਹੀਂ ਚੱਲਦਾ, ਇਹ ਨਿਯਮ ਤੋਂ ਬਾਹਰ ਚੱਲਦਾ। ਹੁਕਮ ਬੂਝ ਰੰਗ ਰਸ ਮਾਣੇ, ਉਹਨੂੰ ਸਮਝੋ ਬੁੱਝੋ ਵੀ ਯਾਰ ਇਹ ਤੇ ਹੋਣਾ ਹੀ ਸੀ, ਮਰਨਾ ਹੀ ਸੀ, ਆ ਵੀ ਪ੍ਰੋਬਲਮਾਂ ਆਉਣੀਆਂ ਹੀ ਸੀ, ਇਹਨੂੰ ਸਮਝੋ ਤੇ ਖੁਸ਼ ਰਹੋ ਵੀ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਜੋੜ ਤੋੜ ਬਣਿਆ ਹੀ ਆਇਆ, ਮੇਲ ਵਿਛੋੜਾ ਬਣਿਆ ਹੀ ਆਇਆ, ਸੁੱਖ ਦੁੱਖ ਬਣਿਆ ਹੀ ਆਇਆ, ਮਤਲਬ ਇਹਨੂੰ ਸਮਝ ਜਾਓ, ਇਹਨੂੰ ਮੰਨ ਲਓ, ਇਹੀ ਉਹਦੇ ਵਿਧਾਨ ਨੂੰ ਮੰਨਣਾ। ਤੇ ਜਿਹੜਾ ਬੰਦਾ ਮੰਨੇਗਾ ਉਹਦਾ ਉਹਨੂੰ ਪਤਾ ਹੀ ਆ, ਸੌਖਾ ਰਹਿੰਦਾ, ਖੁਸ਼ ਰਹਿੰਦਾ, ਇੱਕ ਗਿਲਾ ਹੀ ਕਰੀ ਜਾਂਦਾ ਮੇਰੇ ਨਾਲ ਇੱਦਾਂ ਜ਼ਿੰਦਗੀ 'ਚ ਕਿਉਂ ਹੋਇਆ, ਮੇਰੇ ਨਾਲ ਜ਼ਿੰਦਗੀ 'ਚ ਐਂ ਕਿਉਂ ਹੋਇਆ, ਮੇਰੇ ਨਾਲ ਜ਼ਿੰਦਗੀ 'ਚ ਐਂ ਕਿਉਂ ਹੋਇਆ, ਉਹ ਐਂ ਸੋਚੀ ਜਾਂਦਾ। ਇੱਕ ਕਹਿੰਦਾ ਠੀਕ ਹੈ ਕੁਦਰਤ ਦੇ ਨਿਯਮਾਂ ਦੇ ਵਿੱਚ ਇਹ ਵੀ ਚੱਲਦਾ, ਇਹ ਵੀ ਹੋਣਾ ਹੀ ਸੀ, ਹੋ ਰਿਹਾ, ਹੁੰਦਾ ਹੀ ਰਹਿਣਾ, ਬਸ ਇਸ ਨੁਕਤੇ ਨੂੰ ਜ਼ਰੂਰੀ ਸਮਝਣਾ ਚਾਹੀਦਾ। ਹੁਕਮ ਬੂਝ ਫਿਰ ਪੜੋ,
ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾ ਨਿਰਵਾਣੇ,
ਉਹਦੀ ਸੇਵਾ ਦੇ ਵਿੱਚ ਲੱਗੇ ਗਿਆਨ ਵਾਲੇ ਰਾਹ ਤੁਰੇ ਤੇ ਬਿਲਕੁਲ ਸੌਖੇ ਹੋ ਗਏ। ਹੁਣ ਮੈਂ ਫਿਰ ਬੇਨਤੀ ਕਰਦਾ, ਫਿਰ ਧਿਆਨ ਦਿਓ, ਹੁਕਮ ਬੂਝ ਮਤਲਬ ਸਰੀਰ ਵਾਸਤੇ ਵੀ ਕੋਈ ਨਿਯਮ ਹੈ ਉਹਨੂੰ ਫੋਲੋ ਕਰੀਏ, ਨਿਯਮਾਂ ਤੋਂ ਉਲਟ ਚੱਲਣਾ ਮਾੜਾ ਹੈ। ਸਾਡੇ 'ਚ ਜਿਹੜਾ ਬੰਦਾ ਸਾਰਾ ਦਿਨ ਕਈ ਚਲਾਉਂਦਾ, 10 ਰੋਟੀਆਂ ਵੀ ਖਾ ਜੇ ਉਹਨੂੰ ਕੋਈ ਫਰਕ, ਉਹਦੇ ਸਰੀਰ ਦਾ ਨਿਯਮ ਇਦਾਂ ਦਾ ਬਣਿਆ ਉਹਨੂੰ 10 ਭੱਜ ਜਾਣੀਆਂ ਹੈ, ਪਨੀਰ ਦਾ ਕੌਲਾ ਵੀ ਖਾ ਗਿਆ ਤਾਂ ਵੀ ਕੰਮ ਉਹਦਾ ਚੱਲ ਜਾਣਾ, ਮੁਰਗਾ ਖਾ ਗਿਆ ਪੂਰੇ ਦਾ ਪੂਰਾ ਤਾਂ ਕੋਈ ਫਰਕ ਨਹੀਂ ਪੈਣਾ ਹੈ ਕਿ। ਪਰ ਜੇ ਹੁਣ ਆਪਾਂ ਕਹੀਏ ਵੀ ਜਿਹੜਾ ਬੰਦਾ ਕੰਮ ਘੱਟ ਕਰਦਾ ਫਿਜ਼ੀਕਲੀ, ਉਹ ਬੰਦਾ ਕਹੇ ਮੈਂ 10 ਰੋਟੀਆਂ ਖਾ ਕੇ ਤੇ ਦੀਵਾਨ 'ਚ ਬਹਿ ਜਾਣਾ, ਸੁਸਤੀ ਪੈਣੀ ਹੈ, ਪਚਣੀਆਂ ਕਿੱਦਾਂ, ਮਤਲਬ ਇਹਦੇ ਨਿਯਮ ਨੂੰ ਸਮਝੀਏ। ਕੁਦਰਤ ਦਾ ਇੱਕ ਨਿਯਮ ਹੈ, ਕੁਦਰਤ ਦਾ ਇੱਕ ਵਿਧਾਨ ਹੈ। ਹੁਣ ਆਪਾਂ ਅੱਗੇ ਵੀ ਕਈ ਵਾਰੀ ਗੱਲ ਕਰਦੇ ਰਹੇ ਦੀਵਾਨਾਂ 'ਚ, ਵੈਦ ਕਹਿੰਦੇ ਹੈ ਪੈਰ ਹੋਣ ਗਰਮ, ਢਿੱਡ ਹੋਵੇ ਨਰਮ ਤੇ ਸਿਰ ਹੋਵੇ ਠੰਡਾ। ਇੱਕ ਵੀ ਪੈਰ ਗਰਮ ਗਰਮ ਚਾਹੀਦੇ ਆ, ਢਿੱਡ ਨਰਮ ਨਰਮ ਚਾਹੀਦਾ ਤੇ ਸਿਰ ਠੰਡਾ ਠੰਡਾ ਚਾਹੀਦਾ। ਸਾਡੇ ਪੁੱਠਾ ਚੈੱਕ ਨਾ ਪੈਰ ਕਰਨ ਲੱਗ ਜਾਓ ਕਿਤੇ, ਪੈਰ ਠੰਡੇ ਸਾਡੇ ਰਹਿੰਦੇ, ਢਿੱਡ ਸਾਡੇ ਚੁੰਗਲ ਨਹੀਂ ਖੁੱਭਦੀ ਇੰਨਾ ਆਕੜਿਆ ਰਹਿੰਦਾ, ਤੇ ਸਿਰ ਸਾਡਾ ਤੱਤਾ ਹੋਣਾ। ਕਹਿੰਦੇ ਸਿਰ ਠੰਡਾ, ਪੈਰ ਗਰਮ, ਢਿੱਡ ਨਰਮ ਤੇ ਸਿਰ ਠੰਡਾ ਚਾਹੀਦਾ, ਸਾਡੇ ਪੁੱਠਾ। ਫਿਰ ਇਹ ਨਿਯਮ ਨੇ ਚੱਲਣਾ, ਇਹ ਹੁਕਮ ਬੂਝ, ਹੁਕਮ ਬੂਝ ਹੈ, ਕੁਦਰਤੀ ਜਿਹੜਾ ਨਿਯਮ ਹੈ ਉਹਦੇ ਮੁਤਾਬਕ ਤੇ ਐਂ ਚਾਹੀਦਾ। ਫਿਰ ਹੁਣ ਆਪਾਂ ਐਫਰਟ ਕਰੋ ਨਾ, ਹਿੰਮਤ ਕਰੋ, ਉਹਦੇ ਲਈ ਕੁਝ ਕਰੋ ਵੀ ਕੀ ਕਰੋ, ਮਤਲਬ ਵੀ ਇਹਨੂੰ ਠੀਕ ਕਿਵੇਂ ਕਰੀਏ। ਜੇ ਹੁਣ ਭੱਜਾਂਗੇ, ਦੌੜ ਲਾਵਾਂਗੇ, ਮਾੜਾ ਮੋਟਾ ਕੋਈ ਐਕਸਰਸਾਈਜ਼ ਕਰਾਂਗੇ ਤੇ ਪੈਰ ਹੌਲੀ ਹੌਲੀ ਜਿਹੜੇ ਠੰਡੇ ਰਹਿੰਦੇ ਹੈ ਤੇ ਗਰਮ ਰਹਿਣ ਲੱਗਣਗੇ ਨਾ। ਤੁਸੀਂ ਤੇਜ਼ ਤੇਜ਼ ਤੁਰਦੇ ਹੋ ਸਵੇਰੇ ਸ਼ਾਮ, ਸਰਕੂਲੇਸ਼ਨ ਉਹਨੂੰ ਠੀਕ ਕਰ ਲਓ, ਸਵੇਰੇ ਤਰੇਲ ਤੇ ਉੱਤੇ ਪਾਣੀ ਉੱਥੇ ਤੁਰੋ, ਫਿਰ ਸਾਰਾ ਦਿਨ ਭੱਜੋ ਦੌੜੋ ਤੇ ਪੈਰ ਗਰਮ ਹੋਣਗੇ ਕਿ ਨਹੀਂ, ਪੈਰ ਗਰਮ ਹੋ ਜਾਣਗੇ। ਤੇ ਜੇ ਪੇਟ ਵਾਸਤੇ ਮੈਦਾ ਛੱਡੋ ਵੀ ਮੈਦਾ ਚਿੱਟਾ ਇਹ ਨਹੀਂ ਖਾਣਾ, ਚਿੱਟੀ ਸ਼ੂਗਰ ਨਹੀਂ ਖਾਣੀ, ਮਤਲਬ ਮਿੱਠਾ ਖਾਣਾ ਹੀ ਹੈ ਤੇ ਸ਼ੱਕਰ ਖਾ ਲਓ ਹੈ ਕਿ ਨਹੀਂ, ਜਾਂ ਬਰਾਊਨ ਸ਼ੂਗਰ ਖਾ ਲਓ ਜਾਂ ਸ਼ੱਕਰ ਖਾਓ, ਗੁੜ ਖਾਓ, ਗੁੜ ਖਾਓ ਵੀ ਅਸੀਂ ਗੁੜ ਵੀ ਚਾਹਣੀ ਨਾ ਬਣਾਓ। ਜਦੋਂ ਅਸੀਂ ਚਾਹ ਚ ਉਬਾਲੀ ਜਾਂਦੇ ਹਾਂ ਉਹ ਚਾਹਣੀ ਬਣ ਜਾਂਦਾ, ਵੀ ਚਾਹ ਬਣਾ ਲਓ ਵਿੱਚ ਥੋੜੀ ਜਿਹੀ ਗੁੜ ਦੀ ਰੋੜੀ ਸੁੱਟ ਲਓ, ਮਿੱਠਾ ਵੀ ਹੋ ਗਿਆ, ਜਾਂ ਧੱਕ ਚਮਚ ਸ਼ੱਕਰ ਚਮਚ ਪਾ ਲਓ, ਸ਼ੱਕਰ ਪਾ ਲਈ ਮਿੱਠਾ ਵੀ ਹੋ ਗਿਆ ਤੇ ਨੁਕਸਾਨ ਵੀ ਕੋਈ ਨਾ ਹੋਇਆ। ਪਰ ਸਾਡੇ ਕੀ ਹੈ ਜਿਹੜੀ ਖੰਡ ਚਿੱਟੀ ਪਾਉਂਦੇ ਆ, ਕਿੰਨੇ ਕੈਮੀਕਲ ਪੈਂਦੇ ਨੇ ਉਹਦੇ ਚ, ਮੈਲ ਲਾ ਲਾ ਕੇ ਤਾਂ ਹੀ ਚਿੱਟੀ ਬਣਦੀ ਆ। ਹੁਣ ਸ਼ੱਕਰ ਦਾ ਟੇਸਟ ਵੀ ਵਧੀਆ ਆਉਂਦਾ ਜੇ ਬੰਦਾ ਖਾਵੇ, ਮੈਨੂੰ ਲੱਗਦਾ ਮੈਨੂੰ 10 ਸਾਲ ਹੋ ਗਏ ਮੈਂ ਸ਼ੱਕਰ ਵਾਲੀ ਚਾਹ ਹੀ ਪੀਤੀ ਹੈ, ਮਤਲਬ ਸ਼ੱਕਰ ਬੰਦਾ ਕਹੇ ਮੈਂ ਇਹੀ ਪੀਣੀ ਹੈ, ਮੈਂ ਮਿੱਠਾ ਛੱਡਿਆ। ਚਿੱਟਾ ਨਮਕ, ਚਿੱਟੀ ਸ਼ੂਗਰ ਤੇ ਚਿੱਟਾ ਮੈਦਾ ਇਹ ਜ਼ਹਿਰ ਹੈ ਢਿੱਡ ਵਾਸਤੇ, ਪੇਟ ਲਈ। ਤੇ ਜਿਹੜੇ ਬੰਦੇ ਨੇ ਮੈਦੇ ਤੋਂ ਬਣਿਆ, ਮਤਲਬ ਆ ਜਿਹੜੇ ਆ ਪਾਸਤੇ ਪੂਸਤੇ ਬਣੇ ਆ ਜਿੰਨੇ, ਆ ਕਈ ਚੀਜ਼ਾਂ ਮੈਦੇ ਤੋਂ ਇਹੋ ਜਿਹੀਆਂ ਬਣਦੀਆਂ ਵੀ ਮੈਦਾ ਖਾ ਕੇ ਇੰਨਾ, ਮਤਲਬ ਮੈਦੇ ਦੀਆਂ ਕਿੰਨੀਆਂ ਆ ਬਰੀਟੋ ਬਰੂਟੋ ਕਈ ਕੁਛ ਇਹੋ ਜਿਹਾ ਬਣਦਾ ਉਹ ਮੈਦੇ ਦੇ ਹੀ ਹੁੰਦਾ। ਇੱਕ ਰੋਟੀ ਸਾਡੇ ਵਾਲੀ ਹੈ ਕਣਕ ਦੀ, ਆਟਾ ਬੰਦਾ ਮੋਟਾ ਪਿਆਵੇ, ਫਾਈਬਰ ਹੁੰਦਾ ਆਟੇ ਚ, ਆਟਾ ਮੋਟਾ ਮੋਟਾ ਪੀਸੇ। ਮੈਂ ਅਮਰੀਕਾ ਗਿਆ ਉੱਥੇ ਲਾਲ ਕਣਕ ਦਾ ਆਟਾ ਮੋਟਾ ਮੋਟਾ ਜੂਬਾ ਸਿਟੀ ਵਾਲਿਆਂ ਨੇ ਪੀਸਿਆ, ਮੈਨੂੰ ਲੱਗਦਾ 7-8 ਸਾਲ ਹੋ ਗਏ ਜੂਬਾ ਸਿਟੀ ਦਲਜਿੰਦਰ ਅਟਵਾਲ ਹੋਣਾ ਤੋਂ, ਆਪਣੇ ਅਟਵਾਲ ਜੀ ਤੋਂ ਉਹਨਾਂ ਤੋਂ ਆਟਾ ਮੰਗਵਾਈ ਦਾ, ਇੰਨਾ ਚੰਗਾ ਹੈ ਉਹ ਮੋਟਾ ਮੋਟਾ ਪੀਆ ਹੁੰਦਾ, ਰੋਟੀ ਤੇ ਭਾਵੇਂ ਕਾਲੀ ਕਾਲੀ ਲੱਗਦੀ ਹੈ ਉਹਦੀ, ਪਰ ਫਾਈਬਰ ਕਿੰਨਾ ਜਾਂਦਾ ਪੇਟ 'ਚ, ਫਾਈਬਰ ਜਾਣਾ ਚਾਹੀਦਾ, ਕਿੰਨਾ ਚੰਗਾ ਹੁੰਦਾ। ਬੰਦਾ ਖੀਰੇ ਖੂਰੇ ਤੇ ਵਾਧੂ ਨੇ ਉਹ ਤੇ ਬੰਦਾ ਖਾ ਹੀ ਸਕਦਾ ਨਾ ਖੀਰੇ, ਹੁਣ ਇੱਕ ਪਾਸੇ ਫਰੂਟ ਪਿਆ ਹੁੰਦਾ, ਖੀਰੇ ਪਏ ਹੁੰਦੇ ਆ, ਅਗਲਾ ਖੀਰੇ ਫਰੂਟ ਖਾਣ ਨਾਲੋਂ ਅਗਲਾ ਕਹਿੰਦਾ ਆਹ ਮੈਦੇ ਦੀਆਂ ਬਣੀਆਂ ਚੀਜ਼ਾਂ ਸਵਾਦ ਲੱਗਦੀਆਂ, ਪਕੌੜੇ ਸਵਾਦ ਲੱਗਦੇ ਆ, ਇਹੋ ਜਿਹੀਆਂ ਚੀਜ਼ਾਂ ਖਾ ਖਾ ਕੇ ਫਿਰ ਕਹਿੰਦਾ ਢਿੱਡ ਨਰਮ ਨਰਮ ਨਹੀਂ ਰਹਿੰਦਾ, ਇਹ ਤਾਂ ਰਹਿ ਗਿਆ ਨਰਮ, ਹੁਣ ਸਿਰ ਪੈਰ ਗਰਮ, ਢਿੱਡ ਨਰਮ ਤੇ ਸਿਰ ਠੰਡਾ, ਪੈਰ ਹੈਗੇ ਠੰਡੇ, ਢਿੱਡ ਹੁੰਦਾ ਸਾਡਾ ਕਰੜਾ ਤੇ ਸਿਰ ਸਾਡਾ ਤੱਤਾ। ਤੇ ਜਦੋਂ ਅਸੀਂ ਇਹਦਾ ਬੈਲੈਂਸ ਕਰਾਂਗੇ, ਨਿਯਮ ਨੂੰ ਸਮਝਾਂਗੇ, ਕੁਦਰਤ ਦਾ ਵਿਧਾਨ ਹੈ, ਬੋਡੀ ਦਾ ਨਿਯਮ ਹੈ, ਤੁਸੀਂ ਡਾਕਟਰਾਂ ਨੂੰ ਪੁੱਛ ਲਓ, ਯੂਟਿਊਬ ਤੇ ਭਰ ਲਓ, ਇਹ ਅੰਦਰ ਦੀਆਂ ਚੀਜ਼ਾਂ ਵੀ ਇੱਥੇ ਖਾਣਾ ਜਾਂਦਾ ਹੈ, ਇੱਥੋਂ ਪਚਦਾ ਹੈ, ਇੱਥੋਂ ਫਿਰ ਆ ਅੰਤੜੀਆਂ ਨੇ, ਆ ਸਾਫ਼ ਇੱਦਾਂ ਪੇਟ ਹੁੰਦਾ ਹੈ, ਆ ਲੀਵਰ ਹੈ, ਇਹ ਅੱਜ ਕੱਲ੍ਹ ਤੇ ਨੈੱਟ ਦੇ ਉੱਤੇ ਸਾਰਾ ਕੁਛ ਆਉਂਦਾ ਨਾ, ਐ ਵਿਖਾਉਂਦੇ ਨੇ ਨਾ, ਐ ਕੱਲੀ ਕੱਲੀ ਚੀਜ਼ ਵਿਖਾ ਦਿੰਦੇ। ਬੰਦਾ ਧਿਆਨ ਰੱਖੇ ਵੀ ਆਹ ਚੀਜ਼ਾਂ ਵੇਖੋ ਯਾਰ, ਅੱਜ ਕੱਲ੍ਹ ਕੋਈ ਦੱਸਦਾ ਥੋੜਾ, ਉਹਦੇ ਭਰੀਆਂ ਪਈਆਂ ਨੇ ਯੂਟਿਊਬ ਦੇ ਉੱਤੇ ਕਿੰਨੀਆਂ ਵੀਡੀਓ ਸੋਹਣੀਆਂ ਸੋਹਣੀਆਂ, ਚੰਗੇ ਚੰਗੇ ਡਾਕਟਰਾਂ ਨੇ ਦੱਸਿਆ, ਬੰਦਾ ਉਹਨੂੰ ਫੋਲੋ ਕਰੇ, ਲਾਗੂ ਕਰੇ ਵੀ ਹਾਂ, ਪਰ ਜੀਭ ਦੇ ਉੱਤੇ ਕੰਟਰੋਲ ਤੇ ਰੱਖਣਾ। ਆ ਬਾਹਰ ਨਾ ਸਾਡੇ ਵਾਲਿਆਂ ਨੂੰ ਮੈਂ ਵੇਖਦਾ ਹੁੰਦਾ, ਬੰਦਿਆਂ ਨੂੰ ਕਈਆਂ ਨੂੰ ਖਾਂਦੇ ਹੀ ਬਾਹਰ ਨੇ, ਜਦੋਂ ਜਾਣਾ ਬਾਹਰ ਹੀ ਖਾਣਾ, ਬਾਹਰ ਹੀ ਖਾਣਾ, ਤੇ ਜਦੋਂ ਉਹਨਾਂ ਨੂੰ ਪੁੱਛਦੇ ਪੇਟ ਪੂਟ ਠੀਕ ਰਹਿੰਦਾ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਵੀ ਠੀਕ ਹੁੰਦਾ ਹੁੰਦਾ ਹੈ, ਉਹਨਾਂ ਨੂੰ ਪਤਾ ਹੀ ਨਹੀਂ। ਇੱਕ ਇੱਕ ਮੈਨੂੰ ਕਰੇ ਲੱਤਾਂ ਬਹੁਤ ਦੁਖਦੀਆਂ, ਪਿੰਜਣੀਆਂ ਦੁਖਦੀਆਂ, ਲੱਕ ਬੜਾ ਦੁਖਦਾ, ਮੈਂ ਕਿਹਾ ਤੇਰਾ ਪੇਟ ਪੂਟ ਠੀਕ ਹੈ, ਫਿਰ ਕਹਿੰਦਾ ਨਹੀਂ ਜੀ ਇਹ ਤੇ, ਕਹਿੰਦਾ ਇਹ ਵੀ ਹੁੰਦਾ, ਮੈਂ ਕਿਹਾ ਇਹਦੇ ਨਾਲ ਹੁੰਦਾ ਸਾਰਾ ਕੁਝ, ਹੁੰਦਾ ਹੀ ਇਹਦੇ ਨਾਲ ਬਿਮਾਰੀਆਂ ਦੇ ਸਾਰੀਆਂ ਨਾਲ ਹੀ ਚੱਕੀ ਫਿਰਦਾ, ਤੂੰ ਤਾਂ ਧਿਆਨ ਨਹੀਂ ਦਿੰਦਾ। ਮਤਲਬ ਅਸੀਂ ਇਹ ਇਹ ਖਿਆਲ ਆਪ ਕਰਨਾ, ਕੁਦਰਤ ਦਾ ਨਿਯਮ ਹੈ, ਸਰੀਰਕ ਸਿਸਟਮ ਕਿਵੇਂ ਕੰਮ ਕਰਦਾ, ਮਾਈਂਡ ਕਿਵੇਂ ਰਿਲੈਕਸ ਰਹਿ ਸਕਦਾ, ਜ਼ਿਆਦਾ ਮਿਹਨਤ ਕਰਕੇ ਕੰਮ ਕਰਕੇ ਨੀਂਦ ਖਰਾਬ ਨਾ ਹੋਵੇ, ਇਹ ਸਾਰਾ ਕੁਝ ਨਾ ਅਸੀਂ ਸਿੱਖਣਾ, ਆਪ ਸਿੱਖਣਾ, ਇਹਦੇ ਲਈ ਹਾਰਡ ਵਰਕ ਕਰਨਾ ਪੈਂਦਾ, ਕਈ ਚੀਜ਼ਾਂ ਤੇ ਜਵਾਨ ਆਪਣੀ ਨੂੰ ਨਾ ਕਾਬੂ ਰੱਖਣਾ ਹੀ ਪੈਂਦਾ ਹੈ। ਇੱਥੇ ਅਗਲਾ ਕਹਿ ਦਿੰਦਾ ਕਰ ਦਿਓ ਕੁਲਚਾ ਤਿਆਰ, ਜਾਂ ਤੇ ਬੰਦਾ ਚਲਾਵੇ ਪੰਜ ਪੰਜ ਸੱਤ ਸੱਤ ਘੰਟੇ, ਕਈ ਚਲਾਵੇ ਕੰਮ ਕਰੇ, ਜੇ ਨਹੀਂ ਕਰ ਸਕਦਾ ਬੰਦਾ ਤੇ ਫਿਰ ਖਾਣ ਦਾ ਕੰਮ ਧਿਆਨ ਰੱਖੇ ਵੀ ਮੈਂ ਗਲਤ ਨਾ ਖਾਂ। ਇਹਨੂੰ ਹੁਕਮ ਬੂਝ ਦਾ ਮਤਲਬ ਇਹ ਹੈ ਕਿ ਤੁਸੀਂ ਕੁਦਰਤ ਦੇ ਵਿਧਾਨ ਦੇ ਵਿੱਚ ਚੱਲੋ, ਕੁਦਰਤੀ ਨਿਯਮ ਹੈ ਜਿਹੜਾ ਉਹਦੇ ਵਿੱਚ ਚੱਲੋ, ਸਿਹਤ ਆਪਣੀ ਦਾ ਖਿਆਲ ਰੱਖੋ, ਇਹੀ ਹੈ ਨਾ ਨਿਯਮ। ਬਾਡੀ ਦਾ ਨਿਯਮ ਕੁਝ ਹੋਰ ਕਹਿੰਦਾ ਤੇ ਤੇਰਾ ਜੀ ਕੁਝ ਹੋਰ ਕਰਦਾ, ਤੇ ਫਿਰ ਤੂੰ ਨਿਯਮ ਚ ਹੁਕਮ ਚ ਕਿਵੇਂ ਚੱਲ ਪਿਆ? ਹੁਕਮ ਚ ਚੱਲਣਾ ਇਹਨੂੰ ਥੋੜਾ ਕਹਿੰਦੇ, ਉਹਦੇ ਨਿਯਮ ਨੂੰ ਸਮਝਣਾ, ਬਾਡੀ ਦਾ ਨਿਯਮ ਕੀ ਹੈ। ਅੱਛਾ, ਹੁਣ ਆਪਾਂ ਪੜ੍ਹਦੇ ਸੀ ਹੁਕਮ ਬੂਝ ਰੰਗ ਦਾ ਸਮਾਣੇ। ਅੱਛਾ,
ਜਿਨ ਤੂੰ ਜਾਤਾ ਸੋ ਗ੍ਰਿਸ਼ਟੀ ਉਦਾਸੀ ਪਰਵਾਨ, ਨਾਮ ਰਤਾ ਸੋਈ ਨਿਰਵਾਣ।
ਤੇਰਾ ਗਿਆਨ ਹੋਵੇ ਭਾਵੇਂ ਬੰਦਾ ਉਦਾਸੀ ਹੋਵੇ ਤੇ ਭਾਵੇਂ ਹੋਵੇ ਗ੍ਰਿਸ਼ਟੀ, ਏਦਾਂ ਕਹਿ ਲਾ, ਵਿਆਹਿਆ ਹੋਵੇ ਚਾਹੇ ਅਣਵਿਆਹਿਆ ਹੋਵੇ, ਤੇਰੇ ਨਿਯਮ ਵਿੱਚ ਚੱਲਣ ਦੀ ਜਾਚ। ਤੇ ਤੇਰੇ ਨਿਯਮ ਵਿੱਚ ਨਹੀਂ ਚੱਲਦਾ ਗ੍ਰਿਸ਼ਟੀ ਵੀ ਦੁਖੀ ਹੈ, ਤੇਰੇ ਨਿਯਮ ਨਹੀਂ ਚੱਲਦਾ ਤੇ ਘਰ ਬਾਰ ਛੱਡ ਕੇ ਵੀ ਬੰਦੇ ਨੇ ਸੁਖੀ ਨਹੀਂ ਹੋ ਜਾਣਾ, ਰਹਿਣਾ ਉਹਦੇ ਅੰਡਰ ਹੀ ਪੈਣਾ, ਕੁਦਰਤੀ ਨਿਯਮ ਨੂੰ ਫੋਲੋ ਕਰਨਾ ਪੈਣਾ, ਸਮਝ ਕੇ ਜ਼ਿੰਦਗੀ ਜਿਉਣੀ ਪੈਣੀ ਹੈ। ਜਿਨ ਤੂੰ ਜਾਤਾ ਸੋ ਗ੍ਰਿਸ਼ਤ ਉਦਾਸੀ ਪਰਵਾਨ, ਨਾਮ ਰਤਾ ਸੋਈ ਨਿਰਵਾਨ। ਅੱਛਾ ਜੀ,
ਜਾ ਕਉ ਮਿਲਿਓ ਨਾਮ ਨਿਧਾਨਾ, ਭਨਤ ਨਾਨਕ ਤਾਂ ਕਾ ਪੂਰ ਖਜ਼ਾਨਾ।
ਕਹਿੰਦੇ ਭਾਈ ਉਹਦਾ ਖਜ਼ਾਨਾ ਸਦਾ ਹੀ ਭਰਿਆ ਭਰਿਆ ਰਹਿੰਦਾ, ਭਰੇ ਭਰੇ ਰਹਿੰਦੇ ਨੇ ਉਹ ਜਿਨ੍ਹਾਂ ਨੂੰ ਗਿਆਨ ਦਾ ਖਜ਼ਾਨਾ ਮਿਲ ਗਿਆ, ਅਕਲ ਆ ਗਈ, ਸਮਝ ਆ ਗਈ, ਗੁਣ ਇਕੱਠੇ ਕਰ ਲਏ ਜਿਨ੍ਹਾਂ ਨੇ ਅਕਲ, ਜਿਹੜੇ ਜਿਹੜੇ ਚੰਗੀ ਚੰਗਿਆਈ ਜਿਹੜੀ ਹੈ ਗੁਣ ਨੇ ਜਿਹੜੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇਕੱਠੇ ਕੀਤੇ। ਤਾਂ ਕਰਕੇ ਕੌਡੀਆਂ ਦੇ ਵਪਾਰੀ ਔਗਣ ਨਾ ਵਿਹਾਜੀਏ, ਗੁਣ ਵਿਹਾਜੀਏ, ਅਕਲ ਵਾਲੇ ਬਣੀਏ, ਸਮਝ ਵਾਲੇ ਬਣੀਏ। ਰਾਜੇ ਬਣਨਾ ਨਹੀਂ, ਫੀਲਿੰਗ ਰਾਜਿਆਂ ਵਾਲੀ ਹੋਵੇ, ਡਰ ਭੈ ਨਾ ਹੋਵੇ, ਆਪਣੇ ਆਪ ਨੂੰ ਹੌਸਲੇ 'ਚ ਰੱਖਣਾ, ਕਾਇਮ ਰੱਖਣਾ, ਚੜ੍ਹਦੀ ਕਲਾ 'ਚ ਰੱਖਣਾ, ਆਨੰਦ 'ਚ ਰਹਿਣਾ। ਸੋ ਸਾਰਿਆਂ ਦਾ ਧੰਨਵਾਦ ਜਿੰਨੇ ਘਰਾਂ 'ਚ ਬਹਿ ਕੇ ਸੁਣਦੇ, ਆਪਣੇ ਸਿੰਘ ਵੀ ਸਾਰੇ ਭਾਈ ਸੇਵਾ ਕਰਦੇ ਆ ਡਟ ਕੇ, ਕਈ ਕਈ ਘੰਟੇ ਗਰਮੀ 'ਚ ਲਾਉਂਦੇ ਆ, ਤੇ ਸਾਰਿਆਂ ਧਿਆਨ 'ਚ ਰੱਖਿਓ, ਸਭ ਦਾ ਧੰਨਵਾਦ। ਬੁਖਾਰ ਹੁੰਦਾ ਹੈ, ਤੁਖਾਰ ਵੀ ਹੁੰਦਾ ਹੈ, ਠੰਡ ਲੱਗ ਜੇ ਇਹਨੂੰ ਤੁਖਾਰ ਕਹਿੰਦੇ ਆ, ਪੋਖ ਤੁਖਾਰ ਨਾ ਵਿਆਪੇ, ਤੇ ਗਰਮੀ ਜਦੋਂ ਹੀਟ ਵੱਜੇ ਫਿਰ ਬੁਖਾਰ। ਤੇ ਹੁਣ ਢਿੱਲੇ ਮੱਠੇ ਵੀ ਹੋ ਜਾਂਦੇ ਬੰਦੇ ਆਪਣੇ, ਪਰ ਕੰਮ ਕਰਦੇ ਸਾਰੇ ਇਸੇ ਤਰ੍ਹਾਂ ਲਗਨ ਨਾਲ, ਲਗਾਤਾਰਤਾ ਆਪਣੇ 'ਚ ਰੱਖ ਕੇ, ਤੇ ਕਾਰਜ ਜਿੰਨੇ ਵੀ ਕੰਮ ਕਾਰ ਵਾਲੇ ਸਾਰੇ ਕਰਦੇ ਰਹੀਏ, ਤਾਂ ਜੋ ਰਲ ਮਿਲ ਕੇ ਸਾਰੇ ਟੀਮ ਵਿੱਚ ਕੰਮ ਕਰਦੇ ਰਹੀਏ। ਆਉਣ ਵਾਲਾ ਸਮਾਂ ਜਿੱਦਾਂ ਦਾ ਮਰਜ਼ੀ ਹੋਵੇ, ਆਪਾਂ ਇਹ ਮੰਨ ਕੇ ਚੱਲੀਏ ਵੀ ਸਾਡੇ ਲਈ ਚੰਗਾ ਹੀ ਹੈ। ਹੁਣ ਮੰਨ ਲਓ, ਮੈਂ ਸ਼ੁਰੂ 'ਚ ਗੱਲ ਕੀ ਕੀਤੀ ਵੀ ਅਗਲੇ ਨੇ ਬਾਲ ਜ਼ੋਰ ਨਾਲ ਮਾਰੀ ਵੀ ਤੈਨੂੰ ਆਊਟ ਕਰਨਾ, ਤੇ ਤੁਸੀਂ ਉਸੇ ਬਾਲ 'ਤੇ ਛੱਕਾ ਲਾ ਦਿਓ, ਅਗਲਾ ਦੁੱਖ ਦਊਗਾ, ਆਪਾਂ ਉਹਨੂੰ ਦੁੱਖ ਨੂੰ ਵੀ ਸੁੱਖ 'ਚ ਬਦਲ ਲਾਂਗੇ, ਅਸੀਂ ਦੁੱਖ ਤੋਂ ਵੀ ਫਾਇਦਾ ਲੈ ਲਾਂਗੇ, ਆਪਾਂ ਮੰਨ ਕੇ ਚੱਲੀਏ। ਹਰ ਬੰਦਾ, ਮੈਂ ਜਿੰਨੇ ਘਰਾਂ 'ਚ ਬੈਠੇ ਤੁਹਾਨੂੰ ਕਹਿਣਾ ਚਾਹੁੰਦਾ, ਪਿਆਰਿਓ, ਕੱਲ ਵੀ ਮੈਂ ਗੱਲ ਕੀਤੀ ਹੈ ਬਈ ਇਸ ਚੀਜ਼ ਦੀ ਇੰਨੀ ਗਰੰਟੀ, ਇਸ ਚੀਜ਼ ਦੀ ਇੰਨੀ। ਆਵਾਜ਼ੇ ਵਾਲੇ ਕਹਿੰਦੇ ਖਰਾਬ ਹੋ ਗਿਆ ਲੈ ਆਇਓ, ਸਾਊਂਡ ਵਾਲੇ ਕਹਿੰਦੇ ਮੱਚ ਗਿਆ ਅਸੀਂ ਠੀਕ ਕਰ ਦਿਆਂਗੇ, ਫਰਿੱਜ ਵਾਲੇ ਕਹਿੰਦੇ ਸਾਡੇ ਕੋਲ ਆ ਜਾਇਓ। ਕੋਈ ਚੀਜ਼ ਦੀ ਸਾਲ ਦੀ ਗਰੰਟੀ, ਕਿਸੇ ਦੀ 2 ਸਾਲ ਦੀ ਗਰੰਟੀ, ਕਿਸੇ ਦੀ 5 ਸਾਲ ਦੀ ਗਰੰਟੀ। ਅਸੀਂ ਘੱਟ ਤੋਂ ਘੱਟ ਜਿੰਨੇ ਕਹਿੰਦੇ ਆ ਨਾ ਵੀ ਸਾਨੂੰ ਸਮਝ ਆ ਗਈ, ਅਸੀਂ ਅਕਲ ਵਾਲੇ ਹੋ ਗਏ, ਇਸ ਗੱਲ ਦੀ ਗਰੰਟੀ ਦਿਓ, ਜੋ ਮਰਜ਼ੀ ਹੋ ਜਾਏ ਮੈਂ ਦੁਖੀ ਨਹੀਂ ਹੋਣਾ, ਖੁਸ਼ ਰਹਾਂ, ਇਹ ਗਰੰਟੀ ਦਿਓ। ਕਿਸੇ ਕਾਗਜ਼ ਤੇ ਲਿਖ ਕੇ ਰੱਖ ਲਓ, ਜੇਬ 'ਚ ਪਾ ਲਓ, 20 ਵਾਰੀ ਪੜਿਆ ਕਰੋ ਰੋਜ਼, ਵੀ ਆਪਣੇ ਆਪ ਨੂੰ ਮੈਂ ਕਾਇਮ ਰੱਖਣਾ, ਦੁੱਖ ਆਉਣਗੇ ਹੱਲ ਕਰਾਂਗਾ, ਸੋਚਾਂਗਾ, ਪਰ ਦੁਖੀ ਨਹੀਂ ਹੋਵਾਂਗਾ, ਬੈਲੈਂਸ ਨਹੀਂ ਆਪਣਾ ਹਿੱਲਣ ਦਿਆਂਗਾ, ਆਪਣੇ ਆਪ ਨੂੰ ਕਾਇਮ ਰੱਖਾਂਗਾ। ਇਹ ਸਾਨੂੰ ਆਪਣੇ ਆਪ ਨਾਲ ਵਾਅਦਾ ਕਰਨਾ ਪੈਣਾ, ਤੇ ਜੇ ਕੋਸ਼ਿਸ਼ ਕਰਾਂਗੇ ਤੇ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ, ਜੇ ਕਰਨ ਤੇ ਆਵਾਂਗੇ ਤੇ ਸਭ ਕੁਝ ਹੋ ਸਕਦਾ, ਕੁਛ ਵੀ ਐਸਾ ਨਹੀਂ ਜਿਹਦਾ ਅਸੀਂ ਹੱਲ ਨਾ ਕਰ ਸਕੀਏ। ਬਸ ਗਰੰਟੀ ਦੇ ਦਿਓ ਵੀ ਅਸੀਂ ਜੋ ਮਰਜ਼ੀ ਹੋਵੇ ਸਮਝ ਦਾ ਪੱਧਰ ਤਾਂ ਅਗਲਾ ਕਹਿੰਦਾ ਗਿਆਨੀ ਬਣ ਗਿਆ ਮੈਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਆਉਂਦੇ ਆ ਜੀ ਮੈਨੂੰ ਜੀ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੋ ਗਿਆ ਮੈਨੂੰ ਜੀ ਮੈਂ ਇੰਨੀ ਪਾਠ ਕਰਦਾ ਮੈਂ ਇੰਨੀ ਬਾਣੀ ਪੜ੍ਹਦਾ ਮੈਂ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰਦਾ ਇੰਨੇ ਜਪਜੀ ਸਾਹਿਬ ਦੇ ਪਾਠ ਕਰਦਾ ਗਰੰਟੀ ਦੇ ਗੁਰੂ ਅਰਜਨ ਦੇਵ ਜੀ ਵਾਲੀ ਤਬੀ ਵੀ ਹੋਈ ਤਾਂ ਵੀ ਖੁਸ਼ ਰਹੋ ਦੇਗ ਵੀ ਹੋਈ ਤਾਂ ਵੀ ਖੁਸ਼ ਰਹੋ ਕੰਡੇ ਵੀ ਹੋਏ ਤਾਂ ਵੀ ਖੁਸ਼ ਰਹੋ ਮੈਂ ਆਪਣੇ ਆਪ ਨੂੰ ਕਾਇਮ ਰੱਖੂ ਮੈਂ ਚੜ੍ਹਦੀ ਕਲਾ ਚ ਰਵਾਂਗਾ ਮੈਂ ਗਰੰਟੀ ਦਿੰਦਾ ਆਪਣੇ ਆਪ ਨੂੰ ਏਦਾਂ ਕਹਿਣਾ ਔਰ ਦਿਨ ਚ ਵੀਹ ਵਾਰੀ ਦੁਹਰਾਓ ਚਿੱਤਾ ਰੱਖੋ ਵੀ ਜੋ ਮਰਜ਼ੀ ਹੋਵੇ ਯਾਰ ਕਿੰਨੇ ਇੱਥੇ ਸਦਾ ਬੈਠ ਰਹਿਣਾ ਔਖ ਸੌਖ ਸਭ ਚੱਲਣਾ ਆਪਣੇ ਆਪ ਨੂੰ ਏਦਾਂ ਕਾਇਮ ਰੱਖਣਾ ਪੈਣਾ ਜੋ ਵੀ ਮਰਜ਼ੀ ਹੋਵੇ ਵੱਡੇ ਤੋਂ ਵੱਡੇ ਦੁੱਖਾਂ ਨੂੰ ਝੱਲਿਆ ਜਾ ਸਕਦਾ ਹੌਸਲਾ ਸਰਦਾਰ ਗੁਰਚਰਨ ਸਿੰਘ ਰੱਕੜ ਅਮਰੀਕਾ ਨਿਵਾਸੀ ਜਦੋਂ ਆਪਾਂ ਹੌਸਪੀਟਲ ਬਣਾਇਆ ਸੀ ਵੱਡਾ ਯੋਗਦਾਨ ਉਹਨਾਂ ਨੇ ਹੌਸਪੀਟਲ ਵਿੱਚ ਪਾਇਆ ਸੀ ਜਦੋਂ ਆਪਾਂ ਬਣਾ ਰਹੇ ਸੀ ਤੇ ਜਦੋਂ ਵੀ ਮੈਂ ਅਮਰੀਕਾ ਜਾਂਦਾ ਸੀ ਉਹਨਾਂ ਨੂੰ ਮਿਲਦਾ ਰਹਿੰਦਾ ਸੀ ਪਿਛਲੇ ਦਿਨਾਂ 'ਚ ਚੜ੍ਹਾਈ ਕਰ ਗਏ ਆ ਹੌਸਲੇ 'ਚ ਰਵੇ ਪਰਿਵਾਰ ਇਹੀ ਕਹਿ ਸਕਦੇ ਹਾਂ ਕੁਝ ਦਿਨ ਪਹਿਲਾਂ ਮੇਰੀ ਫੋਨ 'ਤੇ ਗੱਲ ਵੀ ਉਹਨਾਂ ਨਾਲ ਹੋਈ ਤੇ ਫਿਰ ਵੀ ਆਪਣੇ ਆਪ ਨੂੰ ਕਾਇਮ ਅਖੀਰੀ ਸਮੇਂ ਤੱਕ ਵੀ ਮੈਨੂੰ ਕਹਿੰਦੇ ਬਈ ਬਾਬਾ ਜੀ ਮੈਂ ਪਤਾ ਨਹੀਂ ਹੁਣ ਮੁੜ ਕੇ ਤੁਹਾਨੂੰ ਫਤਿਹ ਬੁਲਾ ਸਕਣੀ ਹੈ ਪਤਾ ਨਹੀਂ ਮੈਨੂੰ ਲੱਗਦਾ ਵੀ ਮੇਰਾ ਸਮਾਂ ਆ ਗਿਆ ਤੇ ਬਹੁਤ ਅਮੀਰੀ ਸੀ ਰਾਜਿਆਂ ਵਰਗਾ ਬੰਦਾ 1500-2000 ਕਿੱਲਾ ਜ਼ਮੀਨ ਦਾ ਪਰ ਆਪਣੇ ਆਪ ਬੜੀ ਨਿਮਰਤਾ ਨਾਲ ਜਦੋਂ ਵੀ ਕਦੇ ਜਾਈਦਾ ਸੀ ਸਾਰੇ ਟੱਬਰ ਐਂ ਭੱਜ ਭੱਜ ਸੇਵਾ ਕਰਦੇ ਸੀ ਜਿਵੇਂ ਚਾਹ ਚੜ ਜਾਂਦਾ ਸੀ ਜਦੋਂ ਕਦੇ ਜਾਈਦਾ ਸੀ ਤਾਂ ਕਰਕੇ ਦੁੱਖ ਲੱਗਿਆ ਉਹਨਾਂ ਦੇ ਜਾਣ ਦਾ ਮੈਂ ਚਾਹੁੰਦਾ ਸੀ ਵੀ ਇੱਕ ਵਾਰ ਮੈਂ ਉਹਨਾਂ ਦਾ ਨਾਮ ਲੈ ਕੇ ਸ਼ਰਧਾਂਜਲੀ ਦਿਆਂ ਤੇ ਇਹ ਵੀ ਕਹਿਣਾ ਚਾਹੁੰਦਾ ਵੀ ਜੇ ਅੱਜ ਹੌਸਪੀਟਲ ਬਣਿਆ ਸੰਗਤ ਦੇ ਸਹਿਯੋਗ ਨਾਲ ਰੱਕੜ ਜੀ ਵਰਗਿਆਂ ਨੇ ਸਾਡੀ ਹੈਲਪ ਨਾਲ ਕੀਤੀ ਸੀ ਉਦੋਂ ਤੇ ਉਹਦੇ ਕਰਕੇ ਅੱਜ ਉੱਥੇ ਵੇਖੋ ਕਿੰਨਾ ਫਾਇਦਾ ਹੋ ਰਿਹਾ ਜੇ ਅੱਜ 25 ਆਏ ਆ ਤੇ ਕੱਲ੍ਹ ਹੋ ਸਕਦਾ 250 ਵੀ ਹੋਵੇ ਸਾਡੇ ਕੋਲ ਕਿੰਨੇ ਹਾਲ ਹੈ ਕਿੰਨਾ ਪ੍ਰਬੰਧ ਹੈ ਕਿ ਆਪਾਂ ਐਮਰਜੈਂਸੀ ਦੇ ਵਿੱਚ ਮੈਂ ਇੱਥੇ ਤੱਕ ਵੀ ਕਹਿਤਾ ਸੀ ਕਿ ਜੇ ਸਰਕਾਰ ਨੂੰ ਲੋੜ ਪਵੇ ਅਸੀਂ ਸਦਾ ਵਾਸਤੇ ਵੀ ਉਹ ਦੇਣ ਨੂੰ ਤਿਆਰ ਹਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਰਹੇਗਾ ਪਰ ਇਹਦਾ ਪ੍ਰਬੰਧ ਸਰਕਾਰ ਸਾਂਭ ਲਵੇ ਸਿੱਧੇ ਵਿੱਚ ਦਖਲ ਹੀ ਨਹੀਂ ਦਿੰਦੇ ਜਿੱਥੇ ਲਿਖਾਣਾ ਸਾਥੋਂ ਲਿਖਾ ਕੇ ਲੈ ਲਓ ਵੀ ਇਸ ਗਵਰਨਮੈਂਟ ਸਾਂਭ ਲਵੇ ਅਸੀਂ ਤੇ ਬਣੀ ਬਣਾਈ ਬਿਲਡਿੰਗ ਵੀ ਦੇਣ ਨੂੰ ਤਿਆਰ ਹੋ ਗਏ ਮਤਲਬ ਫਾਇਦਾ ਤੇ ਹੋਇਆ ਨਾ ਫਾਇਦਾ ਹੋਵੇ ਲੋਕਾਂ ਦਾ ਭਲਾ ਹੋਵੇ ਲਾਭ ਹੋਵੇ ਬਿਲਡਿੰਗ ਬਣਾਈ ਕਿਹੜਾ ਕਿਸ ਕੰਮ ਹੈ ਢਹਿਣੀਆਂ ਹੀ ਹੁੰਦੀਆਂ 20-50-100 ਸਾਲ ਤੱਕ ਜਿੰਨਾ ਉਹਨੂੰ ਵਰਤ ਲਿਆ ਜਾਵੇ ਜਿੰਨਾ ਯੂਜ ਕਰ ਲਈਏ ਓਨਾ ਹੀ ਚੰਗਾ ਓਨਾ ਹੀ ਫਾਇਦਾ ਤਾਂ ਕਰਕੇ ਆਪਾਂ ਸਾਰੇ ਜਿੰਨੇ ਕੁ ਕੋਈ ਜਿੱਥੇ ਜਿੱਥੇ ਡਿਊਟੀ ਕਰ ਸਕਦਾ ਹੁੰਦਾ ਸੇਵਾ ਕਰ ਸਕਦਾ ਹੁੰਦਾ ਕਰਿਆ ਕਰੀਏ ਤੇ ਆਪਾਂ ਜਿਹੜਾ ਕੰਮ ਕਰ ਸਕਦੇ ਹਾਂ ਬੋਲਣ ਵਾਲੇ ਜਿਹੜੇ ਬੰਦੇ ਆ ਵੇਖੋ ਟੀਮ ਇੱਕ ਹੈ ਕੋਈ ਲੱਕੜਾਂ ਚੀਰਦਾ ਕੋਈ ਲੱਕੜਾਂ ਵੱਢਦਾ ਕੋਈ ਕੱਟਦਾ ਕੋਈ ਇੱਟਾਂ ਸਾਫ਼ ਕਰ ਰਿਹਾ ਕੋਈ ਸੀਮੈਂਟ ਸਰੀਆ ਜਿੱਥੇ ਜਿੱਥੇ ਕੰਮ ਕਰਦਾ ਬਾਹਰਲਿਆਂ ਦੇਸ਼ਾਂ ਦੀ ਸੰਗਤ ਸਹਿਯੋਗ ਦਿੰਦੀ ਆਪਣਾ ਦਸਬੰਧ ਕੱਢਦੇ ਆ ਰਲ ਮਿਲ ਕੇ ਤੇ ਸਾਡੇ ਵਰਗੇ ਬੰਦੇ ਬੋਲ ਸਕਦੇ ਆ ਲੋਕ ਸੁਣਦੇ ਆ ਮਾਈਕ ਹੈ ਥੋੜੇ ਸੁਣਨ ਬਹੁਤੇ ਸੁਣਨ ਸਾਡਾ ਜ਼ੋਰ ਇਹ ਲੱਗਣਾ ਚਾਹੀਦਾ ਜਿਹੜਾ ਗ੍ਰਹਿਣ ਲੱਗਿਆ ਉਹਨੂੰ ਪਰੇ ਕਰੀਏ ਉਹ ਗ੍ਰਹਿਣ ਜਿਹੜਾ ਲੱਗਿਆ ਸੀ ਅੱਜ ਸੂਰਜ ਗ੍ਰਹਿਣ ਉਹ ਤੇ ਆਟੋਮੈਟਿਕ ਪਾਸੇ ਹੋ ਗਿਆ ਪਰ ਜਿਹੜਾ ਇਹ ਗ੍ਰਹਿਣ ਹੈ ਇਹ ਪਾਸੇ ਹੋਣਾ ਨਹੀਂ ਬਹੁਤ ਜ਼ੋਰ ਲਾ ਕੇ ਇਹਨੂੰ ਪਾਸੇ ਕਰਨਾ ਪੈਣਾ ਇਹਨੂੰ ਤੁਹਾਨੂੰ ਪਾਸੇ ਕਰਨਾ ਪੈਣਾ ਉਹਦੇ ਲਈ ਸਾਰਿਆਂ ਨੂੰ ਜ਼ੋਰ ਲਾਉਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਵੀ ਅਸੀਂ ਸਾਰੇ ਜਣੇ ਹਿੰਮਤ ਕਰੀਏ ਕੁਛ ਨਾ ਕੁਛ ਆਪਣੇ ਵੱਲੋਂ ਯੋਗਦਾਨ ਪਾਈਏ ਜਿੱਥੇ ਜਿੱਥੇ ਬੰਦਾ ਕਰ ਸਕਦਾ ਕਹਿੰਦਾ ਮੈਂ ਬੋਲ ਨਹੀਂ ਸਕਦਾ ਪਰ ਬੋਲਣ ਵਾਲੇ ਦਾ ਸਾਥ ਤੇ ਬੰਦਾ ਦੇ ਹੀ ਸਕਦਾ ਅਗਲਾ ਕਹਿੰਦਾ ਮੈਂ ਬੋਲ ਨਹੀਂ ਸਕਦਾ ਗੱਡੀ ਚਲਾ ਸਕਦਾ ਕੋਈ ਕੁਛ ਕਰ ਸਕਦਾ ਕੋਈ ਕੁਛ ਕਰ ਸਕਦਾ ਮਤਲਬ ਜੇ ਹੋਰ ਨਹੀਂ ਕੁਝ ਕਰ ਸਕਦਾ ਤੇ ਤੰਗ ਹੀ ਨਾ ਕਰੇ ਇੰਨਾ ਹੀ ਬਹੁਤ ਹੈ ਘੱਟ ਤੋਂ ਘੱਟ ਨੁਕਸਾਨ ਫਾਇਦਾ ਨਾ ਕਰੇ ਤੇ ਨੁਕਸਾਨ ਹੀ ਨਾ ਕਰੇ ਇੰਨਾ ਹੀ ਬਹੁਤ ਹੈ ਪਰੇਸ਼ਾਨ ਹੀ ਨਾ ਕਰੇ ਆਪਣੀਆਂ ਤਕਲੀਫਾਂ ਆਪਣੇ ਦੁੱਖਾਂ ਨੂੰ ਆਪੇ ਨਜਿੱਠਣ ਦੀ ਆਦਤ ਪਾ ਲਵੇ ਘੱਟ ਤੋਂ ਘੱਟ ਪਰੇਸ਼ਾਨ ਕਰਨਾ ਹੀ ਛੱਡ ਦੇਵੇ ਘੱਟ ਤੋਂ ਘੱਟ ਬੋਲ ਬੋਲਣਾ ਹੀ ਛੱਡ ਦੇਵੇ ਘੱਟ ਤੋਂ ਘੱਟ ਤਕਲੀਫ ਦੇਣੀ ਤੇ ਛੱਡੇ ਇੰਨਾ ਹੀ ਕੰਮ ਕਰ ਦੇਵੇ ਜੇ ਫਾਇਦਾ ਨਹੀਂ ਕੋਈ ਤੇ ਨੁਕਸਾਨ ਤੇ ਨਾ ਕਰੇ ਤਾਂ ਕਰਕੇ ਲੱਗੇ ਰਹੀਏ ਆਪਣੇ ਵੱਲੋਂ ਜਿੰਨਾ ਜਿੰਨਾ ਕਰ ਸਕਦੇ ਆ ਸਾਰੇ ਦੇ ਸਾਰੇ ਰਲ ਮਿਲ ਕੇ ਕਰੀਏ, ਆਪਣੇ ਮਨ ਨੂੰ ਕਾਇਮ ਰੱਖੀਏ, ਹੌਸਲੇ ਵਧਾ ਕੇ ਰੱਖੀਏ, ਤੇ ਰਾਜਿਆਂ ਵਾਲੀ ਫੀਲਿੰਗ ਜਿਹੜੀ ਹੈ ਨਾ, ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਆ ਉਹਦੇ ਉਹਦੇ ਰੰਗ ਵਿੱਚ ਰੰਗੇ ਰਹੀਏ। ਤੇ ਹਮੇਸ਼ਾ ਜਿਹੜੀ ਜਿਹੜੇ ਚਾਲੇ ਚੱਲੇ ਆ, ਜਿਹੜੇ ਰਾਹੇ ਤੁਰੇ ਆ, ਤੁਰਦੇ ਰਹੀਏ।
ਹੋਈਏ ਬੇਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ, ਹੋਈਏ ਬੇਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ, ਭਾਈ ਹੋਈਏ ਬੇਪਰਵਾਹ, ਦੁੱਖ ਆਉਂਦੇ ਜਾਂਦੇ, ਆ ਹੋਈਏ ਬੇਪਰਵਾਹ, ਗੱਜ ਕੇ ਰਹਿਣਗੇ, ਰਹਿਣਗੇ ਹੋਈਏ। ਧੰਨ ਹੈ ਧੰਨ ਹੈ ਧੰਨ ਹੈ साहेब इकबाल साहब संत है, गुरु गोबिंद सिंह साहब संत है,
साहेब इकबाल साहब संत है, गुरु गोबिंद सिंह साहब
संत है जी, संत है संत है संत है, गुरु ग्रंथ साहिब जी संत है,
ਨਾ ਜਾਣੇ ਮੇਰਾ ਵਾਹਿਗੁਰੂ।